ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ।
ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਲੋਕ ਭਗਤ ਕਬੀਰ ਜੀਓ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਕਬੀਰ ਸਾਹਿਬ ਬਾਰੇ ਥੋੜ੍ਹਾ ਜਿਹਾ ਵਿਚਾਰ ਕਰ ਲਈਏ। ਇਹ 15 ਭਗਤਾਂ ਵਿੱਚੋਂ ਇਹ ਸ਼੍ਰੋਮਣੀ ਭਗਤ ਹੋਏ ਨੇ ਕਬੀਰ ਸਾਹਿਬ। ਇਹ 15 ਵਿੱਚੋਂ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਆ। ਸੋ ਇਹਨਾਂ ਦੀ ਬਾਣੀ ਸਭ ਤੋਂ ਜ਼ਿਆਦਾ ਆਉਂਦੀ ਹੈ। 547 ਸ਼ਬਦ ਕਬੀਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। 547 ਕਬੀਰ ਸਾਹਿਬ ਦਾ ਜਨਮ ਬੜਾ ਅਨੋਖੇ ਢੰਗ ਨਾਲ ਹੋਇਆ। ਮਾਤਾ ਇਹਨਾਂ ਦੀ ਨੇ ਜਿਹੜਾ ਸੀ ਜਨਮ ਜੋ ਦਿੱਤਾ ਨਾ, ਇਤਿਹਾਸ ਵੀ ਆਖਦਾ, ਦੰਦ ਕਥਾ ਵੀ ਹੈ ਕਿ ਇਹਨਾਂ ਦੇ ਜੰਮਦਿਆਂ ਦੇ 32 ਦੰਦ ਸੀ। ਜਿੱਦਣ ਜਨਮ ਲਿਆ ਨਾ ਅਤੇ ਇਹਨਾਂ ਦੇ ਦੰਦ ਮੁਕੰਮਲ ਸੀ ਸਾਰੇ ਦੰਦ ਜਿਹੜਾ। ਪਰ ਉਹ ਜਿਹਨੇ ਐਸੇ ਕਿਸੇ ਬੱਚੇ ਦੇ ਹੋਵੇ ਤਾਂ ਬੁਰਾ ਸ਼ਗਨ ਮਨਾਉਂਦੇ ਲੋਕ। ਇਹ ਸਭ ਬੁਰਾ ਸ਼ਗਨ ਜਾਣ ਕੇ ਇਹਨੇ ਮਾਣ ਕਿਹਾ ਵੀ ਇਹਦਾ ਬੱਚਾ ਮੈਂ ਕੀ ਰੱਖ ਕੇ ਕਰਨਾ। ਕਾਂਸੀ ਦੇ ਵਿੱਚ ਲਹਿਲ ਨਾਮ ਇੱਕ ਤਲਾਅ ਸੀ, ਤਲਾਅ ਦਾ ਨਾਂ ਸੀ ਲਹਿਲ। ਲਹਿਲ ਤਲਾਅ ਦੇ ਜਿਹੜਾ ਸੀ ਉਹਦੇ ਕੱਪੜੇ 'ਚ ਲਪੇਟ ਕੇ ਉੱਥੇ ਸਿੱਟਿਆ ਸੀ। ਨੀਰੂ ਨਾਮੇ ਜਲਾਹਾ ਉੱਥੇ ਦੇ ਰਹਿਣ ਵਾਲਾ ਸੀ। ਉਹਨੇ ਤਾਂ ਆ ਕੇ ਵੇਖਿਆ ਤਾਂ ਬੱਚੇ ਰੋਣ ਦੀ ਆਵਾਜ਼ ਆਈ ਹੈ ਅਤੇ ਚੱਕ ਕੇ ਆਪਣੇ ਘਰ ਲੈ ਆਇਆ। ਅਤੇ ਇਹਦੀ ਘਰਵਾਲੀ ਦਾ ਨਾਂ ਸੀ ਨੀਮਾ। ਉਹਨੇ ਇਹਨੂੰ ਪੁੱਤਰ ਸਮਝ ਕੇ ਪਾਲਿਆ। ਜੰਮਿਆ ਕਿਤੇ ਹੋਰ ਸੀ, ਪਲਿਆ ਕਿਤੇ ਹੋਰ ਹੈ। ਜਿਵੇਂ ਕ੍ਰਿਸ਼ਨ ਜੀ ਜੰਮੇ ਕਿਤੇ ਹੋਰ ਸੀ, ਪਲੇ ਕਿਤੇ ਹੋਰ। ਵਾਸਦੇਵ ਨੇ ਜਿਹੜਾ ਸੀ ਯਸ਼ੋਦਾ ਨੇ ਪਾਲਿਆ, ਨੰਦ ਨੇ ਪਾਲਿਆ, ਅਤੇ ਇਵੇਂ ਇਹ ਉਹਨਾਂ ਨੇ ਪਾਲ ਲੈਣਾ ਕੀਤਾ। ਜਾਤੀ ਦੇ ਜੁਲਾਏ ਸੀ ਉਹਦੇ ਮੁਤਾਬਕ ਵੱਡਾ ਹੋਇਆ ਅਤੇ ਉਹ ਜਿਹੇ ਸੰਸਕਾਰ ਪਾਉਣਾ ਚਾਹੇ। ਮੁਸਲਮਾਨੀ ਢੰਗ ਨਾਲ ਹੀ ਇਹਨਾਂ ਨੂੰ ਵਿੱਦਿਆ ਉਸ ਵੇਲੇ ਗ੍ਰਹਿਣ ਕਰਾ ਦਿੱਤੀ ਜਿੰਨੀ ਕੁ ਦੇ ਸਕੇ। ਅਤੇ ਫਿਰ ਜਿਹੜਾ ਸੀ ਜੁਲਾਇਆਂ ਦੇ ਘਰ ਵਿਆਹ ਦਿੱਤਾ, ਲੋਈ ਦੇ ਨਾਲ ਵਿਆਹ ਹੋ ਗਿਆ। ਗ੍ਰਿਸ਼ਤ ਵਿੱਚ ਰਹਿੰਦੇ ਰਹੇ ਅਤੇ ਜਦੋਂ ਛੋਟੇ ਸੀ ਕਿਤੇ ਕਾਂਸੀ ਦੇ ਨਾਲ ਨਾਲ ਗੰਗਾ ਨਦੀ ਵਹਿੰਦੀ ਆ ਨਾ, ਕਿਤੇ ਬਰੇਤੀ 'ਚ ਲੇਟੇ ਹੋਏ ਸੀ ਅੰਮ੍ਰਿਤ ਵੇਲੇ ਹੀ। ਰਾਮਾਨੰਦ ਜੀ ਹੋਏ ਨੇ ਉਹ ਰੋਜ਼ ਗੰਗਾ 'ਤੇ ਆਉਂਦੇ। ਜਦੋਂ ਇਹ ਲੇਟਿਆਂ ਪਿਆ ਉਹਨੂੰ ਕਿਤੇ ਪੈਰ ਦਾ ਠੁੱਡਾ ਵੱਜਿਆ, ਰੋ ਪਏ। ਦੇਖਿਆ ਵੀ ਇਹ ਤਾਂ ਛੋਟਾ ਬੱਚਾ ਹੈ, ਕੋਈ 8-9 ਸਾਲ ਦੀ ਉਮਰ ਸੀ। ਉਸ ਵੇਲੇ ਕਹਿਣ ਲੱਗੇ, ਰਾਮ ਕੇ ਰਾਮ ਕਹੋ, ਰੋ ਨਾ, ਰਾਮ ਕੇ ਰਾਮ ਕਹੋ। ਸੋ ਉੱਦਾਂ ਸਮਝਣ ਕਰਕੇ ਇਹਨਾਂ ਕਿਹਾ ਵੀ ਮੈਨੂੰ ਮੰਤਰ ਮਿਲ ਗਿਆ ਹੈ। ਉਦੋਂ ਤੋਂ ਹੀ ਰਾਮ ਨਾਮ ਦਾ ਜਿਹੜਾ ਸੀ ਜਾਪ ਸ਼ੁਰੂ ਕਰ ਦਿੱਤਾ, ਜਪਣਾ ਸ਼ੁਰੂ ਕਰ ਦਿੱਤਾ। ਭਾਵੇਂ ਮੈਨੂੰ ਗੁਰਮੰਤਰ ਮਿਲ ਗਿਆ ਹੈ। ਉਹ ਤਾਂ ਨਿਮੀ ਜਾਤੀ ਨੂੰ ਇਹ ਮੰਤਰ ਦਿੰਦੇ ਨਹੀਂ ਨਾ, ਇਹਨਾਂ ਜਪਣਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਬੜੇ ਬੜੇ ਵਿਦਵਾਨਾਂ ਦੇ ਨਾਲ ਇਹਨਾਂ ਦੀ ਉੱਥੇ ਸੰਗਤ ਹੁੰਦੀ ਰਹੀ ਹੈ। ਕਾਂਸੀ ਵਿੱਚ ਮਹਾਂਪੁਰਖਾਂ ਨਾਲ ਬੜਾ ਤੇਜ਼ ਤਾਂ ਦਿਮਾਗ ਸੀ ਇਹਨਾਂ ਦਾ, ਉਜਲ ਬੁੱਧੀ ਸੀ ਅਤੇ ਗੱਲ ਬਹੁਤ ਛੇਤੀ ਕੈਚ ਕਰਦੇ, ਬੜੇ ਤਕੜੇ। ਇੱਦਾਂ ਇਹਨਾਂ ਦੇ ਜਿਹੜੇ ਸੀ ਉੱਚੇ ਵਿਚਾਰ ਬਣ ਗਏ ਸੰਗਤ ਸਦਕਾ। ਫਿਰ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਅਤੇ 1400 ਦੇ ਇਹਦੇ ਵਿੱਚ ਆਪਣੇ ਕੀ ਸਮਾਂ, ਇਹਦਾ ਰਾਜ ਜਿਹੜਾ ਸੀ ਨਾ ਉਦੋਂ ਕਿਹਦਾ ਰਾਜ ਸੀ, ਆਪਣੇ ਸਿਕੰਦਰ ਲੋਧੀ ਦਾ ਰਾਜ ਸੀ। ਸੋ ਸਿਕੰਦਰ ਲੋਧੀ ਜਿਹੜਾ ਸੀ ਇਹ ਕਾਂਸੀ ਦੇ ਵਿੱਚ ਪਹੁੰਚਿਆ ਜੀ 1547 ਸੰਮਤ ਵਿੱਚ ਸਿਕੰਦਰ ਲੋਧੀ ਕਾਂਸੀ ਪਹੁੰਚਿਆ। ਅਤੇ ਜਿਹੜੇ ਉੱਥੋਂ ਦੇ ਮੁਸਲਮਾਨ ਸੀ ਉਹਨਾਂ ਨੇ ਇਹਨਾਂ ਈਰਖਾ ਕਰਕੇ ਅਤੇ ਬਾਹਮਣਾਂ ਨੇ ਈਰਖਾ ਕਰਦਿਆਂ ਹੋਇਆਂ लोधी जिहड़ा सी सिकंदर लोधी तो इहनूं बहुत सारा जिहड़ा सिखा दिता पढ़ा दिता बड़े भारी दंड देने चाहे हाथी हेठ सिटना किया इहनूं कबीर नूं। फिर जंजीरां नाल बन्ह के गंगा दी डूंघ वगदियां लहरां विच छड्ड दिता। वो सारा हाल अपनी बाणी च लिखे है, गंगा की लहर मेरी टुटी जंजीर मृगशाला पर बैठे कबीर। सो ऐसे पर अकाल पुरख सच्चे पातशाह का भगत होने करके वाहिगुरू ने हर थाएं दी जिहड़ी सुरक्षा की है। सो इस तरह इन्हां सारिआं नूं मोदी खाणी पई है। फिर गिस्त होने करके दो पुत्र दो बच्चे भी पैदा हुए, एक पुत्र ते एक पुत्री। पुत्र ने रख्या कमाला, पुत्री ने रख्या कमाली। दोवें दे इह बच्चे सी घरवाली नाल होई है। इउं इह सारा इन्हां ने जीवन जिहड़ा सी फिर भाव भगती विच ही कंसी जी विखे पखंड दा बड़े बड़े ब्राह्मणां नाल पंडतां नाल विद्या दे नाल चर्चावां करके हराया उन्हां नूं ते गुरमत दा प्रचार कीता। कई विद्वान कहिंदे ने कबीर साहब नूं गुरु नानक साहब नहीं मिले पर मिले ने कंसी जी विखे। गुरु महाराज जी गए ने गुरु नानक साहब इधरों कबीर साहब भी जिहड़े ने महाराज जी बाहरों आ रहे ने ते कबीर भी इधरों रस्ते विच ही महाराज नाल मिलाप होया। उत्थे सतगुणा ने सत का उपदेश दिता है। ये सरगुण का पासख सी पहला कबीर वैष्णो मत का भगत होने करके क्योंकि रामानंद जो गुरु से तो इसलिए गुरु नानक साहब जी की जी उचेरी सिक्ख्या लै करके फिर निर्गुण का पासख बनया महाराज में मिलया। इस तरह यदा सारा जीवन जरा भाई दसिया गया है। तो ये मौत ये जड़ा से जन्म जड़ा से 1455 समत लिखे है। उदन दिन जड़ा से जेर सुधी पूर्णमासी से जिदन जन्म होया है। तो पैदा कंसी विच होए शरीर जड़ा से मगहर धरती से जाके छड़िया है क्योंकि वह सरापी हुई धरती मनी जाती सी। कहिंदे वी जिहड़ा तां कंसी च मरूगा वह जीवन मुक्त जिहड़ा मुक्ति प्राप्त करेगा, जिहड़ा मगहर ते मरूगा वह बन के गधा बनूगा कि तुहानूं कथा सुनाई सी। चिकांगा कोई नहीं मैं उत्थे जाके अपना शरीर छड्डूं। अंत वेले मगहा धरती ते चले गए ने यूपी विच है थां मगहा जिहड़ा अयोध्या तों कोई 15 मील दूर पैंदा है। तो उत्थे जा करके फिर जिहड़ा सी इन्हां ने मगर सुधी एकादशी नूं जिहड़ा सी जन्म 1455 विच होया ते मरन जिहड़ा सी 1575 विच इन्हां दी मौत होई है। भाव 120 साल दी इन्हां दी उम्र सी कबीर साहब दी 1455 तों लैके 1575 तक किन्ने साल बनदे ने देखो तो हाँ इन्हां दी उम्र उत्थे इन्हां दा स्थान उत्थे बनिया होया है। ते कंसी विच वी इन्हां दे दो स्थान उत्थे बने हुए ने, एक जिथे लहर नामे तलाब उत्थे बने है उत्थे मंदिर बने है छोटी जी मूर्ति इन्हां दी रखी है उन्हां ने। तो इस तरह कबीर चौरा नाँ का एक स्थान है उत्थे कंसी विच, इउं इन्हां दे दो प्रसिद्ध इन्हां दी यादगार विच कंसी विच मौजूद ने। इन्हां दा चेला हो इक जिहदा नाम सी धर्मदास, उहदे चेले ने फिर जिहड़ा सी इन्हां दी बाणी सारी इकट्ठी करके वो ग्रंथ तैयार किया जिस ग्रंथ का नाँ है कबीर कबीर बीजक। सो वह ग्रंथ इस वेले उन्हां दे उत्थे मंदिर विच जे कितें कंसी च जावो मौजूद पिया होया। उत्थे जिहड़ी बिहारी बोली सी जो अपनी हिंदी विच ही है सारा हिंदी बोली च। हाँ ये शरीर कहिंदे संस्कार नहीं हाँ सण दे ही गए ने शरीर नहीं मिलिया इन्हां दा गुरु नानक साहिब वांगू। हाँ 547 कबीर बीजक कबीर बीजक नामे ग्रंथ लिखा उस तां बाणी ज़्यादा है इन्हां दी पर उहदे विचों सारी गुरु ग्रंथ साहिब च नहीं चढ़ाई महाराज जी ने पर केवल जिहड़े 547 शब्द जिहड़े गुरु ग्रंथ दे अनुकूल से उही शब्द गुरु ग्रंथ साहिब चढ़ाए ने। बाकी उन्हां दी बाणी उहदे विच होर हैगी है बहुत जिहदा नाम है कबीर बीजक नामे गुरु ग्रंथ साहिब 547 ही दर्ज होए ने। चेले ने जिहड़ा सी इहदा दो चेले होए धर्मदास ते इक दा नाम सी सूरत गोपाल। धर्मदास चेले ने इह बाणी दी संग्रह करके वह ग्रंथ तैयार किया 1521 समत विच किया वह ग्रंथ जिहड़ा सी इन्हां दे हुंदियां हुंदियां भाव कबीर पंथी जिहड़े ने उत्थे उहदी सेवा करदे ने उन्हां स्थानां दी। चलो हुण ओह कबीर साहिब जी दे श्लोक ਗੁਰੂ ਸਾਹਿਬ ਜੀ ਦੀ ਲਿਖਣ ਦੇ ਤਰਤੀਬ ਮੁਤਾਬਕ, ਜਿਵੇਂ ਰਾਗਾਂ ਤੋਂ ਬਾਅਦ ਫਿਰ ਸਲੋਕ ਸ਼ੁਰੂ ਹੋਏ ਨਾ, ਕਾਵਿ ਸ਼ੁਰੂ ਹੋਇਆ, ਸੰਸਕ੍ਰਿਤੀ ਸਲੋਕ ਆਏ, ਗਾਥਾ ਆਈ, ਫੁਨੇ ਆਏ, ਸਲੋਕ ਫੁਨੇ ਦੇ ਆਏ ਅਤੇ ਚੌਬੋਲਿਆਂ ਦੇ ਸਲੋਕ ਆਏ। ਇਵੇਂ ਹੁਣ ਕਬੀਰ ਸਾਹਿਬ ਦੇ ਵੀ ਰਾਗਾਂ ਤੋਂ ਬਾਅਦ ਜਿਹੜੀ ਬਾਣੀ ਸੀ ਸਲੋਕਾਂ ਵਿੱਚ, ਉਹ ਹੁਣ ਇੱਥੇ ਦਰਜ ਆ ਰਹੀ ਆ ਉਸੇ ਤਰਤੀਬ ਵਿੱਚ। ਬਾਕੀ ਬਾਣੀ ਰਾਗਾਂ ਦੇ ਵਿੱਚ ਹੈ ਜਿਹੜੀ ਪਿੱਛੇ ਆ ਗਈ ਆ, ਹੁਣ ਸਲੋਕਾਂ ਦੀ ਤਰਤੀਬ ਮਹਾਂ ਨੇ ਚਲਾ ਦਿੱਤੀ ਰਾਗਾਂ ਤੋਂ ਬਾਅਦ, ਅਤੇ ਉਸੇ ਤਰਤੀਬ ਵਿੱਚ ਹੁਣ ਗੁਰੂਆਂ ਤੋਂ ਬਾਅਦ ਜਿਵੇਂ ਭਗਤਾਂ ਦੀ ਬਾਣੀ ਆਉਂਦੀ ਹੈ, ਹੁਣ ਪਹਿਲਾਂ ਕਬੀਰ ਸਾਹਿਬ ਦੀ ਬਾਣੀ ਸਲੋਕ ਇੱਥੇ ਆ ਰਹੇ ਨੇ, ਫਿਰ ਫਰੀਦ ਜੀ ਦੇ ਆਉਣਗੇ। ਪੜ੍ਹੋ ਜੀ ਹੁਣ ਦੁਬਾਰੇ। ਹੁਣ
ਸਲੋਕ ਭਗਤ ਕਬੀਰ ਜੀ ਓਕੇ,
ਹਾਂ ਉਹਨਾਂ ਦੇ ਸਲੋਕ ਸ਼ੁਰੂ ਹੋਣ ਲੱਗੇ। ਸੰਸਕ੍ਰਿਤ ਸਲੋਕ ਆਏ ਸੀ ਨਾ, ਫੁਨੇ ਵੀ ਸਲੋਕਾਂ 'ਚ ਆਏ ਸੀ, ਗਾਥਾ ਵੀ ਸਲੋਕਾਂ ਵਿੱਚ ਆਈ, ਇਸੇ ਤਰ੍ਹਾਂ ਚੌਬੋਲੇ ਸਲੋਕਾਂ ਵਿੱਚ ਤਨ 11 ਸਲੋਕ ਚੌਬੋਲਿਆਂ ਦੇ ਆਏ। ਹੁਣ ਮਹਾਰਜ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਇਹਨਾਂ ਦੀ ਬਾਣੀ ਸਲੋਕਾਂ ਵਿੱਚ ਇਉਂ ਦਰਜ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ।
ਰੋਕਿਓ ਇੱਕ ਮਿੰਟ, ਕਬੀਰ ਦੀ ਮਾਂ ਦਾ ਕੀ ਨਾਂ ਸੀ? ਹੁਣ ਤਾਂ ਦੱਸਿਆ ਸੀ, ਕਹਿੰਦੇ ਤੁਸੀਂ ਦੱਸਿਆ ਸੀ, ਤੁਸੀਂ ਦੱਸੋ, ਮੈਂ ਤੁਹਾਨੂੰ ਪੁੱਛਦਾ, ਮੈਂ ਤੁਹਾਨੂੰ ਦੱਸਿਆ ਸੀ, ਹੁਣ ਹੀ ਤਾਂ ਦੱਸਿਆ ਸੀ। ਹਾਂਜੀ ਹਾਂਜੀ, ਜਿਹਨੇ ਪਾਲਿਆ ਸੀ, ਜਿਹਨੇ ਪਾਲਿਆ ਸੀ, ਨੀਮਾ ਸੀ, ਪਿਤਾ ਦਾ ਕਿੰਨਾ ਜਿਹਨੇ ਪਾਲਿਆ ਸੀ, ਨੀਰੂ, ਨੀਰੂ ਨਾਮੇ ਜੁਲਾਹਾ। ਚਲੋ, ਜੰਮਿਆ ਬਾਹਮਣਾਂ ਦੇ ਘਰ, ਪਾਲਿਆ ਜੁਲਾਹਿਆਂ ਨੇ, ਕਰੋ ਕਿਰਪਾ।
ਕਬੀਰ ਮੇਰੀ ਸਿਮਰਨੀ ਰਸਨਾ।
ਹਾਂਜੀ, ਇਉਂ ਕਬੀਰ ਸਾਹਿਬ ਨੂੰ ਪੰਡਿਤ ਮਿਲਿਆ ਉੱਥੇ, ਜਿਹੜਾ ਹੁਣ ਸਲੋਕ ਚਾਲਿਆ ਕਿਹਦੇ ਪ੍ਰਥਾ ਹੈ, ਉਹਨੇ ਸੋਚਿਆ ਵੀ ਜੁਲਾਹਾ ਹੈ, ਸਾਡੇ ਨਾਲ ਵਾਧੇ ਦਾ ਸਤਿਕਾਰ ਹੋ ਰਿਹਾ ਕੰਸੀ ਵਿੱਚ, ਇਹਨੂੰ ਜੇ ਆਪਣੇ ਧਰਮ ਆਪਣੇ ਮਤ ਵਿੱਚ ਰਲਾ ਲਈਏ, ਸਾਡੇ ਨਾਲ ਰਲ ਜਾਏ, ਸਾਡਾ ਮਤ ਬਾਹਮਣਾਂ ਦਾ ਮਤ ਵੀ ਬਾਹਮਣਾਂ ਦਾ ਬੋਲਬਾਲਾ ਜ਼ਿਆਦਾ ਵਧੇਗਾ। ਸੋ ਪੰਡਿਤ ਕਹਿਣ ਲੱਗਾ, ਕਬੀਰ ਜੁਲਾਇਆ ਵੇਖ, ਤੈਨੂੰ ਮੈਂ ਮਾਲਾ ਦੇਣ ਲੱਗਾ, ਸਿਮਰਨੀ ਦੇਣ ਲੱਗਾ। ਇੱਕ ਮਾਲਾ ਹੁੰਦੀ ਆ, ਇੱਕ ਸਿਮਰਨੀ ਹੁੰਦੀ ਆ, ਫਰਕ ਹੈ ਥੋੜ੍ਹਾ ਜਿਹਾ। ਖਾਲਸੇ ਨੂੰ ਤੁਹਾਨੂੰ ਸਿਮਰਨ ਨਾਲ ਰੱਖਿਆ ਕਿ ਜਿਵੇਂ ਲੋਕਾਂ ਦੀ ਹੋਲੀ ਹੈ, ਖਾਲਸੇ ਦਾ ਹੋਲਾ ਹੈ, ਲੋਕਾਂ ਦੀ ਸਿਮਰਨੀ ਹੈ, ਖਾਲਸੇ ਦਾ ਸਿਮਰਨ ਹੈ। ਸੋ ਫਰਕ ਕਿੰਨਾ ਕਿ ਮਾਲਾ 108 ਮਣਕਿਆਂ ਦੀ ਹੁੰਦੀ ਆ, 108 ਮਣਕਿਆਂ ਦੀ ਸਿਮਰਨਾ ਜਾਂ ਸਿਮਰਨੀ ਹੈ, ਉਹਦਾ ਚੌਥਾ ਹਿੱਸਾ ਕਿੰਨਾ ਹੋ ਗਿਆ, 27, 27 ਦਾ ਹੁੰਦਾ ਜਿਹੜਾ, ਜਾਂ ਸਰਵ ਦਾ ਖਾਲਸੇ ਨੇ ਪਾਇਆ ਹੁੰਦਾ ਨਾ, ਕਈਆਂ ਦੇ ਬਾਅਦ 'ਚ ਪਾਇਆ ਹੁੰਦਾ ਹੈ, ਛੋਟੇ ਮਣਕਿਆਂ ਦਾ ਉਹਨੂੰ ਸਿਮਰਨਾ ਕਹਿੰਦੇ। ਸੋ ਉਹ ਸਿਮਰਨੀ ਦੇਣ ਲੱਗਾ, ਤੁਸੀਂ ਆਹ ਸਿਮਰਨੀ ਲੈ ਲਓ ਭਾਈ। ਉਦੋਂ ਹੀ ਰੀਤ ਹੁੰਦੀ ਸੀ ਵੀ ਜਿਹੜਾ ਕਿਸੇ ਨੂੰ ਮਾਲਾ ਦੇ ਦੇਵੇ ਨਾ, ਹੁਣ ਵੀ ਕਈ ਸਾਧ ਸੰਤ ਪਖੰਡੀ ਐਸਾ ਕਰ ਲੈਂਦੇ ਨੇ, ਲੈ ਮਾਈ ਤੈਨੂੰ ਮਾਲਾ ਦੇਣਾ, ਫੇਰ ਲਿਆ ਕਰੀ, ਅੱਜ ਤੋਂ ਮੈਂ ਤੇਰਾ ਗੁਰੂ। ਅਤੇ ਉਹ ਪੁਰਾਣੀ ਰੀਤ ਸੀ, ਜਿਹੜਾ ਮਾਲਾ ਦੇ ਦਿੰਦਾ ਨਾ, ਉਹਦਾ ਗੁਰੂ ਮੰਨਿਆ ਜਾਂਦਾ ਸੀ, ਮਾਲਾ ਦੇਣ ਵਾਲਾ। ਅਤੇ ਨਾਲ ਇਹ ਵੀ ਸੀ ਗੱਲ, ਜਿਹਨੂੰ ਮਾਲਾ ਦਿੱਤੀ ਹੈ, ਜਿੰਨੀਆਂ ਮਾਲਾ ਫੇਰੂਗਾ, ਉਹਦਾ ਚੌਥਾ ਹਿੱਸਾ ਉਹਨੂੰ ਦੇਣਾ ਪੈਂਦਾ ਸੀ ਸਿਮਰਨ ਦਾ। ਇਉਂ ਉਹ ਮਾਲਾ ਦੇਣ ਲੱਗਿਆ, ਲਓ ਜੀ ਸਿਮਰਨੀ ਲੈ ਲਓ। ਉਹ ਕਹਿਣ ਲੱਗੇ, ਮੇਰੇ ਕੋਲ ਤਾਂ ਪਹਿਲਾਂ ਹੀ ਸਿਮਰਨੀ ਹੈਗੀ ਆ, ਕਿਹੜੀ ਸਿਮਰਨੀ ਸਿਮਰਦਾ ਤੂੰ? ਸੋ ਦੱਸ ਰਹੇ ਨੇ, ਕਬੀਰ
ਕਬੀਰ
ਮੇਰੀ ਸਿਮਰਨੀ,
ਮੇਰੀ ਸਿਮਰਨੀ
ਰਸਨਾ ਉੱਪਰ ਰਾਮ,
ਰਸਨਾ ਉੱਪਰ ਰਾਮ।
ਜਿਹੜੀ ਤੂੰ ਸਿਮਰਨੀ ਦੇਣੀ ਕਰਦਾ ਹੈ, ਮੈਂ ਰਸਨਾ ਨਾਲ ਜਿਹੜਾ ਨਾਮ ਜਪਦਾ, ਮੈਂ ਇਸੇ ਨੂੰ ਜਿਹੜੀ ਸਿਮਰਨੀ ਬਣਾਉਣਾ ਕੀਤਾ ਹੋਇਆ, ਰਸਨਾ ਉੱਪਰ ਰਾਮ ਦਾ ਨਾਮ ਜਪਣਾ, ਜਿਹੜਾ ਮੇਰਾ ਮਾਲਾ ਬਣੀ ਪਈ ਹੈ ਪਹਿਲਾਂ ਹੀ, ਗਿਣਤੀ ਮਿਣਤੀ ਦੀ ਮੈਨੂੰ ਲੋੜ ਕੋਈ ਨਹੀਂ।
ਆਦਿ ਜੁਗਾਦੀ ਸਗਲ ਭਗਤ।
ਸੋ ਅੱਡ ਅੱਡ ਮਾਲਾ ਨੇ ਅੱਡ ਅੱਡ ਧਰਮਾਂ ਦੀਆਂ, ਮੁਸਲਮਾਨਾਂ ਦੀ ਜਿਹੜੀ ਮਾਲਾ ਹੈ, ਉਹਨਾਂ ਨੇ ਮੌਲਾ ਦੇ 99 ਨਾਮ ਕਲਪਿਤ ਕੀਤੇ ਨੇ, 99 ਉਹਨੇ ਉਹਨਾਂ ਨੇ ਮਣਕੇ ਬਣਾਏ, 99 ਮਣਕਿਆਂ ਦੀ। ਇੱਕ ਵੱਖਰਾ ਨਾਮ ਵਿਸ਼ੇਸ਼ ਦਾ ਸੀ ਅੱਲਾ ਰੱਖਿਆ। ਇਉਂ ਮੁਸਲਮਾਨਾਂ ਦੀ 100 ਮਣਕਿਆਂ ਦੀ ਮਾਲਾ ਹੁੰਦੀ ਆ, ਅਤੇ ਇਸੇ ਤਰ੍ਹਾਂ ਜਿਹੜੇ ਈਸਾਈ ਨੇ, ਇਹਨਾਂ ਦੀ ਵੀ ਮਾਲਾ ਹੈਗੀ ਆ। ਇਹ ਇਹਨਾਂ ਦੀ ਮਾਲਾ ਜਿਹੜੀ ਹੈ, ਇਹਨੂੰ ਮਾਲਾ ਨਹੀਂ ਕਹਿੰਦੇ, ਇਹਨੂੰ ਕਹਿੰਦੇ ਰੋਜ਼ਰੀ, ਰੋਜ਼ਰੀ, ਰੋਜ਼ਰੀ ਕਹਿੰਦੇ, ਰੋਜ਼ਰੀ ਜਿਹੜੇ ਈਸਾਈ ਨੇ, ਅੰਗਰੇਜ਼ੀ 'ਚ ਉੱਦਾਂ ਹੀ ਲਿਖਿਆ ਹੁੰਦਾ ਹੈ ਸ਼ਾਇਦ, ਮੈਂ ਕਿਹਾ ROZERY, ਰੋਜ਼ਰੀ, ਇੱਦਾਂ ਕੁਛ ਸਪੈਲਿੰਗ ਹੋਣਗੇ। ਅਤੇ ਉਹ ਜਿਹੜੀ ਹੈ ਇਹਨਾਂ ਦੀ 135 ਮਣਕਿਆਂ ਦੀ ਹੁੰਦੀ ਆ ਰੋਜ਼ਰੀ ਜਿਹੜੀ ਹੈ, ਜਿਹਦੇ ਵਿੱਚ 15 ਮਣਕੇ ਛੋਟੇ ਹੁੰਦੇ ਨੇ, ਵਾਹਿਗੁਰੂ ਜੀ 150 ਮਣਕਾ ਹੁੰਦੀ ਹੈ, ਲਿਖ ਲਿਓ, ਹਾਂ 150 ਦੀ ਹੁੰਦੀ ਹੈ, ਜਿਹਦੇ ਵਿੱਚ 15 ਮਣਕੇ ਜਿਹੜੇ ਨੇ ਵੱਡੇ ਹੁੰਦੇ ਨੇ, 135 ਮਣਕੇ ਛੋਟੇ ਹੁੰਦੇ ਨੇ, ਹਰ 10 ਮਣਕਿਆਂ ਤੋਂ ਬਾਅਦ ਇੱਕ ਵੱਡਾ ਮਣਕਾ ਆਉਂਦਾ ਹੈ, ਹਰ 10 ਤੋਂ ਬਾਅਦ 10 ਛੋਟੇ ਆ ਗਏ ਫਿਰ ਇੱਕ ਵੱਡਾ ਮਣਕਾ ਆਊਗਾ। ਸੋ 150 ਲਾ ਲਓ ਫਿਰ ਤੁਸੀਂ, 135 ਅਤੇ 15 ਵੱਡੇ ਹੋ ਗਏ ਉਹਦੇ 'ਚ, ਜਾਂ 10ਵਾਂ ਮਣਕਾ ਜਿਹੜਾ, ਜਾਂ ਭਾਵ ਜਿਹੜਾ 10ਵਾਂ ਮਣਕਾ ਨਾ ਉਹ ਵੱਡਾ ਹੋਏਗਾ। ਸੋ ਇਸ ਤਰ੍ਹਾਂ ਉਹ ਜਿਹੜੇ ਨੇ ਫਿਰ ਵੱਡੇ ਮਣਕਿਆਂ ਦੇ ਉੱਤੇ ਜਿਹੜਾ ਹੈਗਾ ਉਹਦੇ 'ਤੇ ਤਾਂ ਕਹਿੰਦੇ ਨੇ ਜਿਹੜਾ ਹੈਗਾ ਆਪਣਾ ਪਿਤਾ ਨਾ, ਇਹਨੂੰ ਜਿਹੜਾ 135 ਜਿਹੜੇ ਛੋਟੇ ਮਣਕੇ ਨੇ ਉਹਨਾਂ 'ਤੇ ਤਾਂ ਇਹਦਾ ਮੇਰੀ ਨਾਮ ਲੈਂਦੇ ਨੇ, ਮੇਰੀ ਧਨ, ਮੇਰੀ ਧਨ, ਮੇਰੀ ਉਹ 'ਤੇ ਇੱਕ ਮਣਕ 'ਤੇ ਕਹਿੰਦੇ ਨੇ, ਮੈਰੀ ਜਿਹੜੀ ਈਸਾ ਦੀ ਮਾਂ ਜੋ ਧਨ ਮੈਰੀ, ਧਨ ਮੈਰੀ ਜਪਦੇ ਨੇ। ਅਤੇ ਜਿਹੜੇ ਵੱਡੇ ਮਣਕ ਨੇ 15 'ਤੇ ਉਹਨਾਂ 'ਤੇ ਫਿਰ ਜਿਹੜਾ ਹੈ ਪਿਤਾ ਕਹਿ ਕੇ ਜਪਦੇ ਨੇ, ਪਿਤਾ ਪਿਤਾ ਕਰਕੇ ਕਰੀ ਜਾਂਦੇ ਨੇ। ਸੋ ਇਉਂ ਇਹਨਾਂ ਦਾ ਜਾਪ ਆ, ਉਹ ਧੰਨਿਆ ਮੈਰੀ ਅਤੇ ਪਿਤਾ, ਉਹ ਵੱਡੇ ਮਣਕੇ 'ਤੇ ਇਹ ਉਚਾਰਦੇ ਨੇ। ਸੋ ਇਸ ਤਰ੍ਹਾਂ ਉਹ ਜਾਪ ਫਿਰ ਉਹ ਕਰਦੇ ਨੇ। ਪਰ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸੀ ਭਾਵ ਉਹ 108 ਮਣਕੇ ਦੀ ਉਹ ਜਪਦੇ ਨੇ, ਹਿੰਦੂ ਅਤੇ ਆਪਣੇ ਧਰਮ ਵਾਲੇ ਵੀ। ਚਲੋ ਕਰੋ ਕਿਰਪਾ। ਹੁਣ ਕਬੀਰ ਸਾਹਿਬ ਕਹਿੰਦੇ ਮੇਰਾ ਰਸਨਾ ਦੇ ਉੱਤੇ ਸਿਮਰਨ ਕਰਨਾ ਹੈ ਨਾ, ਇਹੀ ਸਾਡੀ ਸਿਮਰਨੀ ਹੈ। ਹਾਂਜੀ ਆਪਣਾ ਹੀ ਉਹਨਾਂ ਨੇ ਆ ਜਪੀ ਜਾਂਦੇ ਨਾਲ ਆਪਣੇ ਵਾਲੇ ਵੀ। ਹਾਂਜੀ ਸੋ 108 ਦਾ ਭਾਵ। ਹਾਂਜੀ ਹਾਂਜੀ ਟਹਿਣੀ ਕਾਨੂੰਨ ਆਪਾਂ ਜੜਾਂ ਵਾ ਉਹ ਟਹਿਣੀ ਨੇ। ਚਲੋ ਚਲੋ ਕਰੋ ਕਿਰਪਾ।
ਆਦਿ ਜੁਗਾਦੀ ਸਗਲ ਭਗਤ,
ਹਾਂ ਆਦਿ ਤੋਂ ਲੈ ਕੇ ਜੁਗਾਦਾ ਤੋਂ ਲੈ ਕੇ ਸਾਰੇ ਜਿੰਨੇ ਭਗਤ ਨੇ ਅੱਗੇ ਤੋਂ ਲੈ ਕੇ ਪਿੱਛੇ ਤੱਕ,
ਤਾਂ ਕੋ ਸੁਖ ਬਿਸਰਾਮ,
ਉਹਨਾਂ ਨੂੰ ਭਾਈ ਸਿਮਰਨ ਕਰਕੇ ਜਿਹੜਾ ਸੀ ਨਾਮ ਦੇ ਜਪਣੇ ਕਰਕੇ ਸੁੱਖ ਪ੍ਰਾਪਤ ਹੁੰਦਾ ਹੈ ਅਤੇ ਸੁੱਖਾਂ ਵਿੱਚ ਵਿਸਰਾਮ ਹੁੰਦਾ। ਉਹ ਸੌਂਦੀ ਸੀ ਉਹਨਾਂ, ਸੌਂਦੀ ਸੀ ਉਹਨਾਂ ਨੇ ਸੇੜਤਾ ਉਹਨੂੰ, ਤਾਂ ਗੜਬੜ ਹੋਈ।
ਕਬੀਰ ਮੇਰੀ ਜਾਤ ਕੋ,
ਹਾਂ
ਸਭ ਕੋ
ਹਸਨੇਹਾਰ,
ਹਸਨੇਹਾਰ
ਕਬੀਰ ਕਾ ਜਿਹੜੀ ਸਾਡੀ ਜਾਤ ਜੁਲਾਇਆਂ ਦੀ ਹੈ ਨਾ, ਇਹਨੂੰ ਸਾਰੇ ਲੋਕ ਹਾਸੀ ਕਰਦੇ, ਮਖੌਲ ਕਰਦੇ, ਅਤੇ ਕਿਉਂ ਕਰਦੇ ਉਹਦੇ ਕੋਈ ਕਾਰਨ ਨੇ। ਅਤੇ ਇਹਨਾਂ ਦੇ ਬਾਰੇ ਇੱਕ ਗਾਥਾ ਆਉਂਦੀ ਆ, ਕਹਿੰਦੇ ਵੀ ਮੀਂਹ ਪੈਣ ਲੱਗ ਗਿਆ ਬਹੁਤਾ ਸਾਰਾ, ਖੱਡੀਆਂ 'ਚ ਪਾਣੀ ਜਾਵੜੇ ਹੁਣ ਪੈਂਦਾ, ਅਤੇ ਇਹਨਾਂ ਨੇ ਕਿਹਾ ਵੀ ਮਰਨ ਲੱਗਿਆ ਭੁੱਖੇ, ਚਲੋ ਅਤੇ ਛੱਡ ਕੇ ਮੁਲਕ ਅੱਗੇ ਅਤੇ ਹੋਰ ਅੱਗੇ ਚੱਲੀਏ, 10 ਕੁ ਜਾਣੇ ਇਕੱਠੇ ਹੋ ਕੇ ਤੁਰ ਪਏ ਕੰਮ ਦੀ ਭਾਲ ਵਿੱਚ, ਜੋਬ ਦੀ ਭਾਲ ਵਿੱਚ। ਸੁਣਨ ਵਾਲੀ ਗਾਥਾ ਇਹ, ਚਲੇ ਜਾ ਰਹੇ ਨੇ, ਚੱਲਦੇ ਚੱਲਦੇ ਕਿੱਥੇ ਆ ਗਏ, ਮਾਰੂਥਲ ਜਿਹਾ ਆ ਗਿਆ, ਧੁੱਪ ਪੈ ਰਹੀ ਹੈ, ਧੁੱਪ ਗਾਹਾਂ ਇੱਕ ਨਦੀ ਜਿਹੜੀ ਸੀ ਉਹ ਪਹਿਲਾਂ ਹੀ ਸੁੱਕੀ ਪਈ ਸੀ, ਉਹ ਦੂਰੋਂ ਧੁੱਪ ਕਰਕੇ ਉਹ ਚਮਕਦੀਆਂ ਸੀ ਵੇਵ ਜਿਹੜੀਆਂ ਨੇ, ਲਹਿਰਾਂ ਪਾਣੀ ਦੀਆਂ ਲੱਗਦੀਆਂ ਸੀ ਧੁੱਪ। ਕਹਿੰਦੇ ਬੜੀ ਨਦੀ ਭਰੀ ਚੱਲਦੀ ਆ, ਕੱਪੜੇ ਲਾ ਲਈਏ, ਜੋ ਕੱਪੜੇ ਉਤਾਰ ਲਏ ਪਹਿਲਾਂ ਸਾਰਿਆਂ ਨੇ, ਜਦੋਂ ਉਹਦੇ ਕੰਢੇ 'ਤੇ ਆ ਗਏ, ਕਹਿੰਦੇ ਕਿਤੇ ਡੁੱਬਣਾ ਜਾਈਏ, ਇੱਕ ਦੂਜੇ ਦੀ ਬਾਂਹ ਫੜ ਲਓ, ਬਾਂਹ ਫੜ ਫੜ ਕੇ ਦੂਜੀ ਲੈਣ ਬਣਾ ਕੇ ਜਿਹੜੇ ਪਾਰ ਹੋ ਗਏ ਨੇ, ਨਦੀ ਸੁੱਕੀ ਹੈ, ਪਰਲੇ ਕਿਨਾਰੇ ਚੜ ਕੇ ਬੈਠ ਗਏ। ਕਹਿੰਦੇ ਵੇਖਤਾ ਲਓ ਕਿਤੇ ਕੋਈ ਡੁੱਬਤਾ ਨਹੀਂ ਗਿਆ, ਗਿਣੋ ਆਪਣੇ ਆਪ ਨੂੰ। ਸੋ ਪਹਿਲਾ ਜਣਾ ਗਿਣ ਲੱਗ ਪਿਆ, ਆਪਣੇ ਆਪ ਨੂੰ ਗਿਣਿਆ ਨਾ ਉਹਨੇ, ਬਾਕੀ ਨਾ ਉਹ ਗਿਣ ਲਏ, ਕਹਿੰਦੇ ਵੀ ਘੱਟ ਹੈ ਇੱਕ। ਉਹ ਕਹਿੰਦੇ ਚਲੋ ਹੋਰ ਦੂਜਾ ਟਰਾਈ ਕਰ ਲਓ ਗਿਣਨ ਦੀ, ਦੂਜੇ ਨੇ ਕੀਤੀ, ਤੀਜੇ ਨੇ ਕੀਤੀ, ਆਪੋ ਸਾਰਿਆਂ ਨੇ ਕੀਤੀ, ਆਪਣੇ ਆਪ ਨੂੰ ਗਿਣ ਕੋਈ ਨਾ। ਕਹਿੰਦੇ ਵਾਕਈ ਇੱਕ ਡੁੱਬ ਗਿਆ, ਸਾਰੇ ਇਕੱਠੇ ਬੈਠ ਕੇ ਨਦੀ 'ਤੇ ਕਿਨਾਰੇ ਰੋਣ ਲੱਗ ਪਏ, ਉੱਚੀ ਉੱਚੀ ਰੋਂਦੇ ਨੇ ਅਫਸੋਸ ਵਿੱਚ। ਲਾਗੇ ਜੱਟ ਕੋਈ ਹਲ ਵਾਹ ਰਿਹਾ ਸੀ, ਕਹਿੰਦੇ ਰੋਣ ਦੀ ਆਵਾਜ਼ ਆਉਂਦੀ ਹੈ, ਵੇਖੀ ਤਾਂ ਸਹੀ, ਅਤੇ ਆ ਕੇ ਵੇਖਿਆ ਤਾਂ ਸਾਰੇ ਬੈਠੇ ਰੋਂਦੇ ਹੋਏ। ਉਹ ਕਹਿੰਦੇ ਕੀ ਹੋ ਗਿਆ ਤੁਹਾਨੂੰ ਜਲਾਇਓ? ਕਹਿੰਦੇ ਜੀ ਬੰਦਾ ਇੱਕ ਡੁੱਬ ਗਿਆ। ਜੱਟ ਕਹਿੰਦਾ ਕਿੰਨੇ ਦੀ ਤੁਸੀਂ? ਕਹਿੰਦੇ ਥੇ ਤਾਂ 10, ਇੱਕ ਡੁੱਬ ਗਿਆ, ਬਾਕੀ 9 ਰਹਿ ਗਏ ਆ। ਉਹ ਜੱਟ ਨੇ ਧਿਆਨ ਨਾਲ ਵੇਖਿਆ, ਗਿਣੇ ਤਾਂ ਬੰਦੇ ਪੂਰੇ। ਜੱਟ ਕਹਿੰਦਾ ਵੀ ਜੇ ਤੁਹਾਡਾ ਪੂਰਾ ਕਰਦੇ ਹਾਂ? ਕਹਿੰਦੇ ਬੜਾ ਧੰਨਵਾਦ ਹੋਊਗਾ, ਇੱਕ ਮਹੀਨਾ ਫਰੀ ਤੁਹਾਡੇ ਜਿਹੜੀ ਮਜ਼ਦੂਰੀ ਕਰਾਂਗੇ, ਸੌਦਾ ਕਰ ਲਿਆ। ਸੋ ਜੱਟ ਨੇ ਛੋਟੀ ਲਈ ਹੋਈ ਸੀ ਆਪਣੇ ਹਾਲ ਪਾਉਣ ਵਾਲੀ, ਇੱਕ ਦੀ ਟੂਹੀ 'ਤੇ ਮਾਰੇ ਕਹਿ ਇੱਕ ਇੱਕ ਕਹਿ ਦਿਆ ਕਰੇ, ਦੂਜੇ ਨੂੰ ਕਹਿ ਦੋ, ਗਿਣਦੇ ਗਿਣਦੇ ਦਸ ਪੂਰੇ ਕਰ ਦਿੱਤੇ। ਕਹਿੰਦੇ ਵਾਕਈ ਬੰਦਾ ਤਾਂ ਪੂਰੇ ਕਰਤੇ ਨੇ, ਕੋਈ ਚੰਗਾ ਹੀ ਹੈ ਜੱਟ, ਇਹ ਤਾਂ ਭਾਵੇਂ ਸਾਲ ਵੀ ਕਿਉਂ ਨਾ ਲਾਉਣਾ ਪੈ ਜਾਵੇ ਫਰੀ। ਇਉਂ ਕਰਕੇ ਸਾਰੇ ਜੱਟ ਨੇ ਲੈ ਆਉਂਦੇ ਸਾਰਿਆਂ ਨੂੰ ਜਿਹੜੇ ਸਹੀ ਖੁਰਪੇ ਫੜਾ ਤੇ ਅਗਲੇ ਦਿਨ। ਕਹਿੰਦਾ ਚਲੋ ਗੁੱਡੋ ਕਪਾਹ ਹੋਵੇ, ਜਾ ਕੇ ਕਪਾਹ ਗੁੱਡਣ ਲਾ ਦਿੱਤੇ। ਦਸੇ ਜਣੇ ਬੈਠੇ ਨੇ ਕਪਾਹ 'ਚ ਬੜੇ ਹੋਏ। ਹੁਣ ਕਪਾਹ ਵਿੱਚ ਡੀਲਾ ਵੀ ਹੈਗਾ, ਕਾਕਾ ਹੁੰਦਾ ਡੀਲਾ, ਡੀਲਾ ਵੀ ਸੀ, ਖੱਬਲ ਹੈਗਾ ਸੀ ਅਤੇ ਕਾਹੀ ਹੈਗੀ ਸੀ। ਉਹ ਤਿੰਨਾਂ ਨੂੰ ਵੇਖ ਕੇ ਵਿਚਾਰ ਲਿਆ ਜੀ ਇੱਕ ਸਲੋਕ ਉਹਨਾਂ ਨੇ, ਕਹਿੰਦੇ ਡੀਲਾ ਸਾਡਾ ਕਬੀਲਾ, ਡੀਲਾ ਸਾਡਾ ਕਬੀਲਾ ਅਤੇ ਖੱਬਲ ਸਾਡਾ ਟੱਬਰ, ਕਾਹੀ ਸਾਡੀ ਜਲਾਹੀ, ਆਹ ਚਾਰ ਪੱਤਿਆਂ ਵਾਲੀ ਕਿੱਥੋਂ ਆਈ? ਜਿਹੜੀ ਕਪਾਹ ਸੀ ਚਾਰ ਪੱਤੇ ਚਪੱਤੀ ਜੀ ਹੁੰਦੀਆਂ ਨਾ, ਇਹ ਕਿੱਥੋਂ ਆਈ? ਇਹਨੂੰ ਵੱਢੋ ਪਰਾਂ। ਇਹਨੂੰ ਅਤੇ ਖੱਬਲ ਵੀ ਰੱਖ ਲਿਆ, ਕਾਹੀ ਰੱਖ ਲਈ, ਡੀਲਾ ਰੱਖ ਲਿਆ, ਕਪਾਹ ਪੱਟ ਸੁੱਟੀ ਸਾਰੇ। ਡੀਲਾ ਸਾਡਾ ਕਬੀਲਾ, ਖੱਬਲ ਸਾਡਾ ਟੱਬਰ, ਕਾਹੀ ਸਾਡੀ ਜੁਲਾਈ, ਇਹ ਚਾਰ ਪੱਤਿਆਂ ਵਾਲੀ ਕਿੱਥੋਂ ਆਈ? ਕਪਾਹ ਕਿੱਥੋਂ ਆਈ? ਪੱਟ ਦੋ, ਇਹਨੂੰ ਸੁੱਟ ਦਿੱਤੀ। ਆਪਣੇ ਟੱਬਰ ਦੀ ਪਾਲਣਾ ਕੀਤੀ, ਕਬੀਲਾ ਪਾਲਿਆ। ਜੱਟਕਾਂ ਦੇਖਿਆ ਸਾਹਿਬ ਵੀ ਕਿੰਨੀ ਕੁ ਗੁਡਾਈ ਕੀਤੀ ਆ, ਜਾ ਕੇ ਆ ਵੇਖਣ ਵਾਸਤੇ ਆਇਆ ਤਾਂ ਕਪਾਹ ਪੱਟੀ ਪਈ ਆ ਸਾਰੀ। ਉਹ ਸਾਰਾ ਮੂਰਖੋ ਉਜਾੜਤਾ ਮੈਨੂੰ, ਤੁਸੀਂ ਕਿੱਥੋਂ ਆ ਗਏ? ਮੈਂ ਲਿਆਂਦੇ ਪੱਟ ਸਿੱਟੀ ਮੇਰੀ ਸਾਰੀ ਕਪਾਹ। ਉਹਨਾਂ ਨੂੰ ਵੀ ਇਹ ਸਲੋਕ ਪੜ੍ਹ ਕੇ ਸੁਣਾ ਦਿੱਤਾ ਅਤੇ ਘਰ ਫਿਰ ਕਹਿੰਦਾ ਇਹ ਕੰਮ ਦਾ ਯੋਗ ਨਹੀਂ, ਤੁਸੀਂ ਹੋਰ ਕੰਮ ਲਾਉਣਾ ਤੁਹਾਨੂੰ। ਹੋਰ ਕੰਮ ਕੀ ਜਿਹੜਾ ਸੀ? ਅਗਲੇ ਨੇ ਕਹਿਣ ਲੱਗਾ ਮੇਰਾ ਗੱਡਾ ਲੈ ਕੇ ਜਾਓ, ਗੱਡਾ ਦੇ ਦਿੱਤਾ। ਗੱਡਾ ਦੇ ਕਹਿਣ ਲੱਗਾ ਜਾਓ ਲੱਕੜਾਂ ਭਰ ਕੇ ਲਿਆਓ, ਉਹਦੇ ਵਿੱਚ ਲੈ ਚੱਲਣ ਖਾਲੀ ਗੱਡੇ ਨੂੰ। ਅੱਗੇ ਤੁਰੇ ਆਉਂਦੇ ਨੇ ਅਤੇ ਧੁੱਪ ਪੈਂਦੀ ਹੈ, ਉਹ ਧੁੱਪ ਕਰਕੇ ਗੱਡੇ ਦੇ ਪਹੀਏ ਚੀਕਣ ਲੱਗ ਪਏ, ਚੀਂ ਚੀਕਣ ਲੱਗੇ। ਕਹਿੰਦੇ ਰੋਂਦਾ ਕਿਉਂ ਹੈ ਇਹ? ਅਤੇ ਵੇਖਿਆ ਇਹਨੇ ਧੁੱਪ ਕਰਕੇ ਉਹ ਜਿਹੜੀਆਂ ਕਿੱਲਾਂ ਪੱਤੀਆਂ ਸੀ ਲੱਗੀਆਂ ਗੱਡੇ ਨੂੰ, ਧੁੱਪ ਕਰਕੇ ਤੱਤੀਆਂ ਹੋਈਆਂ ਹੋਈਆਂ। ਕਹਿੰਦੇ ਇਸ ਕਰਕੇ ਰੋਂਦਾ, ਬੁਖਾਰ ਹੋ ਗਿਆ ਇਹਨੂੰ, ਗੱਡੇ ਨੂੰ ਬੁਖਾਰ ਚੜਿਆ ਤਾਂ ਇਹ ਰੋਂਦਾ ਹੈ। ਸੋ ਇਹਨੇ ਥੋੜ੍ਹਾ ਚਿਰ ਬਾਅਦ ਜਿਹੜਾ ਸੀ ਉਹ ਚੀਕਣਾ ਹਟ ਗਿਆ ਅਤੇ ਸੈੱਟ ਆ ਗਿਆ ਕੰਪਈਏ ਦਾ, ਚੀਕਣਾ ਹਟ ਗਿਆ। ਕਹਿੰਦਾ ਲੈ ਵੀ ਤਾਂ ਮਰ ਗਿਆ, ਹੁਣ ਤਾਂ ਚੀਕਦਾ ਹੀ ਕੋਈ ਨਹੀਂ, ਮ੍ਰਿਤੂ ਹੋ ਗਿਆ। ਸੋ ਇਹ ਆਪਾਂ ਦਾ ਨੁਕਸਾਨ ਜਿਹੜਾ ਜੱਟ ਨੂੰ ਵਿਚਾਰ ਨੂੰ ਖੇਚਲ ਨਾ ਕਰੀਏ, ਆਪਾਂ ਹੀ ਇਹਦਾ ਸੰਸਕਾਰ ਕਰ ਦਈਏ। ਜਿਹੜੀਆਂ ਲੱਕੜੀਆਂ ਲੈ ਕੇ ਆਉਣੀਆਂ ਸੁੱਤੇ ਰੱਖ ਕੇ ਗੱਡੇ ਦੇ ਉੱਤੇ ਅੱਗ ਲਾ ਦਿੱਤੀ ਅਤੇ ਮਗਰੋਂ ਜਿਹੀਆਂ ਕਿੱਲ ਪੱਤੀਆਂ ਬਚੀਆਂ ਉਹ ਇਕੱਠੇ ਕਰ ਲਏ, ਕਹਿੰਦੇ ਫੁੱਲ ਵੀ ਆਪਾਂ ਪਾਵਾਂਗੇ, ਫੁੱਲ ਵੀ ਉਹਨੂੰ ਪਾਉਣ ਦੀ ਖੇਚਲ ਨਾ ਹੋਵੇ। ਉਹ ਸਾਰੀਆਂ ਕਿਰਪ ਪੱਤੀਆਂ ਇਕੱਠੇ ਕਰਕੇ ਲੈ ਜਾਂਦੇ। ਜੱਟ ਆਇਆ, ਉਹ ਕਿੱਥੇ ਆ ਗੱਡਾ ਅਤੇ ਲੱਕੜਾਂ ਦਾ ਭਰੀਆਂ ਭਰ ਕੇ ਨਹੀਂ ਲਿਆਂਦਾ? ਜੀ ਮਹਾਰਾਜ ਕੀ ਕਰੀਏ, ਭਾਣਾ ਮੰਨਣਾ ਹੀ ਪਵੇਗਾ ਤੁਹਾਨੂੰ। ਕਿਉਂ ਕੀ ਹੋਇਆ? ਬੁਖਾਰ ਹੋ ਗਿਆ ਤੁਹਾਡੇ ਗੱਡੇ ਨੂੰ, ਬੁਖਾਰ ਹੋਣ ਕਰਕੇ ਜ਼ਿਆਦਾ ਤੇਜ਼ ਹੋ ਗਿਆ ਜਿਸ ਕਰਕੇ ਉਹਦੀ ਮ੍ਰਿਤੂ ਹੋ ਗਈ। ਫਿਰ ਅਸੀਂ ਉਹਦਾ ਚਲੋ ਤੁਹਾਨੂੰ ਖੇਚਲ ਨਹੀਂ ਹੁਣ ਦੀ, ਬਹੁਤਾ ਅਫਸੋਸ ਹੈ, ਇਹ ਕੰਮ 'ਚ ਅਸੀਂ ਉਹਦੀ ਮਦਦ ਕਰੀਏ ਅਤੇ ਅਸੀਂ ਉਹਦਾ ਸੰਸਕਾਰ ਕਰ ਰਹੇ ਹਾਂ। ਆਹ ਫੁੱਲ ਅਸੀਂ ਚੋਣ ਲਿਆਉਂਦੇ ਨੇ, ਤੁਹਾਡੀ ਮਰਜ਼ੀ, ਗੰਗਾ ਪਾਉਣੇ ਜਾਂ ਕਿਤੇ ਹੋਰ ਪਾਉਣੇ, ਇਹ ਤੁਸੀਂ ਪਾਇਆ। ਜੱਟ ਕਹਿਣ ਲੱਗੇ ਇਹ ਪਾਗਲ ਪੰਥ ਮੈਂ ਕਿੱਥੋਂ ਇਕੱਠਾ ਕਰ ਲਿਆਂਦਾ, ਦਫਾ ਕਰੋ ਇਹਨਾਂ ਨੂੰ, ਕੱਢੋ, ਕੱਲ੍ਹ ਮੈਨੂੰ ਫੂਕਣਗੇ ਜਾਂ ਮੇਰੇ ਘਰ ਨੂੰ ਅੱਗ ਲਾਉਣਗੇ, ਬਚੀ ਇਹਨਾਂ ਤੋਂ। ਅਤੇ ਦੋ ਚਾਰ ਲਵਾਏ ਦਿਨ ਚੰਗੇ ਆ, ਬਾਹਰ ਡੰਡੇ ਮਾਰ ਕੇ ਬਾਹਰ ਕਰ ਦਿੱਤੇ। ਸੋ ਇਉਂ ਕਬੀਰ ਸਾਹਿਬ ਕਹਿੰਦੇ ਸਾਡੀ ਜਾਤ ਨੂੰ ਲੋਕ ਹੱਸਣ ਵਾਲੇ ਨੇ, ਪਰ ਧੰਨ ਮੈਂ ਉਹ ਜਾਤੀ ਵਿੱਚ ਪੈਦਾ ਹੋਇਆ। ਕਬੀਰ ਮੇਰੀ ਜਾਤ ਕਹੋ,
ਕਬੀਰ ਮੇਰੀ ਜਾਤ ਕਹੋ,
ਹਾਂ ਸਭ ਕੋ ਹੱਸਣੇ ਹਾਰ,
ਸਭ ਕੋ ਹੱਸਣੇ ਹਾਰ।
ਸਾਖੀ ਤਾਂ ਹੋਰ ਵੀ ਇੱਥੇ ਕਹਾਉਂਦੀ ਆ, ਫਿਰ ਆਪਣਾ ਟਾਈਮ ਜ਼ਿਆਦਾ ਲੱਗ ਜੂ। ਆਹੋ ਚਲੋ ਅੱਗੇ ਕਰੋ ਕਿਰਪਾ। ਫਿਰ ਕੀ ਕਹਿੰਦੇ ਨੇ?
ਬਲਿਹਾਰੀ ਇਸ ਜਾਤ ਕੋ,
ਬਲਿਹਾਰੀ ਇਸ ਜਾਤ ਕੋ, ਬਲਿਹਾਰੇ ਜਾਤ ਤੋਂ ਜਾਈਏ, ਜਿਹੜੀ ਜਾਤੀ ਵਿੱਚ ਪੈਦਾ ਹੋ ਕੇ ਮੈਨੂੰ ਨਾਮ ਜਪਣ ਦਾ ਮੌਕਾ ਮਿਲਿਆ, ਜਪਿਆ ਆਪਣੇ ਸਿਰਜਣਹਾਰ ਨੂੰ, ਹਾਂ ਉਹਦਾ ਰੂਪ ਮੈਂ ਹੋਇਆ। ਸੋ ਉਹ ਹਾਸੇ ਵਾਲੀ ਜਾਤੀ ਤੋਂ ਜਿਹੜਾ ਸੀ ਮੈਂ ਦੱਸ ਦਿੱਤਾ ਲੋਕਾਂ ਨੂੰ ਵੀ ਨਿਰਾ ਸਾਡੇ ਮਖੌਲ ਵਾਲੇ ਨਹੀਂ ਹੈਗੇ ਅਸੀਂ, ਹਾਂ ਇਹ ਜਾਤੀ 'ਚ ਭਗਤ ਵੀ ਬਣ ਕੇ ਵਿਖਾ ਦਿੱਤਾ। ਮੈਂ ਬਲਿਹਾਰ ਜਾਂ ਮੈਂ ਜਾਤੀ 'ਚ ਪੈਦਾ ਹੋਇਆ ਅਤੇ ਜਿਹਦੇ ਸਿਰਜਣਹਾਰ ਨੂੰ ਜਪਿਆ,
ਜੈ ਜਪਿਓ ਸਿਰਜਣਹਾਰ,
ਹਾਂ ਜਿਸ ਜਾਤੀ 'ਚ ਮੈਂ ਸਿਰਜਣਹਾਰ ਨੂੰ ਜਪਿਆ।
ਲਓ ਬਾਬਾ ਜੀ,
ਕਬੀਰ ਡਗਮਗ ਕਿਆ ਕਰ ਹੈ, ਕਹਾਂ ਡੁਲਾਵ ਹੈ ਜੀਓ।
ਕੀ ਕਹਿੰਦੇ ਜੀ? ਮਾਇਆ ਵਿੱਚ ਤੁਸੀਂ ਜਿਹੜਾ ਕੀ ਮਾਇਆ ਨੂੰ ਵੇਖ ਕੇ ਕੀ ਡਗਮਗ ਡਾਵਾਂਡੋਲ ਹੋ ਜਾਂਦੇ ਹੋ ਦੇਖਣ ਸਾਰ, ਅਤੇ ਕਹਾਂ ਡੁਲਾਵ ਹੈ ਜੀਓ, ਜੀ ਜਦੇ ਜਿਹੜਾ ਡੋਲਣ ਲੱਗ ਜਾਂਦਾ ਹੈ ਵਾਹਿਗੁਰੂ ਦਾ ਜਾਪ ਛੱਡ ਕੇ ਉਧਰ ਨੂੰ ਤੁਰ ਪੈਂਦਾ। ਹਾਂਜੀ,
ਸਰਬ ਸੁਖ ਕੋ ਨਾਇਕੋ।
ਸਾਰੇ ਸੁੱਖਾਂ ਦਾ ਸਵਾਮੀ ਨਾਇਕੋ ਮੈਨੂੰ ਸਵਾਮੀ ਜਾਂ ਮਾਲਕ ਕੌਣ ਹੈ?
ਰਾਮ ਨਾਮ ਰਸ ਪੀਓ।
ਆ ਜਿਹੜਾ ਭਾਈ ਨਾਮ ਦਾ ਰਾਮ ਦਾ ਜਿਹੜਾ ਨਾਮ ਹੈ ਉਹਦੇ ਰਸ ਨੂੰ ਪੀ ਲੈਣਾ ਕਰੀਏ ਡੋਲੀਏ ਨਾ ਮਾਇਆ ਨੂੰ ਵੇਖ ਕੇ।
ਕਬੀਰ ਕੰਚਨ ਕੇ ਕੁੰਡਲ ਬਣੇ।
ਮਾਇਆ ਪਿੱਛੇ ਲੋਕ ਧਰਮ ਦਾ ਬੜਾ ਤਿਆਗ ਕਰ ਦਿੰਦੇ ਨੇ। ਹਾਂਜੀ ਹਾਂ, ਇੱਕ ਕਿਸੇ ਦੇ ਸੋਨੇ ਦੇ ਕੁੰਡਲ ਪਾ ਕੇ ਬੜਾ ਹੰਕਾਰੀ ਕੋਈ ਤੁਰਿਆ ਫਿਰਦਾ ਸੀ, ਉਹਨੂੰ ਸੰਬੋਧਨ ਦੇ ਕੇ ਕਹਿੰਦੇ ਨੇ ਕਬੀਰ ਸਾਹਿਬ, ਕਬੀਰ ਨੂੰ ਸੰਬੋਧਨ ਕਰੀ ਚਲੋ ਹਰ ਥਾਂ 'ਤੇ ਕਬੀਰ
ਕਬੀਰ।
ਕੀ ਪੁੱਛਿਆ ਜੀ?
ਕੰਚਨ ਕੇ ਕੁੰਡਲ ਬਣੇ।
ਨਾਇਕੋ ਮੇਰੇ ਸਵਾਮੀ ਮਾਲਕ, ਹਾਂ ਉਹਨੂੰ ਕੁੰਡਲ ਵਾਲੇ ਸੋ ਜਿਹਨੇ ਪਾਏ ਸੀ ਸੋਨੇ ਦੇ ਕੁੰਡਲ ਵੱਡੇ ਵੱਡੇ, ਕਹਿੰਦੇ ਆ ਸੋਨੇ ਦੇ ਕੁੰਡਲ 'ਤੇ ਬਣੇ ਹੋਏ ਨੇ ਤੇਰੇ
ਉੱਪਰ ਲਾਲ ਜੜਾਓ।
ਅੱਛਾ, ਵਿੱਚ ਲਾਲ ਜਿਹੜੇ ਨੇ ਦਾ ਲਾਲਾਂ ਦਾ ਹੀਰਿਆਂ ਦਾ ਨਾਲ ਜੜਾਓ ਵੀ ਕੀਤਾ ਹੋਇਆ ਉਹਨਾਂ ਕੁੰਡਲਾਂ ਦੇ ਵਿੱਚ।
ਦਿਸ ਹੈ ਦਾਦੇ ਕਾਨ ਜਿਉਂ,
ਹਾਂ
ਜਿਨ ਮਨ ਨਾਹੀ ਨਾਓ।
ਕਬੀਰ ਸਾਹਿਬ ਕਹਿੰਦੇ ਭਾਈ ਇਹ ਤਾਂ ਉੱਦਾਂ ਦੀ ਹਾਲਤ ਹੈ ਜੇ ਨਾਮ ਨਹੀਂ ਜਪਿਆ। ਦਾਦੇ ਮੈਨੇ ਸੜੇ ਹੋਏ, ਕਾਨ ਮੈਨੇ ਕਾਨੇ, ਇੱਥੇ ਕਾਨ ਕੰਨ ਦਾ ਅਰਥ ਨਹੀਂ, ਕਾਨ ਕਾਨੇ, ਸੜਿਆ ਹੋਇਆ ਕਾਨਾ ਨਹੀਂ ਹੁੰਦਾ, ਅੰਦਰੋਂ ਤਾਂ ਸਵਾਹ ਹੋਇਆ ਹੋਇਆ ਹੁੰਦਾ, ਬਾਹਰੋਂ ਚਿਲਕਦਾ ਹੀ ਲੱਗਦਾ, ਚਮਕਦਾ ਲੱਗਦਾ, ਹੱਥ ਮਾਰੀ ਤਾਂ ਪਤਾ ਲੱਗਦਾ ਸਵਾਹ ਆ ਸਾਰੀ। ਕਹਿੰਦੇ ਇਸੇ ਕਰਕੇ ਜਿਹੜੇ ਭਾਈ ਨਾਮ ਤੁਸੀਂ ਜਪਦੇ ਨਹੀਂ ਅਤੇ ਕੁੰਡਲ ਪਹਿਨ ਲਏ ਸੋਨੇ ਦੇ ਨਾਲ ਹੀਰੇ ਵੀ ਜੜਾ ਲੈ ਵਿੱਚ, ਤਾਂ ਘਰ ਵਾਲਾ ਭਾਵੇਂ ਕਜਾਈਓ ਕੀਤਾ ਹੋਵੇ, ਅਤੇ ਇਉਂ ਜਿਹੜੇ ਨੇ ਨਾਮ ਨਾਲ ਬਣੇ ਕਰਕੇ ਅੰਦਰ ਉਹਨਾਂ ਦੀ ਸਵਾਹੀ ਬਣੀ ਪਈ ਆ ਕਾਨੇ ਵਾਂਗੂ ਵਿਕਾਰਾਂ ਦੀ, ਇਸ ਕਰਕੇ ਸੜੇ ਹੋਏ ਕਾਨੇ ਵਾਂਗੂ ਨੇ ਅੰਦਰੋਂ ਵਿਕਾਰਾਂ ਦੀ ਸਵਾਹ ਹੋਈ ਪਈ ਹੈ, ਵਿਕਾਰਾਂ ਕਰਕੇ ਸ਼ੁਭ ਗੁਣਾਂ ਦੀ ਸਵਾਹ ਹੋ ਗਈ ਹੈ। ਹਾਂਜੀ
ਕਬੀਰ ਐਸਾ ਇੱਕ ਅਰਾਧ ਜੋ
ਨਹੀਂ, ਅਰਾਧ ਤਾਂ ਨਹੀਂ ਹੈਗਾ, ਆਦ
ਹੋਦਾ ਆਦ ਜੋ
ਜਿਹਨੇ ਆਦ ਤੇ ਵਿਸ਼ਰਾਮ ਕਰੋ। ਕਬੀਰ
ਕਬੀਰ
ਐਸਾ ਇੱਕ ਆਦ,
ਐਸਾ ਇੱਕ ਆਦ
ਜੋ ਜੀਵਤ ਮ੍ਰਿਤਕ ਹੋਏ,
ਜੋ ਜੀਵਤ ਮ੍ਰਿਤਕ ਹੋਏ।
ਇਹ ਜੇ ਇਹ ਸਲੋਕ ਜਿਹੜੇ ਨੇ ਇਹ ਦੋਹਰੇ ਦੀ ਚਾਲ ਨਾਲ ਚੱਲਦੇ ਨੇ, ਤੁਸੀਂ ਚਾਲ ਮਤ ਪੜੋਂਗੇ ਵਿਸ਼ਰਾਮ ਆਪਣੇ ਆਪ ਠੀਕ ਹੋ ਜਾਂਦੇ, ਦੋਹਰੇ ਦੀ ਚਾਲ ਹੈ, ਸੋ ਇਸ ਲਈ ਆਪ ਹੀ ਸੈੱਟ ਆ ਜਾਂਦਾ ਵਿਸ਼ਰਾਮ। ਕਬੀਰ ਐਸਾ ਇੱਕ ਆਦ,
ਐਸਾ ਇੱਕ ਆਦ
ਜੋ ਜੀਵਤ ਮ੍ਰਿਤਕ ਹੋਏ,
ਜੋ ਜੀਵਤ ਮ੍ਰਿਤਕ ਹੋਏ।
ਇਹ ਤਾਂ ਕੋਈ ਇਕੱਦਾ ਹੀ ਹੈ ਜਿਹੜਾ ਭਾਈ ਆਪਣਾ ਜੀਵਤ ਮ੍ਰਿਤ ਜਿਉਂਦਾ ਜਿਉਂਦਾ ਮਰ ਗਿਆ, ਉਹ ਪਾਪ ਨਹੀਂ। ਜਿਹੜਾ ਆਪਣੇ ਹੰਕਾਰ ਵੱਲੋਂ ਜਿਹਦਾ ਹੰਕਾਰ ਜਿਉਂਦਾ ਸੀ, ਜਿਹਨੇ ਆਪਣੇ ਹੰਕਾਰ ਨੂੰ ਮਾਰ ਲਿਆ ਨਾ, ਇਹ ਤਾਂ ਕੋਈ ਇਕੱਦਾ ਹੀ ਹੈ। ਨਹੀਂ ਹੰਕਾਰ ਤਾਂ ਜਿਹੜਾ ਹੋਮ ਹੈ ਤਾਂ ਇੱਕ ਮਿੰਟ 'ਚ ਆ ਜਾਂਦੀ ਹੈ ਬੰਦੇ 'ਚ, ਮੇਰੇ ਵਰਗਾ ਵਿਦਵਾਨ ਕੋਈ 2 ਮਿੰਟ 'ਚ ਆ ਗਈ, ਅਤੇ ਮੇਰੇ ਵਰਗਾ ਅਮੀਰ ਕੋਈ ਨਹੀਂ, ਮੇਰੇ ਵਰਗਾ ਸੋਹਣਾ ਕੋਈ ਨਹੀਂ, 2 ਮਿੰਟ 'ਚ ਆ ਜਾਂਦੀ ਹੈ ਹੋਮੇ ਜਿਹੜੀ ਹੈ। ਸੋ ਇੱਕਦਾ ਹੀ ਆ ਕੋਈ ਜਿਹਨੇ ਹੋਮੇ ਨੂੰ ਮਾਰਿਆ ਹੋਇਆ, ਹੰਕਾਰ ਨੂੰ ਮਾਰਿਆ ਹੈ। ਹਾਂਜੀ
ਨਿਰਭੈ ਹੋਏ ਕਹਿ ਗੁਣ ਰਵੈ,
ਕਿਉਂਕਿ ਹੈਨ ਵਿਰਲੇ ਨਾਹੀਂ ਕਣੇ, ਫੈਲ ਫਕੜ ਸੰਸਾਰ, ਜੱਗ ਮੈਂ ਉੱਤਮ ਕਾਢੀ ਹੈ, ਵਿਰਲੇ ਕਹੀ ਕਿ ਵਿਰਲੇ ਵਿਰਲੇ ਹੀ ਨੇ। ਸੋ ਨਿਰਭੈ ਹੋ ਕੇ ਗੁਣ ਰਵੈ, ਪਰ ਜਿਹੜੇ ਨਿਰਭਉ ਹੋ ਕੇ ਬੇਖੌਫ ਹੋ ਕਰਕੇ ਉਸ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰਦੇ ਨੇ।
ਜਤ ਪੇਖੋ ਤਤ ਸੋਏ,
ਹਾਂ ਫਿਰ ਉਹ ਭਾਈ ਐਸੀ ਅਵਸਥਾ ਦੇ ਮਾਲਕ ਬਣ ਜਾਂਦੇ ਨੇ ਜਪਦੇ ਜਪਦੇ ਹੋਏ, ਫਿਰ ਉਹਨਾਂ ਨੂੰ ਸਾਰੇ ਪਰਮੇਸ਼ਰ ਵਿਆਪਕ ਦਿੰਦਾ ਹੈ। ਜਤ ਪੇਖੋ ਜਿੱਧਰ ਵੀ ਵੇਖਦੇ ਨੇ ਉਹਨਾਂ ਨੂੰ ਰੱਬ ਹੀ ਦਿੰਦਾ ਫਿਰ ਸਾਰਿਆਂ ਵਿੱਚ।
ਕਬੀਰ ਜਾਂ ਦਿਨ ਹੋ ਮੂਆ ਪਾਛੈ,
ਉਹਦਾ ਹੀ ਚਾਲ ਬਣਾ ਲਓ ਦੋਹਰੇ ਦੀ।
ਕਬੀਰ ਜਾਂ ਦਿਨ ਹੋ ਮੂਆ,
ਹਾਂ
ਪਾਛੇ ਪਿਆ ਆਨੰਦ,
ਹੋ ਨਹੀਂ ਪੜਨ ਵਾਲੇ ਹੋ ਪੜਨ। ਕਬੀਰ
ਕਬੀਰ
ਜਾਂ ਦਿਨ ਹੋ ਮੂਆ,
ਆ
ਇਹਦੀ ਚਾਲ ਹੈ, ਪਾਛਾ ਹੈ ਭਇਆ ਆਨੰਦ,
ਪਾਛਾ ਹੈ ਭਇਆ ਆਨੰਦ।
ਜਿਵੇਂ ਸਲੋਕ ਆਪਾਂ ਨੇ ਪੜਿਆ ਸੀ, ਫਿਰਤ ਫਿਰਤ ਪ੍ਰਭ ਆਇਓ ਭਰਿਓ ਤਾਂ ਸਰਨਾਏ, ਇਹ ਇੱਦਾਂ ਦੀ ਇਹਦੀ ਚਾਲ ਹੈ। ਹਰ ਸੰਦ ਦੀ ਆਪੋ ਆਪਣੀ ਚਾਲ ਹੁੰਦੀ ਹੈ, ਕਵਿਤ ਦੀ ਆਪਣੀ ਚਾਲ ਹੈ, ਸੋ ਦੋਹਾਂ ਦੀ ਆਪਣੀ ਚਾਲ ਹੈ, ਸੰਦਾਂ ਦੀ ਆਪਣੀ ਆਪਣੀ ਚਾਲਾਂ ਨੇ। ਜਿਵੇਂ ਜਾਪ ਸਾਜ ਪੜ੍ਹਦਾ ਉਹਦੀ ਭੁਜੰਗ ਪ੍ਰਿਆਤ ਛੰਦ, ਜਿਵੇਂ ਸੱਪ ਤੁਰਦਾ ਉਹ ਸੰਦ ਦੀ ਉੱਦਾਂ ਚਾਲ ਹੈ, ਉੱਦਾਂ ਪੜ੍ਹਨਾ ਪਊ। ਹਾਂਜੀ ਸੱਪ ਸੱਪ ਕਿਵੇਂ ਤੁਰਦਾ, ਇੱਥੇ ਜਾ ਕੇ ਇੱਥੇ ਇੱਦਾਂ ਇੱਦਾਂ ਤੁਰਦਾ ਨਾ, ਸੋ ਉੱਦਾਂ ਹੀ ਉਹਦੀ ਚਾਲ ਬਣਾਉਣੀ ਪਊ। ਨਮਸਤੋ ਅੰਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਪੇਖੇ, ਨਮਸਤੰਗ ਲੇਖੇ, ਤੁਰ ਲਿਆ ਨਾ ਸੱਪ, ਉੱਦਾਂ ਹੀ ਪੜ੍ਹਨਾ ਚਾਹੀਦਾ। ਜਿਵੇਂ ਮੱਧ ਭਾਰ ਸੰਦ ਹੈ, ਮੱਧ ਨਾਮ ਵਿਚਾਲੇ ਵਜਨ ਦੇਣਾ ਸੰਦ ਦੇ, ਉੱਦਾਂ ਉਹਨੂੰ ਪੜ੍ਹਨਾ। ਮੱਧ ਭਾਰ ਛੰਦ ਗੁਣ ਗਨ ਉਧਾਰ, ਵਿਚਾਲੇ ਵਜਨ ਆ ਗਿਆ ਨਾ, गुण गण उदार महिमा अपार आसन अपंग उपमा अनंग अनपौ प्रकाश निस्दिन अनास बचाले भजन आवे जदे नींद उड़ जाती है जदा चाल नाल पढ़ोंगे। हाँ जी कबीर जादन होम हुआ
कबीर जादन हुआ।
हाँ चेड़े दिन यानी कि मैं मर गया। पहला मुख अर्थ हों मैंने हों वलों जिस दिन मैं हंगता वलों मर गया हों हों वलों मर गया तो पाछा पया आनंद जिदन हों हों तो मगरों फिर की होया जो हों मर गई पिछों की होया जिंदगी आनंद वाली बन गई मौजा लग गई। जां फिर हों जिदन मैं मर गया जो मैं मरांगा मरण के दिन नेड़े आए हुए सी कहन लगा जिदन मैं मर गया ना हूँ पाछा पया आनंद मन तो पिछों मैं जलों विदेह मुक्ति हो जावगा ना सो विदेह मुक्ति का आनंद माणागा। ये भी भाव दूजा अर्थ लिया जाता
मोहे मिलो प्रभ अपना।
हाँ क्योंकि हों मर गई हों मन तो बाद मैं प्रभु मिल पाया तो आनंद आया ते
संगी पज है गोबिंद।
हाँ बन गई ना चल देखो संगी जेड़े से साथी भी मेरे नाल दे वह भी मैं भजन करने वाले हो गए। या दूजे अर्थ मुताबक जो मैं मर गया मु इं विदेह मुक्ति दे नाल मैं अपने प्रभु नाल मिल गया तो संगी पछा गोबिंद मेरे इंद्रे जिन्ने सारे से तो वह भी गोबिंद का भजन करने जड़े ने लगे हुए ने फिर इधर मोल लिया इतने इन गोबिंद पालना है गगन होड़ा भी लग्या ना गगे होर की लग्या सो लिखण में शब्द होड़े नाल लिखा जाता है यदा शब्द जोड़ होड़े नाल ही है गोबिंद मात्रा बदल करके दोहरे दिया मात्रा 24 होंदिया ने यह 25 होने लगिया सी इस करके हेठा औंकड़ दर्शा दिता क्योंकि औंकड़ की मात्रा एक होंगी है।
कबीर सब ते हम बुरे हम तज भलो सब कोय
कहते जी सवाल किया कबीर साहब न संसार किदा किमें रहना चाहिए मनुख न वह दस रहे किमें रहना है इं मने कबीर सब ते हम बुरे असी सारिया तो बुरे हाँ जी हम तज भलो सब कोय सानू छड़ के बाकी सारे भले ने हम नहीं चंगे बुरा नहीं कहो कोय आना गुरबाणी च हम नहीं चंगे बुरा नहीं कोय इं अपने आप न मने हम अवगुण भरे गुण नाही अमृत छाट बिखा बिखाई इं निमा निमा रवे आपस कहो जो भला कहावै तो सह भलाई निकट ना आवै आपस कहो जो जाने नीचा सो गणिया सब ते उचा इं अपने आप को कहते बुरा ही मने जी असी नहीं जी चंगे साधन छड़ के बाकी सारे चंगे ने पर हुंदा इहदे उल्टा असी चंगे बाकी सारे ही बुरे दृष्टि तो यह बनी हुई है। हाँ जी
जिन ऐसा कर बूझया
जिन्होंने इस निजम नूं बुझ लिया ने ऐसा करके
मीत हमारा सोए।
हाँ कबीर साहब कहते साडा वो मित्र है। हाँ जी उहदे नाल साडी मित्रताई है दोस्ताई उहदे नाल है जिहड़े अपने आप नूं वड्डा मनदे ने जिहड़े अपने आप नूं भला कहाउंदे ने गुण है नहीं भलियां वाले नहीं वह साडे मित्र।
कबीर आई मुझ है पह
हाँ
अनक करे कर भेस
हुण माया दा रूप दसदे ने कहिंदे मेरे कोल भी आई सी मैनू ठगण वास्ते कई तरह के भेस धार के ताणी बनाउण वास्ते बड़ी सेठणी दा रूप बन के धार के आई सी उह जलाया मेरी ताणी बुणदे लोकां नूं वध तैनूं मजदूरी दऊंगी पर जां ताणी सारी जिहड़ी सी सोने दी बना दित्ती अपने चमत्कारे नाल पर जाण लिया भी तां माया वा नहीं उहदे च ग्रसे सी की कीता सी फिर नाकों काटी कानों काटी काट कूट के डारी नक भी कट दिता कन्न भी कट दते कहते होर पंगे लै भगत नाल ऐसा जिहड़े सी पुच्ची जी बना के भेज दित्ती सी इं जिहड़ी सी कहते कबीर आई मुझ है पै मेरे पास भी आई हुई सी ठगण वास्ते किवें आई सी अनक करे कर भेस नेक तरह के भेख बना के आई सी
हम राखे गुर आपने
जलाया तू किवें बच गया फिर उतों हम राखे गुर आपने मेरे गुरु रामानंद ने मैनू बचा लिया मेरा दावा कोई नहीं कि मैं तो बच जाता गुरु दी कृपा हुई तो मैं बच गया
ऊन किनो आदेश।
हाँ फिर जान लगी जिहड़ी सी ये मत्था टेक के गई मैनू धन तू जलाया मैं तो सारे संसार नू लुट लिया ठग लिया छल लिया तू ही नहीं छलिया गया एक चल कर तेनों मत्था ही टेकना बनता नमस्कार करनी बनती है नहीं तो लोग मैनू मत्था टेकते सारे आ रही है ना दिवाली देखो कि मैं माया नूं मत्था टेकन गए सारे पर उन्हें मत्था लगी टेकना आप मैं तेनों मत्था टेक दी नमस्कार कर दी आदेश। हाँ जी आदेश योगियों की बोली का शब्द है, आदेश जो योग बोली है। सवेर वाले लिखिया सी बारह, पूछा सी कहिंदे किन्नियां बोलियां ने गुरु ग्रंथ साहिब च, मुख बोलियां बारह ही ने, पर कुछ जड़े ने शब्द होर बोलियां दे विच जो ऐड होए होए ने, मुख बारह ही ने। आदेश जड़ी है एक किसी देश की बोली नहीं, एक किसी एक मत की बोली है, मजहब की बोली है, योगियों की बोली है। आप कहने वाहगुरु जी का खालसा वाहगुरु जी की फतेह है, वो जो एक दूजे मिलते ने कहते हैं आदेश आदेश, उन्हां दी फतेह है। शिकर ये योग बोली है। नमस्कार, चलो अगे।
कबीर सोई मारिया जे मुआ
मुआ
मुआ सुख होए।
हाँ जी, कहते मारना एक जड़ा सी ना कोई बकरे नू मारन लगा होया से, कबीर साहब ने देखा कि पाप कर रहे हैं, समझाइए थोड़ा बहुता। कहते इनू की मारन लगा है, मारना सी मन नू, ये जिया नू की मारन लगा है, मन नू मार। कबीर सोई मारी है वो ताई मारना करिए, जिह मुआ जी दे मरने करके मन मर जाए, सुख होए सुख होवे, मन नू मार जियां नू ना मारना करवे।
आदेश में नमस्कार,
नमस्कार अर्थ विच नमस्कार है, बोली उस विच है। हाँ जी,
पलो पलो
जिवें कह लो भी रामकली की वार जड़ी है सत्य बलवंड वाली, वो मरासियां की बोली है, वो डूम भाषा है। हाँ जी, वो किसी देश की भाषा नहीं, पाव वो डूम बोली है आ हो रो गंग बहाई आ दुनियाई आख है के क्यों नानकी से जगनाथ उच हद्दी वैन बिर क्यों, सो वो डूम बोली है। चलो जी,
पलो पलो सब को कह,
पलो पलो सब को कह, सारे कहने जी फिर भला भला ही कहे जिन्हें अपने मन में मार लिया।
बुरो ना माना कोई,
वो फिर कोई बुरा नहीं मनता करना, वनू कोई बुरा नहीं मनना करता, सारे उन्हें भलो भलो ही कहते ने।
कबीर राती हो वह कारिया कारे उबे जंत,
एक मिनट। हाँ जी, पढ़ियो दोबारा श्लोक।
कबीर राती हो वह कारिया कारे उबे जंत,
पढ़ लो सारे। कबीर
कबीर
राती हो वह कारिया,
राती हो वह कारिया
कारे उबे जंत,
कारे उबे जंत।
जिवें कहंदे जदों वधी पक्ष आउंदा ना, चंद्रमा नहीं हुंदा उन्हूं वधी पक्ष कहिंदे ने, 15 दिन च नेर हुंदा है उन्हूं वधी पक्ष कहा जांदा है, जदों 15 दिन चंद हुंदा उन्हूं सुधी पक्ष कहिंदे ने। सो कहिंदे जदों चंद्रमा नहीं हुंदा ते उह वधी वाले दिनां विच वधी पक्ष विच रातां कालियां ही हुंदियां ने, ते कारे उबे जंत, कारे जिहड़े चोर लोग ने, कारे कारे करन वाले अंदरों काले जिहड़े चोर ने, वह भाई इन्हां कालियां रातों का फायदा उठाउण वास्ते खड़े रहिंदे ने, जीआं नूं लुट्टण वास्ते की करदे ने, उह लुट्टण लई लैफाहे
उठ धावते,
फाइयां लै के उठ के दौड़ के आउंदे ने रात नूं, वी लोक सुत्ते ने हुण, काल नेरे च कोई दिसणा नहीं। हाँ जी,
से जान मारे भगवंत,
इउं फाइयां पा के लोकां नूं जिहड़े ने भाई चोरियां करदे ने जां मार दिंदे ने, पर उन्हां नूं इह नहीं ना पता से जान मारे भगवंत, जानना करो भी रब ने मारे ही मारे, चोर दे किन्ने दिन हुंदे ने, कदे फड़िया जांदा ही है ना। सो इसलिए इहने इहदे अखरी अर्थ आंतरी अर्थ हुण की ने, पढ़ो दुबारे फिर उही लाइन। कबीर राती होवै कारियां,
कबीर राती होवै कारियां
कारे उभे जंत,
कारे उभे जंत,
इह जीआं दीआं जिहड़ियां पाई अवस्था रूपी रातां ने, औगुणा करके पापां करके विद्या करके कालियां ही इन्हां दीआं नंगरी अवस्था दी रात। कारे उबे कारे ने काम क्रोध आदिक जड़े ने काले करन वाले, इन्हां दे पास खड़े होए ने, किदां खड़े होए ने, लै फाहे उठ धावते, फाइयां लै के जड़े ने आ रहे ने जीवां नूं मारन वास्ते, ऐसे चोर ने काम क्रोध आदिक। से जान मारे भगवंत, जिहड़े ऐसे भाई लोग इन्हां विच ग्रसे होए ने, जिन्हां दी अवस्था रूपी रातां कालियां ने, चोरां ने फाइयां लै के इन्हां दे मगर पए होए ने जिहड़े, उह लोकां नूं जानना करो वी रब ने मारे ही मारे, जान मारे जान तो ही मारने करे कितना के जम जड़े ने उन्होंने। चलो,
कबीर चंदन का बिरवा भला,
हाँ जी,
बेड़ियो टाक पलास,
बेड़ियो पढ़ दो, बेड़ियो
बेड़ियो
राड़े थले को लग गया ना,
बेड़ियो
की लगे ਕਿਸੇ ਲਕੀਰ ਨਹੀਂ ਕਹਿਤੀ, ਹਲੰਤ ਲੱਗਿਆ। ਸੋ ਜਿਹਦੇ ਹੇਠ ਅੱਖ ਨੂੰ ਭਾਰਾ ਕਰਿਆ ਜਾਂਦਾ, ਹਲਤ ਵੀ ਕਹਿ ਦਿੰਦੇ ਨੇ, ਹਲੰਤ ਵੀ ਕਹਿ ਦਿੰਦੇ ਨੇ। ਸੋ ਕਬੀਰ ਚੰਦਨ ਕਾ ਬਿਰਵਾ ਭਲਾ,
ਕਬੀਰ ਚੰਦਨ ਕਾ ਬਿਰਵਾ ਭਲਾ।
ਬਿਰਵਾ ਨਾਮ ਬੂਟੇ ਦਾ, ਚੰਦਨ ਦਾ ਬੂਟਾ ਬੜਾ ਭਲਾ ਹੈ। ਉਹਦੇ ਪਾਸ ਵਿਹੜਿਓ ਢਾਕ ਪਲਾਸ,
ਵਿਹੜਿਓ ਢਾਕ ਪਲਾਸ।
ਉਹਦੇ ਜਿਹੜੇ ਨੇ ਢੱਕ ਅਤੇ ਪਲਾਹ ਆਦਿਕ ਜਿਹੜੇ ਨੇ ਉਹਨਾਂ ਦੇ ਵਿੱਚ ਘਿਰਿਆ ਹੋਇਆ। ਉਹ ਪਲਾਹ ਤਾਂ ਜਾਣਦੇ ਹੋ ਨਾ ਸਾਰੇ ਦੇਸ਼ੋਂ ਆਏ ਹੋ, ਕੀ ਪਲਾਹ ਹੁੰਦਾ? ਹਾਂ, ਛੋਟੇ ਜਿਹੇ ਚੌੜੇ ਜਿਹੇ ਪੱਤਿਆਂ ਵਾਲਾ ਦਰਖਤ ਹੁੰਦਾ, ਠੀਕ ਹੈ। ਉਹ ਇਹ ਪੁਰਾਣੇ ਸਮੇਂ ਵਿੱਚ ਜੋ ਪੁਰਾਣੇ ਸਮੇਂ ਸੀ, ਉਹਨਾਂ ਦੇ ਪਲਾਹ ਦੇ ਪੱਤਿਆਂ ਦੀਆਂ ਪੱਤਲਾਂ ਬਣਾ ਕੇ ਲੰਗਰ ਵਰਤਾਉਂਦੇ ਹੁੰਦੇ ਸੀ, ਅਜੇ ਵੀ ਮਿਲਦੀਆਂ ਨੇ ਉੱਥੇ ਬਾਹਰ। ਹਾਂਜੀ, ਪਲਾਹ ਦੇ ਪੱਤੇ ਜੋੜ ਜੋੜ ਕੇ ਅਤੇ ਪੱਤਲਾਂ ਬਣਾ ਕੇ ਉੱਤੇ ਲੰਗਰ ਪਾਣੀ ਛਕਾਉਂਦੇ ਹੁੰਦੇ ਸੀ। ਹੁਣ ਇੱਥੇ ਪਲਾਸਟਿਕ ਦੀਆਂ ਪਲਾਂ ਪਾ ਗਈਆਂ, ਤੁਹਾਡੇ ਫੋਮ ਜੇ ਦੀਆਂ ਪਲੇਟਾਂ ਜੀਆਂ। ਇਹਦੇ ਜਿਹੜੇ ਫੁੱਲ ਹੁੰਦੇ ਆ ਨਾ, ਉਹ ਬੜੇ ਲਾਲ ਸੂਹੇ ਰੰਗ ਦੇ ਹੁੰਦੇ, ਇਹਨਾਂ ਨੂੰ ਕੇਸੂ ਕਹਿੰਦੇ। ਹਾਂ, ਕੇਸੂ ਜਿਹੜੇ ਫੁੱਲ ਲੱਗਦੇ ਇਹਨਾਂ ਨੂੰ, ਅਤੇ ਉਹਨਾਂ ਵਿੱਚ ਸ਼ਹਿਦ ਦਾ ਭਰਿਆ ਹੁੰਦਾ, ਉਹ ਵਿੱਚੋਂ ਪੂਰੇ ਜੇਠ ਹਾੜ ਦੇ ਮਹੀਨੇ ਖਿੜਦੇ ਨੇ ਉਹ, ਅਤੇ ਪੂਰੇ ਖਿੜੇ ਹੁੰਦੇ ਨੇ, ਪੂਰਾ ਸ਼ਹਿਦ ਨਾਲ ਭਰੇ ਹੁੰਦੇ, ਮੱਖੀਆਂ ਦੀ ਭਰਮਾਰ ਹੁੰਦੀ ਸ਼ਹਿਦ ਇਹਨਾਂ ਦੇ ਉੱਤੇ ਪੂਰਾ। ਸਭ ਤੋਂ ਵਧੀਆ ਸ਼ਹਿਦ ਇਹਦਾ ਮੰਨਿਆ ਜਾਂਦਾ ਸੀ। ਲੱਕੜੀ ਦੀ ਪਵਿੱਤਰ ਮੰਨੀ ਹੈ ਹਮਲ ਵਿੱਚ ਪਾਉਂਦੇ ਪਲਾਹ ਦੀ, ਸੋ ਉਹਦੀ ਗੱਲ ਕਰ ਰਹੇ ਨੇ। ਪਲਾਹ ਦਾ ਜਿਹੜਾ ਦਰਖਤ ਹੈ ਚੰਦਨ ਦੇ ਬੂਟੇ ਦੇ ਕੋਲ ਜਿਹੜਾ ਖੜ੍ਹਾ ਹੈ, ਭਾਈ ਉਹਦੀ ਸੰਗਤ ਕਰਕੇ ਉਹ ਵੀ ਜਿਹੜਾ ਚੰਦਨ ਬਣ ਜਾਂਦਾ ਹੈ। ਹਾਂ, ਵਿਹੜਿਓ ਮੈਂ ਘਿਰੇ ਹੋਏ ਚੰਦਨ ਉਹਨਾਂ ਵਿੱਚ ਘਿਰਿਆ ਹੋਇਆ ਨਾ, ਉਹਦੀ ਚੰਦਨ ਦੀ ਸੰਗਤ ਕਰਨੇ ਕਰਕੇ ਪਲਾਹ ਵੀ ਜਿਹੜਾ ਸੀ ਪੈਕੀ ਬਣ ਗਿਆ, ਚੰਦਨ ਬਣ ਗਿਆ, ਸੁਗੰਧੀ ਵਾਲਾ ਹੋ ਗਿਆ। ਹੋਰ ਪੜ੍ਹੋਗੇ? ਓਏ ਪੀ,
ਓਏ ਪੀ ਚੰਦਨ ਹੋਏ ਰਹੇ,
ਉਹ ਵੀ ਚੰਦਨ ਹੋ ਜਾਂਦਾ ਹੈ
ਬਸੇ ਜੋ ਚੰਦਨ ਪਾਸ,
ਕਿਉਂਕਿ ਚੰਦਨ ਦੀ ਸੰਗਤ ਕਰਨੇ ਕਰਕੇ, ਚੰਦਨ ਦੇ ਕੋਲ ਵਸਣੇ ਕਰਕੇ। ਹਾਂਜੀ, ਆਪੇ ਸੇ ਪੜ੍ਹਿਆ ਸੀ ਆਪਾਂ ਨੇ ਗਾਥਾ ਵਿੱਚ। ਹਾਂਜੀ, ਮੈਂ ਲਾਗਰ ਸੰਗ ਨਿੰਮ ਬਿਰਖ ਸੇ ਚੰਦਨ ਹੈ, ਨਿਕਟ ਬਸੰਤੋ ਬਾਂਸੋ ਅਹੰਗ ਬੁੱਧਨਾ ਬਹੁਤੇ, ਪੜ੍ਹ ਕੇ ਆਪਾਂ ਗਾਥਾ ਵਿੱਚ, ਉਹੀ ਭਾਵੇ ਹੈ। ਅੱਗੇ
ਕਬੀਰ ਬਾਂਸ ਵਡਾਈ ਬੁੱਢਿਆ,
ਬੁੱਢਿਆ ਨਹੀਂ ਢੱਡਾ ਲੱਗਿਆ, ਬੁੱਢਿਆ
ਬੁੱਢਿਆ
ਬੁੱਢਿਆ ਤਾਂ ਬੁੱਢਾ ਹੋ ਗਿਆ ਨਾ, ਬੁੱਢਿਆ
ਬੁੱਢਿਆ।
ਪੜ੍ਹੋ ਕਬੀਰ ਬਾਂਸ ਵਡਾਈ ਬੁੱਢਿਆ,
ਕਬੀਰ ਬਾਂਸ ਵਡਾਈ ਬੁੱਢਿਆ।
ਅੱਗੇ
ਇਓ ਮਤ ਡੁੱਬੋ ਕੋਈ,
ਕਈ ਬੁੱਢੋ ਪੜ੍ਹ ਜਾਂਦੇ ਨੇ, ਇਓ ਮਤ ਬੁੱਢੋ ਕੋਈ, ਉੱਥੇ ਡੁੱਬੋ ਹੋਇਆ ਉੱਥੇ ਬੁੱਢਿਆ ਵਾ, ਉਹ ਭੁਲੇਖਾ ਜਿਹਾ ਪੈ ਜਾਂਦਾ ਹੈ, ਐਸੇ ਸਾਲ ਮਾਰ ਜਾਂਦੇ ਆ ਪਾਠੀ ਵੀਰ। ਕਬੀਰ
ਕਬੀਰ
ਬਾਂਸ ਵਡਾਈ ਬੁੱਢਿਆ,
ਬਾਂਸ ਵਡਾਈ ਬੁੱਢਿਆ,
ਇਓ ਮਤ ਡੁੱਬੋ ਕੋਈ,
ਇਓ ਮਤ ਡੁੱਬੋ ਕੋਈ।
ਕਹਿੰਦੇ ਬਾਂਸ ਜਿਹੜਾ ਭਾਵੇਂ ਚੰਦਨ ਦੇ ਕੋਲ ਵੱਸਦਾ, ਉਹ ਆਪਣੀ ਵਡਿਆਈ ਕਰਕੇ ਵੱਡੇਪਣ ਕਰਕੇ ਬੁੱਢਿਆ ਡੁੱਬਿਆ ਹੋਇਆ ਹੀ ਆ, ਉਹ ਨਹੀਂ ਚੰਦਨ ਬਣਦਾ। ਠਾਣਾ ਭਾਨ ਬਨਸਪਤੀ ਚੰਦਨ ਬਣ ਜਾਂਦੀ ਆ, ਪਰ ਇੱਕੋ ਬੂਟਾ ਜਿਹੜਾ ਚੰਦਨ ਦੇ ਕੋਲ ਰਹਿ ਕੇ ਬਾਂਸ, ਉਹ ਚੰਦਨ ਨਹੀਂ ਬਣਦਾ। ਇਉਂ ਮਤ ਡੁੱਬੋ ਕੋਈ, ਕਹਿੰਦੇ ਬਾਂਸ ਮੰਗੂ ਨਾ ਕਿਤੇ ਬਣ ਜਾ ਜੇ, ਉਹਦੇ ਮੰਗੂ ਕਿਤੇ ਡੁੱਬ ਨਾ ਜਾਇਆ ਜੇ, ਚੰਦਨ ਬਣ ਜਾਈਏ। ਸੋ ਉਹ ਕਿਉਂ ਨਹੀਂ ਚੰਦਨ ਬਣਦਾ ਭਾਈ ਬਾਂਸ? ਉਦਨ ਦੱਸਿਆ ਸੀ ਪੰਜ ਔਗੁਣ ਸੀ ਬਾਂਸ ਵਿੱਚ, ਕਿਹੜੇ ਕਿਹੜੇ?
ਖੋਖਲਾ
ਹੁੰਦਾ, ਹੋਰ ਗੱਠਾਂ ਵਾਲਾ ਹੁੰਦਾ, ਹੋਰ ਛਿਲਕਾਂ ਵਾਲਾ ਹੁੰਦਾ, ਹੋਰ ਵੱਡਾ ਹੁੰਦਾ, ਹੋਰ ਆਪਣੇ ਆਪ ਨੂੰ ਪਿਆਰ ਕਰਦਾ,
ਅਭਿਮਾਨ ਹੁੰਦਾ,
ਕੁੱਲ ਘਾਤੀ ਹੈ, ਇਹ ਪੰਜ ਔਗੁਣ ਨੇ, ਜਿਹਦੇ ਕਰਕੇ ਉਹ ਸੁਗੰਧੀ ਵਾਲਾ ਨਹੀਂ ਹੋ ਸਕਿਆ। ਸੁਣ, ਹੁਣ ਇਹ ਸੀ ਅਖਰੀ ਅਰਥ, ਹੁਣ ਅੰਤਰੀ ਅਰਥ ਪੜ੍ਹੋ ਉੱਥੋਂ ਦੁਬਾਰੇ। ਕਬੀਰ ਚੰਦਨ ਕਾ ਬਿਰਵਾ ਭਲਾ,
ਕਬੀਰ ਚੰਦਨ ਕਾ ਬਿਰਵਾ ਭਲਾ।
ਸੋ ਚੰਦਨ ਦਾ ਬੂਟਾ ਕੌਣ ਹੈ? ਮਹਾਂਪੁਰਖ ਸੰਤ ਵਿੱਚ ਤੱਤ ਵਿੱਚ ਅਤੇ ਬ੍ਰਹਮ ਗਿਆਨੀ ਭਲੇ ਨੇ ਭਾਈ, ਵਿਹੜਿਓ ਢਾਕ ਪਲਾਸ,
ਵਿਹੜਿਓ ਢਾਕ ਪਲਾਸ।
ਉਹਨਾਂ ਦੇ ਪਾਸ ਜਿਹੜੇ ਨੇ ਢੱਕਾਂ ਦੀ ਨਿਆਈ, ਪਲਾਹਾਂ ਦੀ ਨਿਆਈ, ਜਿਹੜੇ ਨੇ ਜਗਿਆਸੂ ਲੋਕ ਉਹਨਾਂ ਦੇ ਕੋਲ ਆ ਕੇ ਵਿਹੜਤ ਨੇ, ਹਾਂਜੀ, ਉਹਨਾਂ ਦੀ ਸੰਗਤ ਕਰਕੇ ਉਹ ਤਾਂ ਜਿਹੜੇ ਨੇ ਜਗਿਆਸੂ। ਓਏ ਭੀ,
ਓਏ ਭੀ
ਪੜ੍ਹ ਦੋ,
ਚੰਦਨ ਹੋਏ ਰਹੇ,
ਧੱਕਾ ਸਟਾਰਟ ਨੇ ਸਾਰੇ
ਪਾਸ।
ਉਹ ਜਿਹੜੇ ਨੇ ਚੰਦਨ ਹੋ ਰਹਿੰਦੇ ਨੇ, ਜਗਿਆਸੂ ਜਿਹੜੇ ਨੇ ਸੰਤ ਬਣ ਜਾਂਦੇ ਨੇ ਚੰਦਨ ਰੂਪ, ਕਿਉਂਕਿ ਚੰਦਨ ਰੂਪ ਸੰਤਾਂ ਦੀ ਸੰਗਤ ਕਰਨੇ ਕਰਕੇ ਹੁੰਦੇ ਕੌਣ ਨਹੀਂ, ਨਿੰਦਕ ਜਿਹੜੇ ਨੇ। ਅੱਗੇ ਕਬੀਰ,
ਕਬੀਰ ਬਾਂਸ ਵਡਾਈ ਬੁੱਢਿਆ,
ਹਾਂ, ਜਿਹੜੇ ਬਾਂਸ ਦੀ ਨਿਆਈ ਜਿਹੜੇ ਨੇ ਭਾਈ, ਹੰਕਾਰੀ ਬਾਂਸ ਦੀ ਨਾਈ ਅੰਦਰੋਂ ਜਿਹੜੇ ਨੇ ਔਗਣਾ ਔਗਣ ਸ਼ੁਭ ਗੁਣ ਕੋਈ ਹੈ ਨਹੀਂ, ਥੋਥਾ ਹੀ ਨੇ ਅੰਦਰੋਂ ਔਗਣਾ ਕਰਕੇ ਹੰਕਾਰ। ਜਿਹੜੇ ਮਨਮੁੱਖ ਨੇ ਉਹਨਾਂ ਨੂੰ ਉੱਚੇ ਪਣ ਦਾ ਹੰਕਾਰ ਹੈ, ਇਸ ਕਰਕੇ ਉੱਚੇ ਨੇ ਆਪਣੇ ਆਪ ਨੂੰ ਕਹਾਉਂਦੇ। ਥੋਥੇ ਕਿਵੇਂ ਨੇ, ਸ਼ੁਭ ਗੁਣ ਕੋਈ ਨਹੀਂ ਥੋਥੇ ਨੇ। ਅਤੇ ਗੰਢਾਂ ਕਿਹੜੀਆਂ ਪਈਆਂ ਹੋਈਆਂ ਨੇ, ਵਰਨ ਆਸ਼ਰਮਾਂ ਦੀ ਉੱਚੀ ਜਾਤੀ ਦੀਆਂ ਗੰਢਾਂ ਪਈਆਂ ਨੇ। ਸੇ ਕੁੱਲ ਘਾਤੀ ਕੀ ਨੇ, ਜਿਹੜਾ ਉਹਨਾਂ ਨੂੰ ਕੋਈ ਸੰਗਤ ਕਰਦਾ ਆਪਣੇ ਵਰਗੇ ਹੀ ਬਣਾ ਲੈਂਦਾ ਹੈ, ਜਿਹੜਾ ਉਹਦੀ ਸੰਗਤ ਕਰੇ ਉਹੋ ਜਿਹੇ ਬਣਾ ਲੈਂਦੇ ਉਹਨਾਂ ਨੂੰ। ਸੋ ਇਸ ਲਈ ਛਿਲਕਾਂ ਕਿਹੜੀਆਂ ਨੇ, ਈਰਖਾ ਦੀਆਂ ਛਿਲਕਾਂ ਉਹਨਾਂ ਦੇ ਵਿੱਚ ਨੇ। ਸੋ ਇਸ ਕਰਕੇ ਉਹ ਚੰਦਨ ਨਹੀਂ ਹੋ ਸਕਦੇ। ਇਹ ਉਹਨਾਂ ਦੀ ਮਗਰ ਲੱਗ ਕੇ ਡੁੱਬਣਾ ਨਾ ਕਰੀਏ ਜੀ, ਉਹਨਾਂ ਵਰਗੇ ਨਾ ਬਣੀਏ, ਚੰਦਨ ਬਣ ਜਾਈਏ।
ਚੰਦਨ ਕੈ ਨਿਕਟ ਵਸੈ,
ਹਾਂ,
ਬਾਂਸ ਸੁਗੰਧ ਨਾ ਹੋਏ।
ਚੰਦਨ ਸੰਤਾਂ ਦੇ ਕੋਲ ਰਹਿੰਦੇ ਹੋਏ ਵੀ ਇਹ ਲੋਕ ਜਿਹੜੇ ਨੇ ਭਾਈ ਸੁਗੰਧੀ ਵਾਲੇ ਚੰਦਨ ਨਹੀਂ ਬਣਦੇ, ਬਾਂਸ ਹੀ ਰਹਿ ਗਏ ਹੰਕਾਰੀ। ਢਾਕ ਢੱਕ ਵੀ ਉਹਨਾਂ ਨੂੰ ਕਹਿੰਦੇ, ਪਲਾਹ ਵੀ ਉਹਨੂੰ, ਤੁਸੀਂ ਕਹੋ ਵੀ ਦੋਵੇਂ ਆ ਗਏ, ਉਹਦੇ 'ਚ ਫਿਰ ਉਹਦਾ ਇੱਕ ਮੇਲ ਲੈ ਲੈਣਾ, ਇੱਕ ਫੀਮੇਲ ਲੈ ਲੈਣਾ।
ਹਾਂਜੀ ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ
ਜਾਂ ਫਿਰ ਢਾਕ ਨਾਮ ਸਮੂਹ ਦਾ ਵੀ ਉੱਥੇ ਕਰ ਲਿਆ ਜਾਂਦਾ, ਸਮੂਹ ਪਲਾਹ, ਸਾਰੇ ਪਲਾਹ, ਛਿਛਰੇ ਵੀ ਕਹਿ ਦਿੰਦੇ ਆ ਇਹਨਾਂ ਨੂੰ, ਪਲਾਹਾਂ ਨੂੰ, ਇਹ ਜਿਹੜੇ ਨੇ ਮਾਝੇ ਵਾਲੇ ਛਿਛਰੇ ਕਹਿ ਦਿੰਦੇ, ਹਾਂਜੀ ਦੁਆਬੀ ਵਾਲੇ ਪਤਾ ਨਹੀਂ ਕੀ ਕਹਿੰਦੇ। ਚਲੋ ਕਈ ਦਸਤ ਕਈ ਇਲਾਕਿਆਂ 'ਚ ਹੁੰਦੇ ਵੀ ਨਹੀਂ, ਔਰ ਜਦੋਂ ਅਸੀਂ ਉੱਥੇ ਹਾਂ ਟਕਸਾਲ 'ਚ ਗਏ ਹਾਂ ਨਾ, ਉੱਥੇ ਮਿੱਥੇ ਉੱਥੇ ਗੁਰਦਾਸਪੁਰ ਅੰਮ੍ਰਿਤਸਰ ਜ਼ਿਲ੍ਹਾ, ਉਹਨਾਂ ਨੂੰ ਪੁੱਛਿਆ ਤੁਸੀਂ ਬਿਲ ਦਾ ਦਰਖਤ ਵੇਖਿਆ, ਕਹਿੰਦੇ ਇਹ ਕਿਹੜਾ ਦਰਖਤ ਹੁੰਦਾ, ਇਹ ਤਾਂ ਕੋਈ ਹੁੰਦਾ ਹੀ ਨਹੀਂ, ਜਾਂ ਵੇਖਿਆ ਹੀ ਨਹੀਂ ਉਹਨਾਂ ਨੇ। ਹੁਣ ਮਾਲਵੇ 'ਚ ਆਪਣੇ ਨੇ ਕਈ ਹੁੰਦੇ ਨੇ ਬਿਲ ਦੇ ਦਰਖਤ, ਉਹਨਾਂ ਨੂੰ ਫਿਰ ਬਿਲ ਲਿਆ ਕੇ ਦਿਖਾਇਆ ਵੀ ਆਹ ਫਲ ਲੱਗਦਾ ਉਹਨੂੰ, ਕਹਿੰਦੇ ਹੈਗਾ ਵੀ ਇੱਦਾਂ ਇੱਦਾਂ ਵੀ ਕੋਈ। ਚਲੋ ਪਿੰਡ ਖੜਾ ਨਹੀਂ ਆਪਣੇ ਗੁਰਦੁਆਰਾ ਸਾਹਿਬ, ਉਹ ਬਿਲ ਦਾ ਹੀ ਦਰਖਤ ਆ। ਚੱਲ
ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ।
ਤੁਸੀਂ ਤਾਂ ਜਾਣਦੇ ਹੋਗੇ ਬਿਲ ਦੇ ਦਰਖਤ ਨੂੰ ਨਾ, ਗੋਲ ਜੀ ਦੇ ਦਰਖਤ, ਹਾਂ ਹਾਂ ਬੜੇ ਕਰੜੇ ਹੁੰਦਾ ਉਹਨਾਂ ਦਾ, ਜਿਹਦੀ ਲੱਕ ਦੁਖਦਾ ਹੋਵੇ ਉਹ, ਜੇ ਕਿਤੇ ਬਿਲ ਗੁਦ ਖਾਧੀ ਜਾਵੇ ਪੰਜੀਰੀ 'ਚ ਤਾਂ ਹੀ ਪਾਉਂਦੇ ਨੇ ਉਹਨੂੰ, ਬਈ ਉਹ ਲੱਕ ਦਰਦ ਨਹੀਂ ਹੋਣ ਦਿੰਦਾ, ਬੜੀ ਵਧੀਆ ਦਵਾਈ ਹੈ। ਹੈ ਜੀ ਹਾਂ, ਦੁਆਬਿਆਂ ਵਾਲਿਆਂ ਨੂੰ ਨਹੀਂ ਪਤਾ, ਵੇਖੋ ਨਹੀਂ ਪਤਾ ਹੁਸ਼ਿਆਰਪੁਰੀਆਂ ਨੂੰ ਬਿਲ ਕੀ ਹੁੰਦਾ,
ਬਿਲ ਅੰਬਾਂ ਵਰਗਾ ਹੁੰਦਾ ਜੀ ਉਹਨੂੰ ਲਾਉਣ,
ਹੈ ਜੀ
ਅੰਬਾਂ ਵਰਗਾ ਹੁੰਦਾ,
ਅੰਬਾਂ ਵਰਗਾ ਨਹੀਂ ਹੁੰਦਾ,
ਨਹੀਂ ਉਹਦਾ ਜਿਹੜਾ ਫਲ ਹੁੰਦਾ ਜੀ
ਫਲ ਛਿਲਕਾ ਥੋੜ੍ਹੇ ਨਾਲ ਜਾਂ ਇੱਟ ਨਾਲ ਭੰਨਣਾ ਪੈਂਦਾ ਹੈ, ਅਖਰੋਟ ਮੰਗੂ ਬਾਂਹ ਜਾ ਬਾਹਾਂ ਜਿੰਨੀਆਂ ਲੰਬੇ ਲੰਬੇ ਲੱਗਦੇ ਨਾ ਫਲ ਉਹਨੂੰ, ਹੈ ਨਾ ਇੰਨੇ ਨੇ ਲੰਬੇ ਫਲ ਲੱਗਦੇ ਹਨ, ਗੋਲ ਹੁੰਦਾ ਐਡਾ, ਐਡੇ ਐਡੇ ਵੀ ਹੁੰਦੇ ਗੋਲ ਰੰਗ, ਇਹਨਾਂ ਨੂੰ ਵੀ ਪਤਾ ਨਾ ਵੀ ਦੁਆਬੇ 'ਚ ਨਹੀਂ ਹੁੰਦਾ ਉਹ, ਕਿ ਉੱਥੇ ਬੀਜ ਭੇਜਣੇ ਪੈਣਗੇ। ਚਲੋ ਅੱਗੇ ਹੁਣ ਚੱਲੀਏ, ਕਬੀਰ ਦੁਨੀ ਗਵਾ ਦੀਨ ਗਵਾਇਆ ਦੁਨੀ ਸਿਓ,
ਦੀਨ ਗਵਾਇਆ ਦੁਨੀ ਸਿਓ,
ਦੀਨ ਨਾਮ ਹੈ ਭਾਈ ਧਰਮ ਦਾ, ਦੁਨੀ ਨਾਮ ਹੈ ਮਾਇਆ ਦਾ, ਮਾਇਆ ਦੇ ਪਿੱਛੇ ਲੱਗ ਕੇ ਧਰਮ ਗਵਾ ਲਿਆ, ਅਤੇ ਦੁਨੀ ਨਾ ਚਾਲੀ ਸਾਥ, ਪਰ ਮਾਇਆ ਨਾਲ ਨਹੀਂ ਜਾਣੀ, ਦੁਨੀ ਨਾਮ ਮਾਇਆ ਦਾ, ਹਾਂਜੀ
ਪਾਏ ਕੁਹਾੜਾ ਮਾਰਿਆ,
ਹਾਂ ਸੋ ਧਰਮ ਨੂੰ ਛੱਡੂ ਤਾਂ ਦੋ ਮਿੰਟ ਲਾਉਂਦੇ ਨੇ ਮਾਇਆ ਦੇ ਲਾਲਚ ਵਿੱਚ ਆ ਕੇ ਕਕਾਰ ਲਾਉਣ, ਦੋ ਮਿੰਟ ਲਾਉਣਗੇ, ਪਾਏ ਕੁਹਾੜਾ ਮਾਰਿਆ,
ਗਾਫਲ ਆਪਣੇ ਹੱਥ,
ਹਾਂ ਪਾਏ ਮੈਨੇ ਪੈਣੀ ਆਪਣੇ ਹੱਥੀਂ ਆਪੇ ਕੁਹਾੜਾ ਮਾਰ ਲਿਆ, ਗਾਫਲ ਨੇ ਮੂਰਖ ਨੇ ਆਪਣੇ ਹੱਥੀਂ ਆਪੇ,
ਕਬੀਰ
ਨਾਮ ਨਾਮ ਤੋਂ ਗਾਫਲ ਹੋਣ ਕਰਕੇ ਬੁੱਧੀ ਰੂਪੀ ਪੈਰ 'ਤੇ ਲੋਭ ਰੂਪੀ ਕੁਹਾੜਾ ਮਾਰ ਲਿਆ, ਇਹ ਇਹਦੇ ਅੰਤਰੀ ਵਰਥ ਨੇ। ਚਲੋ ਅੱਗੇ
ਕਬੀਰ ਜਹ ਜਹ ਹਉ ਫਿਰਿਓ, ਕੌਤਕ ਠਾਓ ਠਾਏ,
ਕਾਂਸੀ ਵਿੱਚ ਬੜਾ ਭਾਰੀ ਮੇਲਾ ਲੱਗਿਆ, ਰਾਮਾਨੰਦ ਨੂੰ ਪੁੱਛ ਕੇ ਸਾਰੇ ਚੇਲੇ ਜਿਹੜੇ ਸੀ ਜੀ ਮੇਲਾ ਦੇਖਿਆ ਹੀ ਹੈ, ਉਹ ਵੀ ਚੱਲ ਗਏ ਨਾਲ ਕਬੀਰ ਨੂੰ ਵੀ ਲੈ ਗਏ ਮੇਲੇ ਵਿੱਚ, ਜਦੋਂ ਦੇਖ ਕੇ ਆਏ ਰਾਮਾਨੰਦ ਪੁੱਛਿਆ ਵੀ ਕੀ ਵੇਖਿਆ ਬਾਈ, ਸਾਰਿਆਂ ਨੇ ਆਪਾਂ ਨੂੰ ਦੱਸਿਆ ਵੀ ਆ ਪਕੌੜਿਆਂ ਦੀਆਂ ਦੁਕਾਨਾਂ ਸੀਆਂ, ਜਲੇਬੀਆਂ ਦੀਆਂ ਤੀਆਂ ਜੀ, ਉੱਥੇ ਬੜੇ ਤਮਾਸ਼ੇ ਸੀ, ਦੱਸਣ ਲੱਗ ਪਏ। ਜਦੋਂ ਕਬੀਰ ਨੂੰ ਪੁੱਛਿਆ ਉਹ ਦੱਸਣ ਲੱਗਿਆ ਹੁਣ ਰਾਮਾਨੰਦ ਨੂੰ ਕੀ ਉੱਥੇ ਵੇਖਣਾ ਕੀਤਾ ਸੀ, ਕਬੀਰ ਜਹਿ ਜਹਿ ਹੋਂ ਫਿਰਿਓ,
ਕਬੀਰ ਜਹਿ ਜਹਿ ਹੋਂ ਫਿਰਿਓ,
ਮੈਂ ਮੇਲੇ ਵਿੱਚ ਜਿੱਥੇ ਜਿੱਥੇ ਵੀ ਫਿਰਿਆ ਨਾ, ਘੁੰਮਿਆ ਕੌਤਕ
ਕੌਤਕ ਠਾਓ ਠਾਏ
ਠਾਓ ਠਾਏ ਥਾਵਾਂ ਥਾਵਾਂ 'ਤੇ ਉੱਥੇ ਕੀ ਸੀ ਅਮਿਤ ਮਾਸੀ ਉਹ ਕਰੀ ਜਾ ਰਹੇ ਸੀ। ਹਾਂਜੀ ਹੋਰ
ਇੱਕ ਰਾਮ ਸੁਨੇਹੀ ਬਾਹਰਾ।
ਹਾਂ ਜਦੋਂ ਇੱਕੋ ਇੱਕ ਬੰਦਾ ਵੇਖਿਆ ਜਿਹੜਾ ਰਾਮ ਦਾ ਸੁਨੇਹੀ ਸੀ ਰੱਬ ਦਾ ਪਿਆਰਾ ਸੀ ਕੋਈ ਉਹ ਜਿਹੜਾ ਸੀ ਭਜਨ ਕਰ ਰਿਹਾ ਸੀ ਇਕੱਲਾ। ਮੈਂ ਕਿਹਾ ਮੇਲੇ ਤੋਂ ਕੀ ਲੈਣਾ ਇਹਦੇ ਕੋਲ ਬੈਠੀਏ ਚਾਰ ਘੜੀਆਂ। ਹਾਂਜੀ
ਉਜਰੂ ਮੇਰਾ ਭਾਏ
ਉਜਰੋ ਉਜਰ
ਉਜਰ ਮੇਰਾ ਭਾਏ
ਮੇਰੇ ਭਾਦਾ ਤਾਂ ਮੇਲਾ ਉਜਾੜੇ ਸੀ ਉਹਨਾਂ ਵਾਸਤੇ ਤਮਾਸ਼ੇ ਹੋਣਗੇ ਮੇਰੇ ਲਈ ਤਾਂ ਉਜਾੜੇ ਸੀ ਉਹ ਮੇਲਾ। ਮੈਂ ਤਾਂ ਜਿਹੜਾ ਦੋ ਘੜੀਆਂ ਉਹਦੇ ਭਜਨ ਨਾਲ ਜਿਹੜਾ ਰੱਬ ਦਾ ਪਿਆਰਾ ਸੀ ਲਾਈਆਂ ਉਹੀ ਮੇਰੇ ਲਈ ਸਫਲੀਆਂ ਹੋਈਆਂ। ਕਬੀਰੇ ਘੜੀ ਆਧੀ ਘੜੀ ਆਧੀ ਹੁਤੇ ਯਾਦ ਭਗਤਨ ਛੇਤੀ ਗੋਸ਼ਟ ਜੋ ਕਿੰਨੇ ਸੋਹਾ।
ਕਬੀਰ ਸੰਤਨ ਕੀ ਚੁੰਗੀਆਂ ਭਲੀ ਪੱਠ ਕੁਸ਼ਤੀ ਗਾਓ।
ਇਹ ਕੁਸ਼ਤੀ ਨਹੀਂ ਪੜ੍ਹਨਾ ਇਹਨੂੰ ਇਹਨੂੰ ਕੁਸ਼ਤੀ ਪੜ੍ਹਨਾ। ਕੁਸ਼ਤੀ ਤਾਂ ਕਰਦੇ ਨੇ ਪਹਿਲਵਾਨ
ਠੀਕ
ਜਾਂ ਕਰਦੇ ਲੜਦੇ ਆਪਾਂ ਵਿੱਚ ਕਿਤੇ ਕਰ ਲੈਂਦੇ ਨੇ ਸੋ ਕੁਸ਼ਤੀ ਨਹੀਂ ਲਾਉਣੀ ਇਹ ਕੁਸ਼ਤੀ ਉਹ ਪੜ੍ਹਨਾ ਪੜ੍ਹੋ ਸਾ ਇਹ ਵੀ ਇੱਦਾਂ ਹੀ ਪੜ੍ਹਿਆ ਜਾਂਦਾ ਲੋਕਾਂ ਕੋਲ।
ਹਾਂਜੀ
ਕਬੀਰ
ਕਬੀਰ
ਸੰਤਨ ਕੀ ਚੁਗੀਆਂ ਪਲੀ
ਸੰਤਨ ਕੀ ਚੁਗੀਆਂ ਪਲੀ
ਪੱਟ ਕੁਸੱਤੀ ਗਾਉ
ਪੱਟ ਕੁਸੱਤੀ ਗਾਉ।
ਕਹਿੰਦੇ ਸਾਰਾ ਸੰਤਾਂ ਦੀਆਂ ਤਾਂ ਜਿਹੜੀਆਂ ਨੇ ਨਾ ਕੱਖਾਂ ਕੰਨਿਆਂ ਦੀਆਂ ਬਣੀਆਂ ਚੁਗੀਆਂ ਚੰਗੀਆਂ ਨੇ ਕਿਉਂ ਚੰਗੀਆਂ ਨੇ ਅੱਗੇ ਦੱਸਣਗੇ। ਪੱਟ ਕੁਸੱਤੀ ਗਾਉ ਅਤੇ ਗਾਉ ਨਾਮ ਨਗਰ ਦਾ ਪਰ ਜਿਹੜੇ ਕੁਸੱਤੀ ਖੋਟੇ ਪੁਰਸ਼ ਨੇ ਖੋਟੀ ਮੱਤ ਵਾਲੇ ਨੇ ਜਿਹੜੇ ਉਹ ਉਹਨਾਂ ਦੇ ਤਾਂ ਭਾਵੇਂ ਨਗਰ ਜਣੇ ਨੇ ਕਹਿੰਦੇ ਸੰਗਮਰਮਰ ਦੇ ਵੀ ਬਣੇ ਹੋਣ ਪਰ ਭੱਠੀ ਦੀ ਨਿਆਈ ਨੇ। ਹਾਂਜੀ ਭੱਠ ਦੀ ਨਿਆਈ ਬਲਦੇ ਨੇ ਉਹ
ਆਗ ਲੱਗੋ ਤਹਿ ਧੌਲਹਰ।
ਉਹਨਾਂ ਧੌਲਰਾਂ ਨੂੰ ਉਹਨਾਂ ਮਹਿਲਾਂ ਨੂੰ ਤਾਂ ਅੱਗ ਹੀ ਨਾ ਲੱਗ ਜਾਵੇ ਕਿਹੜਿਆਂ ਨੂੰ
ਜਹ ਨਾਹੀ ਹਰ ਕੋ ਨਾਉ
ਜਿਹਨਾਂ ਮਹਿਲਾਂ ਵਿੱਚ ਜਿਹਨਾਂ ਮਕਾਨਾਂ ਵਿੱਚ ਪਰਮੇਸ਼ਰ ਦਾ ਸਿਮਰਨੇ ਕੋਈ ਨਹੀਂ। ਹਾਂਜੀ ਸੜ ਜਾਣ ਅੱਗ 'ਚ ਉਹ ਜਿੱਥੇ ਨਾਮ ਜਪੀਆ ਪਰ ਪਿਆਰੇ ਸਹੀ ਅਸਥਲ ਸੋਇਮ ਚੌਬਾਰੇ ਜਿੱਥੇ ਨਾਮ ਨਾ ਜਪੀਆ ਮੇਰੇ ਗੋਵਿੰਦਾ ਸਹੀ ਨਗਰ ਉਜਾੜੇ ਜੀਓ।
ਕਬੀਰ ਸੰਤ ਮੂਏ ਕਿਆ ਰੋਈਏ
ਕਹਿੰਦੇ ਜਦੋਂ ਰਾਮਾਨੰਦ ਜੀ ਸੱਚਖੰਡ ਗਏ ਨੇ ਚਲੋ ਲੋਕਾਂ ਨੂੰ ਬਰਾਗ ਹੋਣਾ ਹੀ ਸੀ ਕੁਝ ਰੋਣ ਲੱਗੇ ਸੀ ਤਾਂ ਉਹਨਾਂ ਨੂੰ ਉਪਦੇਸ਼ ਦਿੰਦੇ ਕਬੀਰ ਸਾਹਿਬ ਕਹਿੰਦੇ ਨੇ ਕਹਿੰਦੇ ਮਹਾਂਪੁਰਖਾਂ ਦੇ ਸੱਚਖੰਡ ਜਾਣ 'ਤੇ ਮਰਿਆ ਮਰਦੇ ਤਾਂ ਹੁੰਦੇ ਨਹੀਂ ਨਾ ਉਹ ਇਸ ਕਰਕੇ ਉਹਨਾਂ ਨੂੰ ਰੋਣਾ ਕਾਹਦੇ ਲਈ ਹੈ। ਹਾਂਜੀ
ਜੋ ਆਪਣੇ ਗ੍ਰਹਿ ਜਾਏ
ਕਿਉਂਕਿ ਉਹ ਤਾਂ ਆਪਣੇ ਗ੍ਰਹਿ ਨੂੰ ਜਾ ਰਹੇ ਨੇ ਸਤਖੰਡ ਨੂੰ ਆਪਣੇ ਸਵੈ ਸਰੂਪ ਚਲੇ ਗਏ ਨੇ। ਹਾਂਜੀ
ਰੋਹਵੋ ਸਾਕਤ ਬਾਪੁਰੇ
ਸਾਕਤਾਂ ਨੂੰ ਰੋਈਏ ਮਨਮੁੱਖਾਂ ਨੂੰ ਰੋਣਾ ਕਰੀਏ ਵਿਚਾਰਿਆਂ ਨੂੰ ਕਿਉਂ
ਜੋ ਹਾਟੇ ਹਾਟ ਹਾਟੇ ਹਾਟ ਬਕਾਏ
ਜਿਹੜੇ ਹਾਟਾ ਨਾਮ ਬਾਜ਼ਾਰ ਸ਼ਹਿਰਾਂ ਦਾ ਹਾਟ ਨਾਮ ਹੱਟੀਆਂ ਦਾ ਸ਼ਹਿਰਾਂ ਦੀਆਂ ਹੱਟੀਆਂ 'ਤੇ ਵਿਕਦੇ ਫਿਰਦੇ ਨੇ ਕਿਹੜੀਆਂ ਹੱਟੀਆਂ 'ਤੇ ਸੰਸਾਰ ਰੂਪੀ ਬਾਜ਼ਾਰਾਂ ਸੰਸਾਰ ਰੂਪੀ ਸ਼ਹਿਰ ਦੀਆਂ ਜੂਨਾਂ ਰੂਪੀ ਹੱਟੀਆਂ 'ਤੇ ਵਿਕਦੇ ਫਿਰਦੇ ਨੇ।
ਕਬੀਰ ਸਾਕਤ ਐਸਾ ਹੋਏ
ਹੋਏ ਤਾਂ ਨਹੀਂ ਹੈਗਾ ਹੈ
ਐਸਾ ਹੈ
ਦੋਹਰੇ ਦੀ ਚਾਲ ਮਨਾਓ ਕਬੀਰ ਸਾਕਤ ਐਸਾ ਹੈ ਕੈਸਾ ਹੈ
ਜੈਸੀ ਲਸਣ ਕੀ ਖਾਨ
ਜਿਹੋ ਜਿਹੀ ਲਸਣ ਦੀ ਖਾਨ ਹੈ ਨਾ ਉੱਦਾਂ ਦਾ ਸਾਕਤ ਹੈ। ਲਸਣ ਦੀ ਖਾਨ ਕੀ ਹੈ ਖਾਣ ਦੇ ਕਈ ਅਰਥ ਨੇ ਖਾਣ ਵੀ ਕਹਿ ਦਿੰਦੇ ਨੇ ਕੋਠੀ ਵੀ ਕਹਿ ਦਿੰਦੇ ਨੇ ਗੱਠੀ ਕਹਿ ਦਿੰਦੇ ਨੇ ਜਾਂ ਖਾਣ ਨਾਮ ਸੰਪਰਦਾ ਵਿੱਚ ਚਟਣੀ ਦਾ ਵਾ ਲਸਣ ਦੀ ਚਟਣੀ ਕੁੱਟ ਕੇ ਖਾ ਲਈਏ ਅਤੇ ਸਾਰਿਆਂ ਦੇ ਮੂੰਹ 'ਚੋਂ ਬਵਾਉਂਦੀ ਰਹਿੰਦੀ ਹਨ ਅਤੇ ਇਵੇਂ ਹੀ ਸਾਕਤ ਵੀ ਐਸਾ ਹੀ ਹੈ ਉਹਦੇ ਵੀ ਮੂੰਹ 'ਚੋਂ ਜਿਹੜੀ ਹੈ ਕਬੋਲਾਂ ਰੂਪੀ ਫਿੱਕੇ ਬੋਲਾਂ ਰੂਪੀ ਅਤੇ ਸਿਮਰ ਤੋਂ ਬਿਨਾਂ ਜਿਹੜੀ ਹੈ ਬੋ ਆਉਂਦੀ ਰਹਿੰਦੀ ਹੈ ਮੂੰਹ 'ਚੋਂ
ਕੋਨੇ ਬੈਠੇ ਖਾਈਏ
ਭਾਵੇਂ ਉਹ ਕੋਨੇ ਵਿੱਚ ਬੈਠ ਕੇ ਵੀ ਕੋਈ ਲਸਣ ਖਾ ਲਵੇ ਜਾਂ ਚਟਣੀ ਛਕ ਲਵੇ ਪਰ
ਪ੍ਰਗਟ ਹੋਏ ਨਿਦਾਨ
ਨਿਦਾਨ ਇਹਨੂੰ ਨਿਦਾਨ ਦਦੇ ਨਾਲ ਪੜ੍ਹਨਾ ਠੀਕ ਪੜ੍ਹਿਆ ਤੁਸੀਂ ਨਿਦਾਨ ਨਹੀਂ ਪੜ੍ਹਨਾ ਅਰਥ 'ਚ ਫਰਕ ਪੈ ਜੂ ਬੜਾ ਭਾਰੀ ਨਿਦਾਨ ਦਦੇ ਨਾਲ ਪੜ੍ਹਾਂਗੇ ਖਜ਼ਾਨੇ ਦਾ ਅਰਥ ਹੁੰਦਾ ਹੈ ਨਿਦਾਨ ਦਦੇ ਨਾਲ ਪੜ੍ਹਾਂਗੇ ਅੰਤ ਨੂੰ ਅਖੀਰ ਨੂੰ ਪ੍ਰਗਟ ਹੋਏ ਨਿਦਾਨ ਉਹਦਾ ਲਸਣ ਖਾਧਾ ਹੋਇਆ ਅਖੀਰ ਨੂੰ ਪ੍ਰਗਟ ਹੋਇਆ ਜਾਂਦਾ ਹੈ ਅਗਲਾ ਬੋ ਆਉਂਦੀ ਉਹ ਪਲੇ ਹੱਟ ਬੈਠਦੇ ਮੂੰਹ 'ਚੋਂ ਲਸਣ ਖਾਧਾ ਗੱਠਾ ਖਾਧਾ ਹੋਵੇ ਲਸਣ ਖਾਧਾ ਹੋਵੇ ਮੂਲੀ ਖਾਧੀ ਹੋਵੇ ਇਹ ਨਹੀਂ ਲੁਕੇ ਛਿਪੇ ਰਹਿੰਦੇ ਸੋ ਪ੍ਰਗਟ ਹੋਏ ਨਿਦਾਨ ਅਖੀਰ ਨੂੰ ਪ੍ਰਗਟ ਹੋਇਆ ਜਾਂਦਾ ਹੈ ਇਵੇਂ ਹੀ
ਕਬੀਰ ਮਾਇਆ ਡੋਲਨੀ
ਸੋ ਸਾਖਤ ਪੁਰਸ਼ ਵੀ ਜਿਹੜਾ ਆਪਣੇ ਆਪ ਨੂੰ ਪਾਪਾਂ ਨੂੰ ਚਾਹੇ ਕਿੰਨਾ ਹੀ ਲੁਕੋ ਲਵੇ ਨਾ ਪ੍ਰਗਟ ਹੋਏ ਨਿਦਾਨ ਅੰਤ ਨੂੰ ਉਹਦੇ ਪ੍ਰਗਟ ਹੋਏ ਜਾਂਦੇ ਨੇ ਕਿਤੇ ਵੇ ਭੇਦ ਖੁੱਲ ਹੀ ਜਾਂਦਾ ਹੈ। ਚਲੋ
ਕਬੀਰ ਮਾਇਆ ਡੋਲਨੀ
ਪਵਨ
ਚਕੋਲਨ
ਹਾਂ ਅਗਲੇ ਹਾਰ ਵੀ ਕਹਿੰਦੇ
ਚਕੋਲਨ ਹਾਰ
ਬਸ ਠੀਕ ਹੈ। ਸੋ ਕਬੀਰ ਮਾਇਆ ਡੋਲਨੀ ਡੋਲਣੀ ਦਾ ਅਰਥ ਡੋਲਣਾ ਨਹੀਂ ਹੈਗਾ, ਇੱਥੇ ਡੋਲਣੀ ਦਾ ਅਰਥ ਹੈ ਮੱਟੀ। ਹਾਂ ਜਿਹੜੀ ਮਾਇਆ ਰਚਿਤ ਦੇਹ ਹੈ ਨਾ ਬੋਡੀ ਹੈ ਸਰੀਰ ਹੈ ਇੱਕ ਮੱਟੀ ਹੈ ਦੁੱਧ ਲੜਕਣ ਵਾਲੀ ਜਿਹਦਾ ਆਪਾਂ ਦਹੀਂ ਪਾ ਕੇ ਲੜਕਦੇ ਹਾਂ ਦੁੱਧ ਉਹਨੂੰ ਮੱਟੀ ਕਹਿ ਦਿੰਦੇ ਹਾਂ ਨਾ। ਸੋ ਪਵਨ ਝਕੋਲਣ ਹਾਰ ਝਕੋਲਣ ਹਾਰ ਦਾ ਅਰਥ ਹੈ ਮਧਾਣੀ। ਪਵਨ ਕੀ ਹੈ ਸਵਾਸ ਜਿਹੜੇ ਅੰਦਰ ਸਾਹ ਚੱਲਦੇ ਨੇ ਦੇਹ ਦੇ ਇਹ ਭਾਈ ਉਹ ਮਧਾਣੀ ਆ। ਹਾਂਜੀ
ਸੰਤ ਮੱਖਣ ਖਾਇਆ
ਮਾਖਣ ਕੰਨਾਂ ਲਾ ਕੇ
ਮਾਖਣ
ਸੰਤ ਉਹ ਮਾਖਣ ਖਾਇਆ
ਸੰਤ ਨੇ ਮਾਖਣ ਖਾਇਆ
ਸੰਤਾਂ ਨੇ ਤਾਂ ਭਾਈ ਗਿਆਨ ਰੂਪੀ ਮੱਖਣ ਖਾ ਲਿਆ ਅਤੇ ਲੱਸੀ ਕਿਹਨੇ ਪੀਤੀ
ਛਾਛ ਪੀਏ ਸੰਸਾਰ
ਛਾਛ ਪੀਆ ਸੰਸਾਰ ਲੱਸੀ ਲੈ ਗਈ ਸੰਸਾਰੀਆਂ ਲਈ ਕਲੀ ਜਿਹੜੀ ਹੈ ਜਿਹੜੇ ਪਦਾਰਥ ਨੇ ਪਦਾਰਥਾਂ ਰੂਪੀ ਲੱਸੀ ਸੰਸਾਰੀ ਲੋਕ ਉਹ ਕਰਕੇ ਬ੍ਰਹਮ ਗਿਆਨ ਰੂਪੀ ਮੱਖਣ ਸੰਤ ਖਾ ਗਏ। ਚਲੋ ਮੱਖਣ ਇਹਨੇ ਲੈ ਜਾਣਾ
ਕਬੀਰ ਮਾਇਆ ਡੋਲਨੀ।
ਹਾਂ ਉਸੇ ਗੱਲ ਨੂੰ ਦੁਬਾਰਾ ਫਿਰ ਰਿਪੀਟ ਕਰਕੇ ਕਬੀਰ ਸਾਹਿਬ ਕਹਿ ਰਹੇ ਨੇ ਜਿਹੜੀ ਮਾਇਆ ਲੱਤ ਦੇਹ ਹੈ ਨਾ ਇਹ ਹੈ ਮੱਟੀ ਜਿਹਦੇ ਦਹੀਂ ਪਾ ਕੇ ਜਮਾਇਆ ਜਾਂਦਾ। ਪਵਨ
ਪਵਨ ਮਾਇਆ ਡੋਲਨੀ
ਪਵਨ ਮਾਇਆ
ਪਵਨ ਬਹੇ ਹਿਵਤਾਰ
ਜਿਹੜੇ ਸਵਾਸ ਨੇ ਉਲਟੀ ਹੋ ਗਿਆ ਸੀ ਕੰਮ ਹੈ। ਚਲੋ ਪੜ੍ਹ ਲਓ ਸਾਰੇ
ਡੋਲਨੀ
ਡੋਲਨੀ ਦਾ ਕੀ ਆ ਦੱਸਿਆ ਸੀ ਮੱਟੀ ਉਹੀ ਗੱਲ ਫਿਰ ਕਹਿੰਦੇ ਮਾਇਆ ਰੂਪ ਲੱਚ ਜਿਹੜੀ ਦੇਹ ਹੈ ਪਾਈ ਇਹ ਹੈ ਮੱਟੀ ਪਵਨ ਵਹਿ ਜਿਹੜੇ ਅੰਦਰ ਸਾਹਸ ਵਹਿ ਰਹੇ ਨੇ ਇਹਨਾਂ ਦੇ ਅਤੇ ਜਿਹੜੇ ਪਾਈ ਉਹ ਇਸ ਮੱਟੀ ਵਿੱਚ ਭਜਨ ਕਰਦੇ ਨੇ ਨਾ ਸਰੀਰ ਰੂਪੀ ਮੱਟੀ 'ਚ ਅਤੇ ਉਹ ਨਿਸ਼ਕਾਮ ਕਰਮਾਂ ਰੂਪੀ ਦੁੱਧ ਪਾ ਕੇ ਅਤੇ ਜਿਹੜਾ ਰਿੜਕਣਾ ਕਰਨਾ ਹੈ ਸੋ ਇਸ ਤਰ੍ਹਾਂ ਫਿਰ ਉਹ ਰਿੜਕਣਾ ਕੀ ਆ ਭਜਨ ਕਰਨਾ ਦੁੱਧ ਕੀ ਆ ਨਿਸ਼ਕਾਮ ਕਰਨ ਰੂਪੇ ਸੋ ਉਹ ਫਿਰ ਪਾਈ ਹਿਵੈ ਹਿਵੈ ਨਾਮ ਬਰਫ ਦਾ ਜਿਵੇਂ ਹਿਮਾਲਾ ਪਰਬ ਤੋਂ ਹਵਾ ਬਰਫ ਨੂੰ ਲੱਗ ਕੇ ਠੰਡੀ ਆਉਂਦੀ ਹੈ ਨਾ ਇਵੇਂ ਫਿਰ ਉਹਨਾਂ ਦੇ ਸਵਾਸ ਜਿਹੜੇ ਭਾਈ ਠੰਡੇ ਹੋ ਜਾਂਦੇ ਸ਼ੀਤਲ ਹੋ ਜਾਂਦੇ ਨੇ। ਹਾਂ ਕਹਿੰਦੇ ਮੈਨੂੰ ਠੰਡਾ ਸਾਹ ਮਸਾਂ ਆਇਆ ਹਾਂ ਉਹਨਾਂ ਦੇ ਸਵਾਸ ਫਿਰ ਠੰਡੇ ਹੋ ਜਾਂਦੇ ਭਾਵ ਸੁੱਖ ਸਹਿਤ ਹੋ ਜਾਂਦੇ ਨੇ ਰਾਗ ਦਵਾਸ ਤੋਂ ਰਹਿਤ ਹੋ ਜਾਂਦੇ ਨੇ। ਹਾਂਜੀ ਚਲੋ
ਜਿਨ ਬਲੋਇਆ ਤਿੰਨ ਖਾਇਆ
ਜਿਨ੍ਹਾਂ ਨੇ ਭਜਨ ਕਰਨਾ ਕੀਤਾ ਨਿਸ਼ਕਾਮ ਕੰਮ ਵੀ ਦੁੱਧ ਲੜਕ ਕੇ ਜਪਤ ਇੱਕੋ ਨਾਮਾ ਅਵਨ ਰਾਫੁਲ ਕਾਮਾ ਸੋ ਇਹ ਜਿਹੜਾ ਸੀ ਇਹ ਜਿਹੜਾ ਲੜਕਣਾ ਕੀਤਾ ਭਜਨ ਦਾ ਅਤੇ ਉਹਨਾਂ ਨੇ ਭਾਈ ਬ੍ਰਹਮ ਗਿਆਨ ਰੂਪੀ ਮੱਖਣ ਨੂੰ ਖਾਇਆ ਤਿੰਨ ਖਾਇਆ ਅਤੇ ਬਾਕੀ ਜਿਹੜੇ ਸੀ ਪੀਣ ਲੱਗੇ ਰੱਛੀ
ਅਬਰ ਬਲੋਵਨ ਹਾਰ
ਉਹਨਾਂ ਦੇ ਨਾਲ ਹੋਰ ਵੀ ਜਿਹੜੇ ਜਗਿਆਸੂ ਨੇ ਭਾਈ ਉਹ ਵੀ ਇਹਨੂੰ ਲੜਕਣਾ ਕਰਦੇ ਨੇ ਸਿਮਰਨ ਕਰਨ ਵਾਸਤੇ ਤਤਪਰ ਰਹਿੰਦੇ ਨੇ। ਹਾਂਜੀ ਚਲੋ
ਕਬੀਰ ਮਾਇਆ ਚੋਰਟੀ
ਮਾਇਆ ਜਿਹੜੀ ਆ ਭਾਈ ਚੋਰਟੀ ਹੋਈ ਆ ਇੱਕ ਚੋਰ ਹੁੰਦਾ ਇੱਕ ਚੋਰਟੀ ਮਾਇਆ ਚੋਰਟੀ ਹੈ
ਮੁਸ਼ ਲਾਵੇ ਹਾਟ
ਇੱਥੇ ਇੱਕ ਛੋਟੀ ਜਿਹੀ ਗਾਥਾ ਵੀ ਆਉਂਦੀ ਹੈ ਕਹਿੰਦੇ ਚੋਰਾਂ ਦੀ ਮਾਂ ਸੀ ਚੋਰਟੀ ਹਾਂਜੀ ਮਾਂ ਜਿਹੜੀ ਸੀ ਜਿਹੜੀ ਕੋਈ ਨਵੀਂ ਵਿਆਹ ਹੀ ਆਉਂਦੀ ਨਾ ਪਿੰਡ ਵਿੱਚ ਵਿਆਹ ਹੀ ਆਉਂਦੀ ਇਹ ਉੱਥੇ ਜਾਂਦੀ ਗਹਿਣੇ ਤਾਂ ਅਗਲੇ ਤਾਂ ਪਾਏ ਹੁੰਦੇ ਸ਼ਾਮ ਦੇ ਵੇਲੇ ਜਾਂਦੀ ਕੁੜੇ ਆ ਜਿਹੜੇ ਹੁਣ ਗਹਿਣੇ ਪਾਏ ਨੇ ਕਿਤੇ ਚੋਰ ਐਵੇਂ ਲੁੱਟ ਕੇ ਨਾ ਲੈ ਜਾਣ ਹੁਣੇ ਸਾਂਭ ਕੇ ਉੱਥੇ ਰੱਖਦੇ ਪੇਟੀ 'ਚ ਜਿੰਦਾ ਲਾ ਦੇ ਇਹਨੂੰ ਉਹ ਅਗਰ ਪਿੰਡਾਂ 'ਚ ਹੁੰਦੀ ਵੀ ਲੈ ਵੀ ਬੁੜੀ ਸਿਆਣੀ ਇਹਦੀ ਅੱਖ ਮੰਨ ਲੈਣੀ ਚਾਹੀਦੀ ਹੈ ਉਹਦੇ ਸਾਹਮਣੇ ਗਹਿਣੇ ਲਾ ਕੇ ਉੱਥੇ ਰੱਖ ਦਿੰਦੇ ਜਿੰਦਾ ਲਵਾ ਦਿੰਦੀ ਨਾਲੇ ਗੱਲਾਂ ਕਰੀ ਜਾਂਦੀ ਕੋਲ ਹਿੰਗ ਰੱਖੀ ਹੁੰਦੀ ਸੀ ਹਿੰਗ ਜਿਹੜੀ ਸੀ ਜਿੰਦੇ ਨੂੰ ਲਾ ਦਿੰਦੀ ਜਿਹੜੀ ਤਾਂ ਗਹਿਣੇ ਰੱਖੇ ਹੋਏ ਸੀ ਸੋ ਘਰ ਆ ਕੇ ਆਪਣੇ ਪੰਜ ਮੁੰਡੇ ਸੀ ਪੰਜੇ ਚੋਰ ਬਣਾਏ ਹੋਏ ਸੀ ਚੋਰਟੀ ਨੇ ਚੋਰੀ ਕਰਨ ਵਾਸਤੇ ਆ ਕੇ ਮੁੰਡਿਆਂ ਨੂੰ ਕਹਿ ਦੀ ਫਲਾਣੀ ਦੇ ਘਰ ਚੱਲ ਜਾਓ ਜਿਹੜੇ ਜਿੰਦੇ ਨੂੰ ਹਿੰਗ ਲੱਗੀ ਆ ਨਾ ਉਹ 'ਚ ਗਹਿਣੇ ਰੱਖੇ ਨੇ ਤੋੜ ਕੇ ਕੱਢ ਲਿਆਏ ਉਹਨਾਂ ਨੂੰ ਭੇਜ ਦਿੰਦੀ ਉਹ ਸੁੰਘ ਲੈਂਦੇ ਜਾ ਕੇ ਕਿਉਂਕਿ ਸੁਗੰਧੀ ਵਾਲੀ ਹੁੰਦੀ ਆ ਹਿੰਗ ਵੀ ਗਹਿਣੇ ਇਹਦੇ ਵਿੱਚ ਹੀ ਨੇ ਉਹਨੂੰ ਭੰਨ ਕੇ ਜਿਹੜੇ ਗਹਿਣੇ ਕੱਢ ਲਿਆਉਂਦੇ ਐਸੀ ਚੋਰਟੀ ਸੀ ਸਿਵੇਂ ਜਿਹੜੀ ਆ ਮਾਇਆ ਵੀ ਪਾਈ ਹੋਈ ਜਿਹੜੀ ਹੈ ਪੰਜ ਪੁੱਤਰ ਨੇ ਇਹਦੇ ਵੀ ਕਾਮ ਕ੍ਰੋਧ ਲੋਭ ਹੰਕਾਰ ਇਹਨਾਂ ਨੂੰ ਆਪਣੇ ਮਾਇਆ ਵਿੱਚ ਜਿਹੜਾ ਚੋਰੀ ਕਰਨ ਵਿੱਚ ਲਾਇਆ ਹੋਇਆ ਸੋ ਹਿੰਗ ਕਿਹੜੀ ਲਾਈ ਹੋਈ ਹੈ ਜਿਹੜੀ ਹੰਗਤਾ ਰੂਪੀ ਮੈਂ ਮੇਰੀ ਵਾਲੀ ਹਿੰਗ ਲਾ ਦਿੱਤੀ ਹਾਂਜੀ ਮੁਸ ਮੁਸ ਲਾਵੇ ਹਾਟ ਇਉਂ ਫਰ ਪਾਈ ਮੁਸ ਮੁਸ ਕੇ ਜਿਹੜੀ ਮੋਹ ਵਾਲੇ ਇਸ ਦੁਕਾਨਾਂ ਵਿੱਚ ਅਸੀਂ ਲਾ ਦਿੱਤਾ ਮੁਸ ਮੁਸ ਮੈਨੇ ਮੋਹ ਮੋਹ ਕੇ
ਇੱਕ ਕਬੀਰਾ ਨਾਮ ਸਹਿ
ਪਰ ਕਬੀਰ ਭਗਤ ਕਹਿੰਦੇ ਮੈਂ ਚੋਰਟੀ ਵਿੱਚ ਨਹੀਂ ਲੁੱਟਿਆ ਗਿਆ
ਹਾਂਜੀ ਜਿਨ ਕੀਨੀ ਬਾਹਰ ਬਾਟ
ਨਹੀਂ ਬਾਹਰ ਹੈ ਬਾਹਰ ਨਹੀਂ ਬਾਹਰ ਹੈ
ਜਿਨ ਕੀਨੀ ਬਾਹਰ ਹੈ ਬਾਟ
ਹਾਂ ਕਬੀਰ ਕਹਿੰਦਾ ਮੈਂ ਨਹੀਂ ਇੱਥੋਂ ਲੁੱਟਿਆ ਗਿਆ ਇਹ ਚੋਰਟੀ ਤੋਂ ਕਿਉਂਕਿ ਮੈਂ ਤੈਨੂੰ ਜਿਹੜੇ ਸੀ ਬਾਰਾਂ ਰਸਤੇ ਪਾ ਦਿੱਤਾ ਬਾਰਾਂ ਰਸਤੇ ਤੋਂ ਭਾਵ ਕੀ ਲੈਣਾ ਹੈ ਜਾਂ ਦੇ ਬਾਰਾਂ ਟੁਕੜੇ ਕਰ ਦਿੱਤੇ ਭਾਵ ਕੱਟ ਦਿੱਤਾ ਜਾਂ ਬਾਰਾਂ ਬਾਟ ਕੀ ਕੀਤਾ ਹੈ ਇਹ ਆਪਾਂ ਪੰਜਾਬੀ ਦਾ ਮੁਹਾਵਰਾ ਹੈ ਨਾ ਬਾਰਾਂ ਬਾਟ ਕਰਤਾ ਜੀ ਬਾਰਾਂ ਘੁੱਪਲੇ ਕਰ ਦਿੱਤਾ ਉਹ ਦੂਜਾ ਮੁਹਾਵਰਾ ਦਾ ਕੀ ਹੈ ਤਿੱਤਰ ਬਿੱਤਰ ਕਰ ਦਿੱਤੀ ਬਾਰਾਂ ਬਾਟ ਦਾ ਅਰਥ ਹੈ ਤਿੱਤਰ ਬਿੱਤਰ ਕਰ ਦਿੱਤੀ ਜਾਂ ਬਾਰਾਂ ਬਾਟ ਜੇ ਬਾਰਾਂ ਰਸਤੇ ਕਿਹੜੇ ਭੇਜੇ ਦਸੇ ਇੰਦਰੀਆਂ ਨੇ ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਸੋ ਇਹਨਾਂ ਵੱਲੋਂ ਇਹਨੂੰ ਜਿਹੜਾ ਅਸੀਂ ਕੱਟ ਦਿੱਤਾ ਇਹਦੇ ਵਿਸ਼ਿਆਂ ਵੱਲੋਂ ਮਨ ਵੱਲੋਂ ਜਿਹੜੀ ਸੀ ਲੋਭ ਵੱਲੋਂ ਹਟਾ ਦਿੱਤਾ ਮਨ ਅਤੇ ਬੁੱਧੀ ਜਿਹੜੀ ਸੀ ਉਹ ਸਿਆਣਪ ਵੱਲੋਂ ਹਟਾ ਦਿੱਤੇ ਇਉਂ ਬਾਰਾਂ ਟੁਕੜੇ ਕਰ ਦਿੱਤੇ ਹਾਂ ਚਲੋ
ਕਬੀਰ ਸੁਖ ਨਾ ਇਹ ਜੁਗ
ਕਹਿੰਦੇ ਭਾਈ ਇਹ ਸੰਸਾਰ ਵਿੱਚ ਸੁੱਖ ਨਹੀਂ ਹੈਗਾ ਕਿਹਨਾਂ ਨੂੰ ਨਹੀਂ ਹੈਗਾ
ਕਰਹਿ ਜੋ ਬਹੁਤੇ ਮੀਤ
ਜਿਹਨਾਂ ਨੇ ਬਹੁਤੇ ਮਿੱਤਰ ਬਣਾ ਲਏ ਨੇ ਇੱਕ ਰੱਬ ਦਾ ਦਰ ਛੱਡ ਕੇ ਦੇਵੀ ਦੇਵਤਿਆਂ ਨੂੰ ਜਿਹੜਾ ਅਸੀਂ ਆਪਣਾ ਮਿੱਤਰ ਬਣਾ ਲਿਆ ਹਾਂਜੀ
ਜੋ ਚਿੱਤ ਰੱਖ ਹੈ ਏਕ ਸਿਉ
ਜਾਂ ਗੁਰੂ ਗ੍ਰੰਥ ਸਾਹਿਬ ਦਾ ਦਰ ਛੱਡ ਕੇ ਕੋਈ ਸਰਸੇ ਵਾਲੇ ਕਨੀ ਤੁਰ ਗਿਆ ਕੋਈ ਰਾਧਾ ਸਵਾਮੀ ਕਨੀ ਤੁਰ ਗਿਆ ਕੋਈ ਭੰਡਿਆਰੇ ਵਾਲੇ ਨਹੀਂ ਤੁਰ ਗਿਆ ਕੋਈ ਆਸੂਤੋਸ ਕਨੀ ਤੁਰ ਗਿਆ ਇੱਧਰ ਨੂੰ ਅਤੇ ਕਿਰਪਾਨਾ ਗਾਤਲੇ ਪਾ ਕੇ ਉਹ ਦੇਵੀ ਨੂੰ ਮੱਥਾ ਵੀ ਟੇਕ ਆਉਂਦੇ ਨੇ ਮਰ ਕਹਿੰਦੇ ਇਉਂ ਜਿਹੜੇ ਨੇ ਭਾਈ ਬਹੁਤੇ ਰਾਜ ਨਾਲ ਤਿਆਰ ਕਰ ਲਏ ਬਹੁਤੇ ਮਿੱਤਰ ਬਣਾ ਲਏ ਗੁਰੂ ਗ੍ਰੰਥ ਸਾਹਿਬ ਮਿੱਤਰ ਨੂੰ ਛੱਡ ਕੇ
ਅਤੇ ਸੁੱਖ ਪਾਵਹਿ ਨੀਤ
ਨਾ ਉਹਨਾਂ ਨੂੰ ਕਈ ਸੰਸਾਰ ਵਿੱਚ ਕਦੇ ਸੁੱਖ ਨਹੀਂ ਹੁੰਦਾ ਜਿਹਨੇ ਬਹੁਤੇ ਮਿੱਤਰ ਇੱਦਾਂ ਦੇ ਬਣਾ ਲਏ ਨੇ ਜੋ ਚਿੱਤ ਰੱਖ ਹੈ ਏਕ ਸਿਉ ਜਿਹਨਾਂ ਦਾ ਭਾਈ ਇੱਕ ਪਰਮੇਸ਼ਰ ਨਾਲ ਚਿੱਤ ਲੱਗਿਆ ਹੋਇਆ ਉਹਨੂੰ ਆਪਣਾ ਮਿੱਤਰ ਬਣਾਇਆ ਸੇ ਸੁੱਖ ਪਾਵਹਿ ਨੀਤ ਉਹ ਨਿਤਾ ਪ੍ਰਤੀ ਜ਼ਿੰਦਗੀ ਸੁੱਖ ਪਾਉਂਦੇ ਨੇ ਹਾਂ ਤੇ ਸੁੱਖ ਪਾਵੈ ਨੀ
ਕਬੀਰ ਜਿਸ ਮਰਨੇ ਤੇ ਜੱਗ ਡਰੈ
ਕਹਿੰਦੇ ਜਿਸ ਮਰਨ ਤੋਂ ਸਾਰਾ ਸੰਸਾਰ ਡਰਦਾ ਡਰਦਾ ਨਾ ਹਰ ਕੋਈ ਮੌਤ ਤੋਂ ਪਰ ਕਬੀਰ ਸਾਹਿਬ ਕਹਿੰਦੇ ਮੈਨੂੰ ਨਹੀਂ ਡਰ ਮੈਨੂੰ ਕੀ ਹੈ
ਮੇਰੇ ਮਨ ਆਨੰਦ
ਮੇਰਾ
ਮਨ ਆਨੰਦ
ਸਾਡੇ ਕੋਲ ਮੇਰਾ ਟਕਸਾਲ ਵਾਲੀ ਤੇ ਮੇਰੇ ਹੈ ਦੋ ਵੀ ਹੈਗੇ ਕਿਸੇ ਕੋਲ ਟਕਸਾਲ ਤੋਂ ਬਿਨਾਂ ਹੁਣ ਰਾਜੇ ਅਤੇ ਦੁਲਾਮਾ ਤਾਂ ਨਹੀਂ ਕਿਸੇ ਕੋਲ ਟਕਸਾਲ ਤੋਂ ਸਾਰਾ ਤਾਂ ਮੇਰੇ ਹੀ ਹੈ ਠੀਕ ਹੈ ਮੇਰੇ ਮਨ ਆਨੰਦ ਸੋ ਮੇਰੇ ਮਨ 'ਚ ਤਾਂ ਕਬੀਰ ਸਾਹਿਬ ਕਹਿੰਦੇ ਮਨ ਦਾ ਆਨੰਦ ਹੈ ਚਾਹੇ ਹਾਂ ਕਿਉਂ ਹੈ
ਮਰਨੇ ਹੀ ਤੇ ਪਾਈ ਹੈ
ਕਿਉਂਕਿ ਮਨ ਕਰਕੇ ਹੀ ਜਦੋਂ ਕੋਈ ਹੰਕਾਰ ਵੱਲੋਂ ਮਰ ਗਿਆ ਪੂਰਨ ਪਰਮਾਨੰਦ ਨੂੰ ਪਾ ਲੈਣਾ ਹੰਕਾਰ ਵੱਲੋਂ ਮਰ ਕੇ ਗਿਆਨ ਪਾਇਆ ਗਿਆਨ ਕਰਕੇ ਪੂਰਨ ਪਰਮਾਨੰਦ ਪਰਮੇਸ਼ਰ ਨੂੰ ਪਾਇਆ ਇਸ ਕਰਕੇ ਅਸੀਂ ਮੌਤ ਤੋਂ ਕਦ ਲਈ ਡਰਨਾ ਹੈ ਮੌਤ ਤਾਂ ਸਾਤੋਂ ਡਰਦੀ ਆ
ਰਾਮ ਪਦਾਰਥ ਪਾਇਕੈ ਕਬੀਰਾ ਗਾਂਠ ਨਾ ਖੋਲ
ਹਾਂ ਕਹਿੰਦੇ ਜੇ ਆਪਣੇ ਕੋਲ ਜਿਹੜਾ ਕੋਈ ਪਦਾਰਥ ਪਾ ਲਿਆ ਨਾ ਚੰਗਾ ਨਾਮ ਦਾ ਸਭ ਤੋਂ ਵਧੀਆ ਪਦਾਰਥ ਰਾਮ ਦਾ ਨਾਮ ਹੈ ਜੇ ਇਹ ਪ੍ਰਾਪਤ ਕਰ ਲਿਆ ਨਾ ਇਹਦੀ ਗੰਢ ਜਿਹੜੀ ਹੈ ਨਾ ਹਰੇਕ ਕੋਲ ਐਵੇਂ ਖੋਲਣੀ ਅਧਿਕਾਰੀ ਕੋਲ ਖੋਲਣੀ ਜਿਹੜਾ ਤਾਂ ਕੋਈ ਜੋ ਗਾਹਕ ਹੀ ਨਹੀਂ ਇਹਦਾ ਕੋਈ ਉੱਥੇ ਇਹ ਗੰਢ ਖੋਲਣ ਦੀ ਕੋਈ ਲੋੜ ਨਹੀਂ ਹੁੰਦੀ ਕਿ ਉੱਥੇ ਉਹਨਾਂ ਨੇ ਅਪਮਾਨ ਕਰਨਾ ਹੈ ਉੱਥੇ ਉਹਨਾਂ ਨੇ ਹੋਰ ਮਾੜੇ ਬੋਲ ਬੋਲਣੇ ਨੇ ਹੁਣ ਸਾਖਤ ਪੁਰ ਸੁਣ ਉਹਨਾਂ ਕੋਲ ਜਾ ਕੇ ਤੁਸੀਂ ਜਾਪ ਸਾਹਿਬ ਦਾ ਪਾਠ ਕਰਨ ਲੱਗ ਜਾਓ ਉਹਨਾਂ ਨੇ ਕਿੱਥੇ ਸੁਣਨਾ ਇਸ ਲਈ ਕਹਿੰਦੇ ਭਾਈ ਇਹ ਜਿਹੜੀ ਨਾਮ ਦੇ ਪਦਾਰਥਾਂ ਦੀ ਜਿਹੜੀ ਗੰਢੜੀ ਗੰਢ ਹੈ ਨਾ ਕਿਸੇ ਅਧਿਕਾਰੀ ਕੋਲ ਜਾ ਕੇ ਖੋਲ੍ਹਣੀ ਚਾਹੀਦੀ ਹੈ ਬਿਨ ਗਾਹਕ ਗੁਣ ਵਿੱਚ ਹੀ ਹੈ ਤਾਂ ਉਹ ਗੁਣ ਸਹਿਗੋ ਜਾਏ ਜੇ ਗਾਹਕ ਹੀ ਨਹੀਂ ਕੋਈ ਉਹਦਾ ਮੁੱਲ ਜਿਹੜਾ ਸਸਤਾ ਹੀ ਪੈਂਦਾ ਕੀਮਤ ਨਹੀਂ ਪੈਂਦੀ ਗੁਣ ਕਾ ਗਾਹਕ ਜੇ ਮਿਲਾ ਤਾਂ ਉਹ ਗੁਣ ਲਾਖ ਵਿਕਾਏ ਫਿਰ ਕਦਲ ਪੈਂਦੀ ਹੈ ਉਹਦੀ ਹਾਂਜੀ
ਨਹੀਂ ਪੱਟਣ ਨਹੀਂ ਪਾਰਖੂ
ਪੱਟਣ ਨਹੀਂ ਕਹਿਣਾ ਪੋਲਾ ਨਹੀਂ ਪੱਟਣ
ਨਹੀਂ ਪੱਟਣ
ਨਹੀਂ ਪਾਰਖੂ
ਨਹੀਂ ਪਾਰਖੂ
ਪੱਟਣ ਨਾਮ ਸ਼ਹਿਰ ਦਾ ਪਾਰਖੂ ਪਰਖ ਕਰਨ ਵਾਲੇ ਸੋ ਪੱਟਣ ਸ਼ਹਿਰ ਨੂੰ ਕਹਿੰਦੇ ਨੇ ਸ਼ਹਿਰ ਕਿਹੜਾ ਹੋ ਗਿਆ ਅੰਤਰੀ ਵਰਥ ਸਤਸੰਗ ਰੂਪੀ ਸਹਿਰ ਨਹੀਂ, ਪਾਰਖੂ ਤੱਤ ਵਿੱਚ ਤਾਂ ਕੋਈ ਪਾਰਖੂ ਹੈ ਨਹੀਂ। ਅੱਗੇ ਪੜ੍ਹੀ, ਨਹੀਂ ਗਾਹਕ,
ਨਹੀਂ ਗਾਹਕ, ਨਹੀਂ ਮੋਲ,
ਗਾਹਕ ਨਹੀਂ ਕੋਈ ਜਗਿਆਸੂ, ਅਤੇ ਮੋਲ ਕੋਈ ਮੁੱਲ ਸਰਦਾ ਵਾਲਾ ਕੋਈ ਨਹੀਂ। ਹਾਂਜੀ,
ਕਬੀਰ
ਤਨ ਮਨ ਧਨ ਅਰਪਣ ਰੂਪ। ਹਾਂਜੀ,
ਕਬੀਰ ਤਾਂ ਸਿਉਂ ਪ੍ਰੀਤ ਕਰ,
ਕਬੀਰ ਸਿੰਘ ਦੇ ਭਾਈ ਪ੍ਰੀਤ ਉਹਦੇ ਨਾਲ ਕਰੀਏ,
ਜਾਂ ਕੋ ਠਾਕੁਰ ਰਾਮ,
ਜਿਹੜਾ ਭਾਈ ਜਿਨ੍ਹਾਂ ਦਾ ਰਾਮ ਜਿਹੜਾ ਹੈ ਵਾਹਿਗੁਰੂ ਉਹਨਾਂ ਦਾ ਮਾਲਕ ਹੈ, ਜਿਨ੍ਹਾਂ ਦਾ ਜਿਨ੍ਹਾਂ ਨੇ ਰਾਮ ਨੂੰ ਆਪਣਾ ਠਾਕੁਰ ਬਣਾਇਆ, ਸਵਾਮੀ ਬਣਾਇਆ, ਉਹਨਾਂ ਨਾਲ ਪ੍ਰੀਤ ਕਰਨੀ ਚੰਗੀ ਆ, ਉਹਨਾਂ ਨਾਲ ਪ੍ਰੀਤ ਕਰੀਏ।
ਪੰਡਿਤ ਰਾਜੇ ਭੂਪਤੀ,
ਇਹਨਾਂ ਨਾਲ ਕੀ ਕਰਨੀ ਹੈ, ਜਿਹੜੇ ਪੰਡਿਤ ਨੇ ਵਿਦਵਾਨ ਕੋਈ ਰਾਜੇ ਹੋ ਗਏ ਉਹਨਾਂ ਨਾਲ ਕੀ ਕਰਨੀ ਹੈ, ਧੋਖਾ ਦੇ ਸਕਦੇ ਨੇ ਲੋਕ।
ਆਵੇ
ਭੂਪਤੀ, ਭੂਪ ਨਾਮ ਜ਼ਮੀਨ ਦਾ, ਭੂਵਨ ਜ਼ਮੀਨ ਪਤੀ, ਜ਼ਮੀਨ ਬੜੇ ਬੜੇ ਜਗੀਰਦਾਰ। ਆਵੇ ਹੈ,
ਆਵੇ ਹੈ ਕੌਣੇ ਕਾਮ,
ਇਹ ਕਿਸੇ ਕੰਮ ਨਹੀਂ ਆਉਣੇ ਅੰਤ ਵੇਲੇ ਭਾਈ, ਇਹਨਾਂ ਨਾਲ ਪ੍ਰੀਤ ਕਾਹਦੀ ਕਰਨੀ ਹੈ। ਉਹ ਕੋਈ ਚੇਲਾ ਅੱਗੇ ਕੋਈ ਰੋਜ਼ ਆਉਂਦਾ ਸੀ ਕਬੀਰ ਕੋਲ ਸੰਗਤ ਕਰਨ, ਬੜੇ ਚਿਰਾਂ ਬਾਅਦ ਆਇਆ। ਕਬੀਰ ਨੇ ਪੁੱਛਿਆ ਕੀ ਗੱਲ ਬਈ, ਅੱਗੇ ਤਾਂ ਆ ਜਾਂਦਾ ਸੀ ਰੋਜ਼, ਹੁਣ ਇੰਨਾ ਚਿਰ ਹੋ ਗਿਆ ਆਇਆ ਨਹੀਂ। ਕਹਿੰਦੇ ਜੀ, ਪੰਡਿਤਾਂ ਕੋਲ ਚੱਲ ਜਾਂਦਾ ਸੀ, ਰਾਜਿਆਂ ਕੋਲ ਚਲੇ ਜਾਂਦਾ ਸੀ, ਕਈ ਜੰਗੀਰਦਾਰਾਂ ਕੋਲ ਚੱਲ ਜਾਂਦੇ, ਇਸ ਕਰਕੇ ਤੁਹਾਡੇ ਕੋਲ ਜਲਾਹਿਆਂ ਕੋਲ ਕੀ ਸੀ, ਤਾਂ ਕਰਕੇ ਨਹੀਂ ਆਇਆ, ਅਤੇ ਉੱਧਰ ਚੱਲ ਜਾਂਦੇ ਸੀ, ਤਾਂ ਨਹੀਂ ਸੰਗਤ ਕਰਨੀ ਮੈਂ ਛੱਡ ਦਿੱਤੀ। ਸਾਡਾ ਵੀ ਕਈ ਵਾਰ ਇਹੀ ਹਾਲ ਹੁੰਦਾ, ਕਦੇ ਆ ਗਏ ਸੰਥਿਆ 'ਚ, ਕਦੇ ਨਹੀਂ ਆ ਗਏ, ਅਤੇ ਉੱਧਰ ਉੱਧਰ ਨੂੰ ਚੜ ਗਏ। ਸੋ ਇਉਂ ਮਰ ਕੇ ਫਿਰ ਕਹਿੰਦੇ ਨੇ, ਭਾਈ ਇਹ ਜਿਹੜੇ ਪੰਡਿਤ ਨੇ, ਇਹ ਜਿਹੜੇ ਰਾਜੇ ਨੇ, ਇਹ ਜਿਹੜੇ ਭੂਪਤੀ ਨੇ, ਜ਼ਮੀਨ ਦੇ ਮਾਲਕ ਨੇ, ਜ਼ਗੀਰਦਾਰ, ਕਿਸੇ ਨੇ ਕੰਮ ਨਹੀਂ ਆਉਣਾ, ਆ ਜਿਹੜੀ ਬਾਣੀ ਪੜ੍ਹ ਲੈਣੇ ਉਹ ਕੰਮ ਆਵੇਗੀ, ਆ ਜਾ ਕਰੋ ਰੈਗੂਲਰ। ਚਲੋ, ਹਾਂ ਜੀ, ਠੰਡ ਹੋ ਜਾਂਦੀ ਆ, ਟਾਈਮ ਹੀ ਨਹੀਂ ਹੈਗਾ। ਹਾਂ, ਪਰ ਜੇ ਕਿਤੇ ਕਿਤੇ ਕੋਈ ਆਇਆ ਹੋਵੇ ਉਹਦਾ ਦੂਜੇ ਗਾਉਣ ਵਾਲਿਆਂ 'ਚੋਂ, ਫਿਰ ਬੁੜੇ ਸਭ ਤੋਂ ਮੂਹਰੇ, ਫਿਰ ਠੰਡ ਕਿਸੇ ਨੂੰ ਕੋਈ ਉੱਥੇ ਨਹੀਂ ਲੱਗਦੀ, ਇੰਨਾ ਨਿਘਾ ਆ ਜਾਂਦਾ। ਚਲੋ,
ਕਬੀਰ ਪ੍ਰੀਤ ਇੱਕ ਸੌਂਕੀਏ ਆਨ ਦੁਬਦਾ ਜਾਏ।
ਫਿਰ ਪੜਿਓ ਜੀ,
ਕਬੀਰ ਪ੍ਰੀਤ ਇੱਕ ਸਿਉਂਕੀਏ।
ਹਾਂ, ਕਹਿੰਦੇ ਇੱਕ ਨਾਲ ਪ੍ਰੀਤ ਕੀਤੀ ਜਾਵੇ, ਇੱਕ ਵਹਿਰੂ ਨਾਲ ਪ੍ਰੇਮ ਕੀਤਾ ਜਾਵੇ। ਆਨ
ਆਨ ਦੁਬਦਾ ਜਾਏ,
ਆਨ ਮੈਨੇ ਹੋਰ ਹੋਰ, ਫਿਰ ਜਿਹੜੀ ਭਾਈ ਦੁਆਇਤ ਆ ਨਾ, ਦੁਆਇਤ ਭਾਵਨਾ ਉਹ ਚਲੀ ਜਾਂਦੀ ਆ, ਇੱਕ ਨਾਲ ਪ੍ਰੀਤ ਕੀਤੇ ਆ।
ਭਾਵੇ ਲਾਂਭੇ ਕੇਸ ਕਰ,
ਲਾਂਭੇ ਨਹੀਂ ਪਤਾ, ਪਾਸੇ ਹੋ ਗਏ ਨਾ ਕੇਸ, ਲਾਂਬਾ ਜਿਹੜੇ ਬੰਬੇ ਨਾਲ ਪਾਉਣਾ, ਲਾਂਬੇ ਲਾਂਭੇ ਨਹੀਂ ਪਾਉਣਾ, ਇਹ ਤਾਂ ਲਾਂਭੇ ਹੋ ਗਏ ਨਾ, ਉਹ ਤਾਂ ਰੱਖਣੇ ਨੇ ਕੇਸ, ਤਾਂ ਲਾਂਭੇ ਕਰਨੇ ਨੇ।
ਭਾਵੇ ਲਾਂਭੇ ਕੇਸ ਕਰ,
ਥੋੜ੍ਹਾ ਹੋਰ ਬੱਬਾ ਬਣਾਓ, ਲਾਂਬੇ
ਭਾਵੇ ਲਾਂਭੇ ਕੇਸ ਕਰ,
ਹੁਣ ਹੋਇਆ। ਭਾਵੇਂ ਕਹਿੰਦੇ ਲੰਬੇ ਕੇਸ ਤੋਂ ਪਾਪ ਨਹੀਂ, ਕਿ ਕੇਸ ਬਦਲ ਨਹੀਂ ਦੇਣੇ, ਲਾਂਭੇ ਕੇਸ ਉਹ ਕਰਨੇ ਜਿਹੜੇ ਜੜਾਂ ਲਾ ਲੈਂਦੇ ਨਾਲ ਕੇਸਾਂ ਦੇ, ਬਰੋਟੇ ਦਾ ਦੁੱਧ ਜੋੜ ਕੇ ਲਾ ਕੇ ਨਾ, ਵੱਖਰੀਆਂ ਜੜਾਵਾਂ ਬਣਾ ਕੇ ਜਿਹੜੇ ਸਾਧੂ ਲੋਕ ਕਰ ਲੈਂਦੇ, ਆ ਇੱਕ ਫੈਸ਼ਨ ਜਿਹਾ ਵੀ ਚੱਲਿਆ ਹੋਇਆ, ਉਹ ਵੀ ਵੱਖਰੇ ਲਾ ਲੈਂਦੇ ਨੇ, ਕਹਿੰਦੇ ਵੀ ਜਾਂ ਮਿਲ ਜਾਂਦੇ ਨੇ ਦੁਕਾਨਾਂ ਜਿਹਾਂ ਤੋਂ। ਹੈਂਜੀ, ਆ ਕਈਆਂ ਦੇ ਜਮਾਂਦਰੂ ਹੋਣਗੇ, ਵੱਖਰੀਆਂ ਨੇ ਉਹ ਪਹਿਲਾਂ ਲਾਉਂਦਾ ਹੋਣਾ ਨਾ ਕਿਸੇ ਕਿਤੇ, ਹੁੰਦੀਆਂ ਨੇ ਜਣਾ ਕਿਸੇ ਦੇ, ਹਾਂਜੀ ਜਾਂ ਬਚਪਨ ਤੋਂ ਹੁੰਦੀਆਂ ਨੇ ਕਿਸੇ ਦੀ, ਪਰ ਇਹ ਆ ਵੀ ਜਣੀ ਕੋਲੋਂ ਬਣਾ ਕੇ ਜੱਟਾਂ ਲਾ ਲੈਣੀਆਂ ਨੇ, ਭਾਵੇਂ ਤੋਂ ਜਣਾ ਬਣਾ ਲਓ, ਲੰਬੇ ਕੇਸ ਕਰ ਲਓ ਉੱਦਾਂ ਦੇ, ਭਾਵੇਂ
ਭਾਵੇਂ ਘਰ ਮੁਡਾਏ,
ਘਰ ਨਾ ਰਗੜ ਕੇ, ਭਾਵੇਂ ਰਗੜ ਕੇ ਮੁੰਨ ਵੀ ਲੈਣਾ ਕਰੀਏ ਇਹਨਾਂ ਨੂੰ, ਹਾਈਵੇ ਵਰਗਾ ਬਣਾਇਆ ਹੋਵੇ ਸਿਰ ਮੂੰਹ, ਪਰ ਇਹ ਐਸੇ ਕਰਨ ਦੇ ਨਾਲ ਭਾਈ ਵਾਹਿਗੁਰੂ ਨਹੀਂ ਮਿਲਦਾ।
ਕਬੀਰ ਜਗ ਕਾਜਲ ਕੀ ਕੋਠੜੀ,
ਸੰਸਾਰ ਕੈਸਾ ਹੈਂਜੀ, ਲੰਬੇ ਉਹੀ ਤਾਂ ਹੁਣ ਤਾਂ ਦੱਸਿਆ ਵੀ ਜੜਾਂ ਬਣਾ ਲੈਣੀਆਂ, ਲੰਬੇ ਕਰ ਲੈਣੇ, ਜੜਾਂ ਬਣਾ ਕੇ ਲੰਬੇ ਕਰ ਲਏ, ਜਾਂ ਰਗੜ ਕੇ ਮਨਾ ਲਏ, ਪਰ ਇਹ ਐਸਾ ਜਿਹੜਾ ਕਰਨ ਨਾਲ ਪ੍ਰਭੂ ਮਿਲਾਪ ਨਹੀਂ ਹੈਗਾ ਸਿਮਰਨ ਤੋਂ ਬਿਨਾਂ। ਕਬੀਰ
ਕਬੀਰ ਜਗ ਕਾਜਲ ਕੀ ਕੋਠੜੀ,
ਜਗ ਤਾਂ ਜਿਹੜਾ ਸੰਸਾਰ ਤਾਂ ਨਾ ਕਾਜਲ ਦੀ ਕੋਠੜੀ ਹੈ,
ਅੰਧ ਪਰੇ ਤਿਸ ਮਾਹਿ,
ਅੰਧੇ ਲੋਕ ਇਹਦੇ ਵਿੱਚ ਪੈ ਗਏ ਨੇ, ਕਾਲੀ ਕੋਠੜੀ ਆ ਇਹ ਕਾਜਲ ਦੀ, ਜਿਹੜਾ ਅੰਦਰ ਵੜਦਾ ਉਹੀ ਕਾਲਾ ਹੋ ਕੇ ਨਿਕਲੂਗਾ ਨਾ, ਜੇ ਕੰਧਾਂ ਕਾਲੀਆਂ ਕਰ ਦੇਣ ਸਾਰਾ ਕੁਛ ਆਪਣੇ ਇਹਦੇ 'ਚ, ਅਤੇ ਕੱਪੜੇ ਕਾਲੇ ਹੋ ਕੇ ਨਿਕਲ ਗਏ, ਜਿਵੇਂ ਰੋਡਵੇ ਦੀ ਬੱਸ 'ਚ ਚੜ੍ਹ ਕੇ ਉਤਰੀਏ ਤਾਂ ਗਲੀ ਸਲਾਂ 'ਤੇ ਬੁੜ ਕੇ ਨਿਕਲਦੇ ਨੇ, ਪੰਜਾਬ ਵਾਲੀਆਂ 'ਚ ਇਹੋ ਹੀ ਭਾਵ ਇੱਕ ਜਲਦੀ ਕੋਠੜੀ ਜੇ ਹੋਵੇ ਤਾਂ ਹਰ ਕੋਈ ਕਾਲਾ ਹੋ ਕੇ ਨਿਕਲੂਗਾ ਉੱਥੋਂ ਪਰ ਸੰਸਾਰ ਕੱਜਲ ਦੀ ਕੋਠੜੀ ਹੈ ਇਹ ਤੋਂ ਫਿਰ ਉੱਜਲ ਹੋ ਕੇ ਕੌਣ ਨਿਕਲਿਆ ਉਹ ਅੱਗੇ ਦੱਸਦੇ ਨੇ
ਹਾਂ ਬਲਿਹਾਰੀ ਤਿੰਨ ਕਹੋ
ਅਸੀਂ ਉਹਨਾਂ ਤੋਂ ਬਲਿਹਾਰੀ ਹਾਂ
ਪੈਸ ਜੋ ਨੀਕ ਸਜਾਏ
ਜਿਹੜੇ ਕੋਠੜੀ 'ਚ ਪੈਸ ਮਨੇ ਪੈ ਕੇ ਉੱਜਲ ਹੋ ਕੇ ਨਿਕਲਦੇ ਨੇ ਨੀਕ ਸਮਨੇ ਨਿਕਲ ਜਾਂਦੇ ਨੇ ਜਪ ਤਪ ਕਰਕੇ ਜਨਮ ਤਾਂ ਲੈ ਲਿਆ ਨਾ ਸੰਸਾਰ 'ਚ ਇਹ ਕੋਠੜੀ 'ਚ ਆ ਤਾਂ ਗਏ ਪਰ ਨਿੱਕ ਸੇ ਨਿਕਲੇ ਭਾਈ ਜਪ ਤਪ ਕਰਕੇ ਬੰਦਗੀ ਕਰਕੇ ਜਿਹੜੇ ਸੀ ਨਿਕਲ ਗਏ ਹਾਂਜੀ ਉੱਜਲ ਹੋ ਕੇ ਨਿਕਲੇ ਹਾਂਜੀ
ਕਬੀਰ ਇਹ ਤਨ ਜਾਏਗਾ
ਇਹੋ ਹੈ ਨੂੰ ਕਲਾ ਕੇ ਹੈਗਾ
ਕਬੀਰ ਇਹੋ ਤਨ ਜਾਏਗਾ
ਕਬੀਰ ਸਾਹਿਬ ਕਹਿੰਦੇ ਭਾਈ ਇਹ ਸਰੀਰ ਨੇ ਤਾਂ ਚੱਲ ਚੱਲ ਜਾਣਾ ਇੱਕ ਦਿਨ ਠਹਿਰਨਾ ਨਹੀਂ
ਸਕੋ ਤਾਂ ਲੇਹੋ ਬਹੋਰ
ਹੈ ਕੋਈ ਜਿਹੜਾ ਇਹਨੂੰ ਬਹੋਰ ਮੈਨੂੰ ਮੋੜ ਸਕੇ ਜਾਂਦੇ ਹੋਏ ਇਹਨੂੰ ਵੀ ਮੈਂ ਨਹੀਂ ਜਾਣ ਦੇਣਾ
ਨਾ ਗੇ
ਰੱਖੀ ਲੈਣਾ ਇੱਥੇ ਨਾ ਨਹੀਂ ਕੋਈ ਮੋੜ ਸਕਿਆ
ਨਾ ਗੇ ਪਾਵੋ ਤੇ ਗਏ
ਨੰਗੇ ਪੈਰੀ ਗਏ ਨੇ ਕਿਹੜੇ
ਜਿਨਕੇ ਲੱਖ ਕਰੋੜ
ਜਿਨ੍ਹਾਂ ਨੇ ਲੱਖਾਂ ਕਰੋੜ ਕਰੋੜਾਂ ਜੋੜ ਕੇ ਰੱਖੇ ਹੋਏ ਸੀ ਕਮਾਏ ਜੋੜਨ 'ਤੇ ਲੱਗਿਆ ਹੋਇਆ ਸੀ ਉਹਨੂੰ ਕਬੀਰ ਸਾਹਿਬ ਕਹਿੰਦੇ ਨੇ ਕਿੰਨੀ ਕੁ ਜੋੜ ਲੇਗਾ ਬਾਈ ਨੰਗੇ ਪੈਰੀ ਗਏ ਨੇ ਵੱਡੇ ਲੱਖਾਂ ਕਰੋੜਾਂ ਵਾਲੇ ਤੂੰ ਕੀ ਜੋੜ ਕੇ ਦੱਸ ਲੈ ਕੇ ਜਾਏਗਾ ਚਾਲੀ ਗੰਜ ਜੋੜ ਲਏ ਸੀ ਕਹਿੰਦੇ ਕਰੂ ਪਾਤਸ਼ਾਹ ਨੇ ਸੋ ਅਕਸਰ ਜਿਹੜਾ ਸੀ ਸੂਈ ਮਾਤਰ ਵੀ ਨਾਲ ਨਹੀਂ ਗਈ
ਕਬੀਰ ਇਹੋ ਤਨ ਜਾਏਗਾ ਕਮਣੇ ਮਾਰਗ ਲਾਏ
ਸੋ ਸਰੀਰ ਤਾਂ ਅੰਤ ਨੂੰ ਚੱਲਿਆ ਹੀ ਜਾਵੇਗਾ ਸੋ ਇਹਨੂੰ ਜਿਹੜਾ ਸੀ ਕਿਹੜੇ ਰਸਤੇ ਲਾਉਣਾ ਕੀਤਾ ਹੈ ਹਾਂ ਚੰਗੇ ਰਸਤੇ ਲਾਉਣਾ ਸੀ ਲਾ ਲਿਆ ਮਾੜੇ ਹੀ ਰਸਤੇ ਜਾਂ ਪਤਾ ਵੀ ਜਾਣਾ ਸੀ ਚੰਗੇ ਰਾਹ ਤਾਂ ਲਾ ਲਈਏ ਕਹਿ
ਕਹਿ ਸੰਗਤ ਕਰ ਸਾਧ ਕੀ
ਉਹ ਰਸਤਾ ਫਿਰ ਕਿਹੜਾ ਜੀ ਕਹਿੰਦੇ ਜਾਂ ਤਾਂ ਇਹ ਸਰੀਰ ਨੂੰ ਮਿਲਣੇ ਕਰਕੇ ਸਸ ਕਿਸੇ ਪੂਰਨ ਸਾਧੂ ਦੀ ਸੰਗਤ ਕਰੇ
ਕਹਿ ਹਰ ਕੇ ਗੁਣ ਗਾਏ
ਕਹਿ ਮੈਨੇ ਜਾਂ ਫਿਰ ਹਰੀ ਦੇ ਗੁਣਾਂ ਨੂੰ ਗਾਵੇ ਜੇ ਉਹਨੂੰ ਸਫਲਾ ਕਰਨਾ
ਕਬੀਰ ਮਰਤਾ ਮਰਤਾ ਜਗ ਮੁਗਾ ਮਰ ਵੀ ਨਾ ਜਾਣਿਆ ਕੋਏ
ਕਹਿੰਦੇ ਸੰਸਾਰ ਸਾਰਾ ਮਰ ਰਿਹਾ ਜੀ ਪਰ ਸੰਸਾਰ ਨੂੰ ਜਿੱਥੇ ਜੀਣਾ ਨਹੀਂ ਆਇਆ ਅਤੇ ਮਰਨਾ ਵੀ ਨਹੀਂ ਆਇਆ ਵੀ ਮਰਨਾ ਕਿਵੇਂ ਹੈ
ਹਾਂ
ਜਿਵੇਂ ਗੁਰੂ ਅਮਰਦਾਸ ਜੀ ਨੇ ਦੱਸਿਆ ਸੀ ਮਰਨਾ ਕਿਵੇਂ ਸੌਖਾ ਕਰਨਾ ਦੱਸਿਆ ਨਾ ਗੁਰੂ ਅਮਰਦਾਸ ਜੀ ਨੇ ਬਾਣੀ ਵਿੱਚ ਹਾਂ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਵੇ ਫਿਰ ਜੇਕਰ ਸਾਹਿਬ ਹੋਣਾ ਵਿਸਰਿਆ ਤਾਂ ਸਹਿਲਾ ਮਰਨਾ ਹੋਵੇ ਇਉਂ ਮਰਨਾ ਵੀ ਨਹੀਂ ਜਾਣਨਾ ਕੀਤਾ ਜਿਹੜਾ ਸੌਖਾ ਹੋਵੇ
ਐਸੇ ਮਰਨੇ ਜੋ ਮਰੇ
ਸੌਖਾ
ਬੋਹਰ ਨਾ ਮਰਨਾ ਹੋਵੇ
ਕਹਿੰਦੇ ਸੋ ਇਸ ਕਰਕੇ ਐਸੇ ਮਰਨੇ ਮਰੀਏ ਜਿਸ ਕਰਕੇ ਮੁੜ ਕੇ ਮਰਨਾ ਹੀ ਨਾ ਹੋਵੇ ਅਹੰਕਾਰ ਭਾਵ ਤੋਂ ਮਰ ਜਾਈਏ ਮੁੜ ਕੇ ਮਰਨਾ ਹੀ ਨਾ ਹੋਵੇ ਹਾਂ
ਕਬੀਰ
ਮੌਤ ਦਾ ਵੀ ਮੌਤ ਕਰ ਦੇਵੇ
ਹਾਂਜੀ ਕਬੀਰ ਮਾਨਸ ਜਨਮ ਦੁਰਲੱਭ ਹੈ
ਦੁਰਲੰਭ ਹੈ ਭੱਬੇ ਨਾਲ
ਮਾਨਸ ਜਨਮ ਦੁਰਲੰਭ ਹੈ
ਹੁਣ ਠੀਕ
ਹੋਏ ਨਾ ਬਾਰ ਹੈ ਬਾਰ
ਇਹ ਮਨੁੱਖਾ ਜਨਮ ਦੁਰਲੰਭ ਮੈਨੂੰ ਬੜਾ ਔਖਾ ਮਿਲਿਆ ਭਾਈ ਬਾਰ ਬਾਰ ਨਹੀਂ ਮੁੜ ਕੇ ਮਿਲਣਾ ਜੇ ਇਹ
ਜਿਉਂ ਬਣ ਫਲ ਪਾ ਕੇ ਭੋਏ ਗਿਰੇ
ਗਿਰ ਹੈ ਗਿਰੇ ਨਹੀਂ ਗਿਰ ਹੈ ਪਾਲੋ ਸਾਰੇ ਜਿਉਂ
ਬਲ ਜਿਉਂ ਬਣ ਫਲ ਪਾ ਕੇ ਭੋਏ ਗਿਰ ਹੈ
ਪਾਲੋ ਬਾਕੀ ਵੀ ਬੋਲ ਲਓ
ਭੋਏ ਗਿਰ ਹੈ
ਬਹੁਤ ਨਾ ਲੱਗ ਹੈਗਾ ਹਾਂ ਜਿਵੇਂ ਕਹਿੰਦੇ ਬੂਟੇ ਦੇ ਨਾਲ ਲੱਗਿਆ ਵਾ ਫਲ ਪੱਕ ਕੇ ਪੱਕ ਕੇ ਮੈਨੇ ਪੱਕਿਆ ਹੋਇਆ ਫਲ ਭੋਏ ਮੈਨੇ ਜ਼ਮੀਨ 'ਤੇ ਗਿਰ ਜਾਂਦਾ ਹੈ ਜੇ ਮੁੜ ਕੇ ਕਹੀਏ ਟਾਹਣੀ ਨਾ ਲਾ ਦਈਏ ਨਹੀਂ ਨਾ ਲੱਗਦਾ ਇਉਂ ਵੀ ਇਹ ਜਿਹੜਾ ਹੈ ਭਾਈ ਮਨੁੱਖਾ ਜਨਮ ਮੁੜ ਕੇ ਪ੍ਰਾਪਤ ਨਹੀਂ ਹੋਣਾ
ਕਬੀਰਾ ਤੂੰ ਹੀ ਕਬੀਰ ਤੂੰ ਮੇਰੋ ਨਾਓ ਤੂੰ ਮੇਰਾ ਨਾਉ ਕਬੀਰ
ਚਾਲ ਬਣਾ ਲਓ ਦੋਲੇ ਦੀ ਕਬੀਰਾ ਤੁਸੀਂ
ਕਬੀਰਾ ਤੁਸੀਂ
ਇਹ ਇਹ ਵਿਸ਼ਰਾਮ ਦਾ ਬੜਾ ਭੁਲੇਖਾ ਪੈਂਦਾ ਹੈ ਇੱਥੇ ਕਬੀਰਾ ਤੇ ਨਹੀਂ ਰੁਕਣਾ ਕਬੀਰਾ ਤੁਸੀਂ
ਕਬੀਰਾ ਤੁਸੀਂ
ਕਬੀਰ ਤੂੰ
ਕਬੀਰ ਤੂੰ
ਤੇਰੋ ਨਾਉ ਕਬੀਰ
ਤੇਰੋ ਨਾਉ ਕਬੀਰ
ਹੁਣ ਪੜੋ ਕਰੋ ਵਿਸ਼ਰਾਮ
ਕਬੀਰਾ ਤੂੰ ਕਬੀਰ ਤੂੰ ਤੇਰੋ ਨਾਉ ਕਬੀਰ
ਬਹੁਤ ਜ਼ਰੂਰੀ ਵਿਸ਼ਰਾਮ ਪੰਕਤੀ ਛੋਟੀ ਲੱਗਦੀ ਆ ਭਾਵੇਂ ਬੁੜ ਜਾਂਦੇ ਨੇ ਪਾਠੀ ਇਹਦੇ 'ਚ ਕਬੀਰਾ 'ਤੇ ਵਿਸ਼ਰਾਮ ਕਰਕੇ ਤੁਸੀਂ ਕਬੀਰ ਤੂੰ ਇਉਂ ਪੜ ਜਾਂਦੇ ਨੇ ਸੋ ਪਕਾ ਲਓ ਫਿਰ ਕਬੀਰਾ ਤੁਸੀਂ
ਕਬੀਰਾ ਤੁਸੀਂ
ਕਬੀਰ ਤੂੰ
ਕਬੀਰ ਤੂੰ
ਤੇਰੋ ਨਾਉ ਕਬੀਰ
ਤੇਰੋ ਨਾਉ ਕਬੀਰ
ਇਹ ਕੋਈ ਹੰਕਾਰੀ ਪੁਰਸ਼ ਦੇ ਕਹਿੰਦੇ ਜਿਹੜਾ ਕਬੀਰ ਨੂੰ ਜਾ ਕੇ ਮਿਲੀਏ ਤਾਂ ਸਹੀ ਵੀ ਕਿੱਦਾਂ ਦਾ ਕਬੀਰ ਹੈ, ਮੈਂ ਜਾ ਕੇ ਵੇਖਾਂ। ਪੁੱਛਦਾ ਪੁੱਛਦਾ ਘਰ ਆ ਗਿਆ ਕਬੀਰ ਸਾਹਿਬ ਦੇ। ਜਦੋਂ ਘਰ ਆ ਕੇ ਕਹਿੰਦਾ ਕਬੀਰਾ ਤੂੰ ਹੀ, ਉਹ ਤੂੰ ਹੀ ਕਬੀਰ ਹੈ, ਗੁੱਸੇ 'ਚ ਬੋਲਿਆ ਤੂੰ ਹੀ ਕਬੀਰ ਆ ਓਏ। ਅਤੇ ਉਹ ਕਹਿੰਦੇ ਫਕਰ ਅੱਗੇ ਕਬੀਰ ਸਾਹਿਬ ਨੇ ਉੱਤਰ ਦਿੱਤਾ ਕਬੀਰ ਤੂੰ, ਕਹਿੰਦੇ ਆਪਣੇ ਵੱਡਾ ਕਹਾਉਣ ਵਾਲਾ ਹੰਕਾਰੀ ਤੂੰ ਹੀ ਹੈ। ਕਬੀਰ ਨਾਮ ਵੱਡੇ ਦਾ, ਫਾਰਸੀ ਬੋਲੀ 'ਚ ਨਾ ਕਬੀਰ ਵੱਡੇ ਨੂੰ ਕਹਿੰਦੇ ਨੇ। ਆ ਕਹਿੰਦੇ ਤੂੰ ਹੀ ਆਪਣਿਆਂ ਨੂੰ ਵੱਡਾ ਕਹਾਉਣ ਵਾਲਾ, ਉਸੇ ਲਹਿਜੇ ਜਵਾਬ ਦਿੱਤਾ। ਅਤੇ ਜਦੋਂ ਦੇਖਿਆ ਵੀ ਇਹ ਤਾਂ ਮੇਰੇ ਅੰਦਰ ਦੀ ਸਮਝ ਲਈ ਆ। ਫਿਰ ਕਹਿਣ ਲੱਗਾ ਤੇਰਾ ਨਾਮ ਕਬੀਰ, ਹਾਂਜੀ ਤੁਸੀਂ ਕਬੀਰ ਸਾਹਿਬ ਹੋ। ਫਿਰ ਨਿਮਰਤਾ 'ਚ ਆਇਆ। ਇਹ ਸੀ ਇਹਦੇ ਅੱਖਰੀ ਅਰਥ। ਹੁਣ ਇਹਦੇ ਅੰਤਰੀ ਅਰਥ ਕੀ ਨੇ? ਕਬੀਰਾ ਤੂੰ ਹੀ ਕਬੀਰ ਨਾਮ ਵੱਡੇ ਦਾ, ਉਹ ਵਾਹਿਗੁਰੂ ਕਬੀਰ ਵੱਡਾ ਜਿਹੜਾ ਵਾਹਿਗੁਰੂ ਸੀ, ਤੂੰ ਹੀ ਪਿੱਛੇ ਵੀ ਤੂੰ ਸੀ ਕਬੀਰ, ਤੂੰ ਹੁਣ ਵੀ ਤੂੰ ਹੀ ਵੱਡਾ ਹੈ। ਅਤੇ ਤੇਰਾ ਨਾਮ ਕਬੀਰ, ਅੱਗੇ ਨੂੰ ਵੀ ਤੇਰਾ ਨਾਮ ਵੱਡਾ ਹੋਵੇਗਾ। ਇਹਦੇ ਅੰਤਰੀ ਅਰਥ ਨੇ। ਚਲੋ
ਰਾਮ ਰਤਨ ਤਬ ਪਾਈਆ।
ਹਾਂ, ਜਿਹੜਾ ਰਤਨਾ ਮਤ ਪਰਮੇਸ਼ਰ ਰਾਮ ਹੈ ਨਾ, ਤਾਂ ਪਾਇਆ ਜਾਂਦਾ ਹੈ।
ਜੋ ਪਹਿਲਾ ਤਜਾ ਸਰੀਰ,
ਜੇ ਪਹਿਲੇ ਸਰੀਰ ਨੂੰ ਭਾਵ ਪਹਿਲਾਂ ਮਰ ਜਾਵੇ ਫਿਰ ਰੱਬ ਮਿਲੂਗਾ, ਉਹ ਭਾਵ ਨਹੀਂ। ਜੇ ਪਹਿਲੇ ਤਜਾ ਸਰੀਰ, ਇਹ ਸਰੀਰ ਦੇ ਵਿੱਚੋਂ ਜਿਹੜਾ ਪਹਿਲਾਂ ਭਾਈ ਮੋਹਦਾ ਤਿਆਗ ਕਰ ਦੇਵੇ, ਸਰੀਰ ਦੇ ਵਿੱਚੋਂ ਪਹਿਲਾਂ ਹਉਮੈ ਦਾ ਤਿਆਗ ਕਰ ਦੇਵੇ, ਤਾਂ ਜਿਹੜਾ ਰਤਨਾ ਵਰਗਾ ਰਾਮ ਪਰਮੇਸ਼ਰ ਹੈ ਉਹ ਪ੍ਰਾਪਤ ਹੁੰਦਾ ਹੈ। ਬਸ ਇੱਥੋਂ ਤੱਕ ਸੀ।
ਚਲੋ
ਇਸ ਨੂੰ ਪੜ੍ਹ ਦੋ ਦੁਬਾਰਾ। ਕਬੀਰਾ ਤੂੰ ਹੀ ਪੱਕ ਜੂ ਨਾਲੇ ਵਿਸਰਾ।
ਕਬੀਰਾ ਤੂੰ ਹੀ ਕਬੀਰ ਤੂੰ, ਤੇਰੋ ਨਾਂ ਕਬੀਰ, ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜਹਿ ਸਰੀਰ।
ਤੁਸੀਂ ਤਜਹਿ ਪੜ੍ਹ ਗਏ, ਤਜਹਿ
ਤਜਹਿ
ਤਜਹਿ, ਰਾਮ ਰਤਨ ਤਬ ਪਾਈਐ,
ਰਾਮ ਰਤਨ ਤਬ ਪਾਈਐ
ਜੋ ਪਹਿਲੇ ਤਜਹਿ ਸਰੀਰ,
ਜੋ ਪਹਿਲੇ ਤਜਹਿ ਸਰੀਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ।